सवेर दी फिजा च सरगश्तगी करदे होए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक हरमन रेडियो सुन रहे सारी श्रोतियां नूं अमरदीप वल्लों बहुत प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी उम्मीद करदी हां जी आप सब दा दिन अज सुहावना निकलिया होना है और जिथे जिथे थोड़ा जा दिन बीत भी गया उन्हां दे लई भी यही उम्मीद रखते हां कि थोड़ा जदा दिन जड़ा ओ सुहावना बीतिया होना है और आने वाला समा इस दिन दा थोड़ी जिंदगी दा थोड़ी जिंदगी दी हर घड़ी हर पल जड़ा ओ भी सुहावना हो निबड़े इस गल दे लई परमात्मा दे अग्गे हमेशा वांग अरदास करदे आं। चलो जी आप जी दी खिदमत दे विच प्रोग्राम लहरां लैके हरमन रेडियो दे मंच ते मैं हाजर हां अमरदीप कौर ते प्रोग्राम दे विच तुहाडा सारयां दा इस्तकबाल करदे आं स्वागत करदे आं बहुत बहुत जी आयां नूं। हरमन रेडियो ते प्रोग्राम असीं प्रसारित करदे आं हर सवेर सवेरे 8 बजे तो 10 बजे तक ते अज दा वी इह प्रोग्राम जिहड़ा असीं 8 बजे तो 10 बजे तक तुहाडी खिदमत च लैके हाजर रहांगे और इस प्रोग्राम दे विच हमेशा वांग बहुत कुछ तुहाडे नाल सांझा करांगे पर अज दे दिन ते पहला नजर मारदे आं। दिन हैगा जी मंगलवार। मंगलवार इह प्रोग्राम असीं मैलबर्न तो प्रसारित करदे हुंदे आं। मंगलवार दा दिन है साल 2021 दी अप्रैल महीने दी जिहड़ी 13 तरीक हो चुकी है। अज दा दिन बड़ा ही पावन बड़ा ही पवित्र है क्योंकि विसाख चढ़िया है अज। सो नानक शाही संबत 553 दे विसाख महीने दी 1 तरीक है ते असीं इस खास मौके दे उत्ते इस खास पुरब दे उत्ते इस पवित्र दिहाड़े दे उत्ते आप सब नूं मुबारकबाद पेश करदे आं। बहुत बहुत वधाईयां खालसा साजना दिवस अते विसाखी दीआं ते नाल ही नाल दोस्तो साडे जिहड़े मुस्लिम दोस्त ने उहनां दे लई वी अज दा इह दिन जिहड़ा बड़ा पावन है पवित्र है क्योंकि अज उहनां दा वी खास त्यौहार रमादान है। सो रमादान वी सारे दोस्तां नूं बहुत बहुत मुबारक। चलो जी इस मुबारक घड़ी दे उत्ते अज दा इह प्रोग्राम जिहड़ा ओह प्रसारित करांगे नाल नाल बहुत सारे जिहड़े सिलसिले आ ओह तां असीं तुहाडी नज़र करने ही करने आ। प्रोग्राम दी रूपरेखा जिहड़ी आ जरूर तुहाडे नाल सांझी कर दिंदे आ। प्रोग्राम दे विच हमेशा वांग मौसम ते झात पावांगे अज दा विचार सांझा करांगे ते नालों नाल विरसा ते इतिहास जिहड़ा साडा सिलसिला ओहदे विच सरदार कुलजीत सिंह दिलबर होरां दे नाल विसाखी अते खालसा साजना दिवस दी सभ्याचारक ते धार्मिक महत्ता जां इतिहास जिहड़ा ओह की रहा है इहदे बारे खास जानकारी जिहड़ी है ओह तुहाडे नाल सांझी करांगे ते प्रोग्राम दे अगले हिस्सियां दे विच बहुत सारियां होर जानकारियां जिहड़ियां ओह वी असीं तुहाडे नाल सांझियां करनियां ने। और अज क्योंकि विसाखी है और खालसा साजना दिवस सिखां दा जिहड़ा इक खास दिन है क्योंकि खालसे दी सिरजणा दा दिवस है खालसा जिहड़ा सी ओह साजिया गया सी इस दिन और इस करके धार्मिक तौर ते इहदा जिहड़ा महत्व है ओह काफी ज्यादा हुंदा है और जदों असीं सभ्याचारक पक्ष तों देखदे आं तां ओहदा जिहड़ा महत्व है साडा सिद्धा साडी रहणी सहणी साडा जिहड़ा किरसानी एक पक्ष है ओहदे नाल जुड़दा है साडियां फसलां दे नाल जुड़दा है। सो ओहदे उत्ते गल्लबात जिहड़ी ओह असीं विरसा ते इतिहास सिलसिले दे विच करांगे पर उस तों बाद इक खास जिहड़ा मुद्दा पिछले दिनां तों पिछले 2 दिनां तों जिहड़ा गरमाया होया साडे अपने आले दुआले दे विच जदों असीं मैलबर्न दी गल करदे आं और जिथे जिथे भी तुसीं वसदे होवोंगे क्योंकि अपनियां अपनियां खुशियां जिहड़ियां उहनां दा इजहार करन दा जिहड़ा तरीका है ओह हर इक बंदे दे नजरिए तों वक्खरा हुंदा है। हर इंसान जिहड़ा आ अपनी खुशी नूं जाहिर करन दा जिहड़ा तरीका आ ओह वक्खरा ही मन्नदा है पर खुशी नूं जाहिर करन वेले किहड़े ढंग किहड़ियां ਜਿਹੜੀਆਂ ਤਰਕੀਬਾਂ ਨੇ ਉਹ ਜਾਇਜ਼ ਹੁੰਦੀਆਂ ਨੇ। ਇਹਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਚਾਹਾਂਗੇ। ਤੁਹਾਨੂੰ ਵੀ ਜ਼ਰੂਰ ਸੱਦਾ ਦਿੰਦੇ ਹਾਂ ਕਿ ਤੁਸੀਂ ਇਸ ਚਰਚਾ ਦੇ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਇਓ ਕਿ ਵਿਸਾਖੀ ਦੇ ਮੌਕੇ ਕਿਸ ਤਰ੍ਹਾਂ ਅਸੀਂ ਆਪਣੀ ਖੁਸ਼ੀ ਜਿਹੜੀ ਹੈ ਉਹਦਾ ਪ੍ਰਗਟਾਵਾ ਕਰਨਾ, ਔਰ ਕੁਝ ਵੱਖਰੇ ਤਰੀਕੇ ਦੇ ਨਾਲ ਜਿਹੜੇ ਲੋਕ ਇਹੋ ਜਿਹੀ ਖੁਸ਼ੀ ਜਿਹੜੀ ਹੈ ਉਹਦਾ ਪ੍ਰਗਟਾਵਾ ਕਰਦੇ ਆ ਜਾਂ ਇਜ਼ਹਾਰ ਕਰਦੇ ਆ, ਤਾਂ ਉਹ ਕਿੰਨੇ ਕੁ ਜਾਇਜ਼ ਨੇ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਜ਼ਰੂਰ ਕਰਾਂਗੇ। ਇੱਕ ਛੋਟੀ ਜਿਹੀ ਲਿਖਤ ਬੜੀ ਪਿਆਰੀ ਹੈ, ਉਹ ਲਿਖਤ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ। ਦਵਿੰਦਰ ਸਿੰਘ ਜੌਹਲ ਹੋਰਾਂ ਦੀ ਲਿਖੀ ਹੋਈ ਹੈ, ਬਹੁਤ ਹੀ ਦਿਲ ਨੂੰ ਟੁੰਬਣ ਵਾਲੀ ਲਿਖਤ ਹੈ, ਉਹ ਲਿਖਤ ਤੁਹਾਡੇ ਨਾਲ ਸਾਂਝੀ ਕਰਾਂਗੀ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਅਸੀਂ ਖਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਦੇਸ਼ ਦੁਨੀਆਂ ਦੀਆਂ ਕੀ ਖਬਰਾਂ ਨੇ ਔਰ ਦੇਸ਼ ਦੇ ਵਿੱਚ ਇਸ ਵਕਤ ਕੀ ਵਾਪਰ ਰਿਹਾ, ਜਿਹੜੀ ਜ਼ਮੀਨੀ ਹਕੀਕਤ ਹੈ ਉਹ ਕੀ ਹੈ। ਸੋ ਜ਼ਮੀਨੀ ਹਕੀਕਤ ਜਾਣਨ ਦੇ ਲਈ ਜਸਵਿੰਦਰ ਬਿੱਟਾ ਹੋਰੀ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ, ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ, ਅਖੀਰਲੇ ਸਿਲਸਿਲੇ ਦੇ ਵਿੱਚ। ਇੱਕ ਛੋਟੀ ਜਿਹੀ ਬੁਝਾਰਤ ਪਿਛਲੇ ਹਫ਼ਤੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਰ ਉਹਦਾ ਜਵਾਬ ਤੁਸੀਂ ਅਜੇ ਤੱਕ ਭੇਜਿਆ ਨਹੀਂ ਸੀ, ਸੋ ਬੁਝਾਰਤ ਦੁਬਾਰਾ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੋਂ ਜਿਹੜਾ ਜਵਾਬ ਹੈ ਉਹ ਜ਼ਰੂਰ ਅਸੀਂ ਹਾਸਲ ਕਰ ਸਕੀਏ। ਤੇ ਲਓ ਜੀ, ਇਹਦੇ ਨਾਲ ਕੁਛ ਹੋਰ ਜਿਹੜੀਆਂ ਸੂਚਨਾਵਾਂ ਨੇ, ਕੁਛ ਹੋਰ ਜਾਣਕਾਰੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ। ਗੀਤ ਸੰਗੀਤ ਦਾ ਸਿਲਸਿਲਾ ਚੱਲਦਾ ਰਹੇਗਾ ਔਰ ਨਾਲੋ ਨਾਲ ਦੋਸਤੋ ਤੁਹਾਡੇ ਪਿਆਰੇ ਪਿਆਰੇ ਜਿਹੜੇ ਮੈਸੇਜਿਸ ਨੇ, ਸੁਨੇਹੇ ਨੇ, ਉਹ ਸਾਡੇ ਤੱਕ ਪਹੁੰਚਦੇ ਰਹਿਣਗੇ, ਇਹ ਅਸੀਂ ਉਮੀਦ ਕਰਦੇ ਹਾਂ। ਤੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਜਦੋਂ ਅਸੀਂ ਵਿਚਾਰ ਚਰਚਾ ਕਰਨੀ ਹੈ ਤੁਸੀਂ ਫੋਨ ਕਾਲ ਵੀ ਕਰ ਸਕਦੇ ਹੋ, ਸਾਨੂੰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11 ਤੇ ਜੇਕਰ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਐਪ ਤੇ ਹਰਮਨ ਰੇਡੀਓ ਸਰਚ ਕਰੋ। ਜੇਕਰ ਤੁਸੀਂ ਇਹ ਰੇਡੀਓ ਪ੍ਰੋਗਰਾਮ ਜਿਹੜਾ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤੇ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਨੇ ਉਹਨਾਂ ਦੇ ਉੱਤੇ ਕਲਿੱਕ ਕਰੋ, ਜਾ ਕੇ ਟੈਲੀਗ੍ਰਾਮ ਤੇ ਸੁਨੇਹਾ ਭੇਜਣਾ ਤਾਂ ਟੈਲੀਗ੍ਰਾਮ ਕਲਿੱਕ ਕਰ ਲਓ, ਉੱਥੇ ਮੈਸੇਜ ਟਾਈਪ ਕਰੋ ਤੇ ਸਾਨੂੰ ਪਹੁੰਚਦਾ ਕਰ ਦਿਓ, ਸੈਂਡ ਕਰ ਦਿਓ। ਇਸੇ ਤਰ੍ਹਾਂ request@harmanradio.com ਸਾਡਾ ਈਮੇਲ ਪਤਾ ਹੈ, ਪਰ ਸਾਡੀ ਰੇਡੀਓ ਐਪ ਦੇ ਉੱਤੇ ਪਤਾ ਦਿੱਤਾ ਗਿਆ, ਉੱਥੇ ਕਲਿੱਕ ਕਰੋਗੇ, ਉੱਥੇ ਆਪਣਾ ਮੈਸੇਜ ਟਾਈਪ ਕਰੋਗੇ, ਸਾਡੇ ਤੱਕ ਤੁਹਾਡਾ ਮੈਸੇਜ ਪਹੁੰਚ ਜਾਏਗਾ। ਤੇ ਲਓ ਜੀ, ਫਿਰ ਤੁਸੀਂ ਸਾਨੂੰ ਆਪਣੇ ਪਿਆਰੇ ਪਿਆਰੇ ਜਿਹੇ ਮੈਸੇਜ ਭੇਜੋ ਤੇ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਵੱਲ ਵਧਦੇ ਹਾਂ। ਅਗਲੇ ਹਿੱਸੇ ਵੱਲ ਵਧਣ ਤੋਂ ਪਹਿਲਾਂ ਇੱਕ ਵਾਰ ਫੇਰ ਜਿਹੜੇ ਦੋਸਤ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ, ਸੋ ਦੋਸਤੋ ਅੱਜ ਦਾ ਇਹ ਦਿਨ ਖਾਸ ਪਵਿੱਤਰ ਤੇ ਪਾਵਨ ਦਿਹਾੜਾ ਯਾਨੀ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ, ਔਰ ਇਸ ਦਿਵਸ ਦੀਆਂ ਸਮੂਹ ਸਰੋਤਿਆਂ ਨੂੰ, ਸਮੂਹ ਸਾਡੇ ਦੋਸਤਾਂ ਨੂੰ ਹਾਰਦਿਕ ਵਧਾਈਆਂ, ਬਹੁਤ ਬਹੁਤ ਵਧਾਈਆਂ, ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਵਾਕਈ ਖਾਲਸਾ ਸਾਜਨਾ ਦਿਵਸ ਜਿਹੇ ਦਿਹਾੜੇ ਜਿਹੜੇ ਆ ਉਹ ਮਨਾਉਣੇ ਸਾਰਥਕ ਹੋਣ ਅਤੇ ਅਸੀਂ ਅਸਲ ਦੇ ਵਿੱਚ ਜਿਹੜਾ ਖਾਲਸ ਰੂਪ ਹੈ ਯਾਨੀ ਕਿ ਜਿਹੜੇ ਖਾਲਸ ਗੁਣ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦੇ ਸਮਰੱਥ ਹੋ ਸਕੀਏ। ਤੇ ਲਓ ਜੀ, ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਵਿਸਾਖੀ ਨੂੰ ਸਮਰਪਿਤ ਸੁਣਦੇ ਹਾਂ। ਗੀਤ ਆਉਣੇ ਬਹੁਤ ਜਲਦੀ ਵਾਪਸ, ਬਣੇ ਰਹੋ।
ਅਨੰਦਪੁਰ ਲੱਗਾ ਦਰਬਾਰ ਹੋਵੇ, ਵਿਸਾਖੀ ਦਾ ਤਿਉਹਾਰ ਹੋਵੇ, ਅਨੰਦਪੁਰ ਲੱਗਾ ਦਰਬਾਰ ਹੋਵੇ, ਇੱਕ ਸੀਸ ਦੀ ਹੋਵੇ ਲੋੜ ਤੈਨੂੰ, ਮੁੱਖ ਸ਼ੇਰ ਜਹੀ ਲਲਕਾਰ ਹੋਵੇ, ਮੇਰੇ ਸਤਿਗੁਰ ਕਲਗੀਆਂ ਵਾਲੜਿਆ, ਤੇਰੀ ਤਲਵਾਰ ਹੋਵੇ, ਮੇਰੇ ਸਤਿਗੁਰ ਬਾਜਾ ਵਾਲੜਿਆ, ਮੇਰਾ ਸੀਸ ਤੇਰੀ ਤਲਵਾਰ ਹੋਵੇ।
ਲਓ ਜੀ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿਚ ਸੁਣਿਆ। ਔਰ ਜਿਵੇਂ ਅੱਜ ਦਾ ਇਹ ਖਾਸ ਦਿਨ ਹੈ, ਪਾਵਨ ਤੇ ਪਵਿੱਤਰ, ਕਿਉਂਕਿ ਅੱਜ ਸਾਡਾ ਤਾਂ ਇਕ ਖਾਸ ਤਿਉਹਾਰ ਹੈ ਹੀ, ਸੋ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ, ਤੇ ਨਾਲ ਹੀ ਨਾਲ ਸਾਡੇ ਜਿਹੜੇ ਮੁਸਲਿਮ ਦੋਸਤ ਨੇ ਉਨ੍ਹਾਂ ਦੇ ਲਈ ਵੀ ਅੱਜ ਇਕ ਪਾਵਨ ਦਿਨ ਹੈ, ਅੱਜ ਇਕ ਪਵਿੱਤਰ ਦਿਨ ਹੈ, ਰਮਾਦਾਨ। ਸੋ ਅੱਜ ਉਹਨਾਂ ਦਾ ਵੀ ਤਿਉਹਾਰ ਹੈ ਰਮਾਦਾਨ। ਸੋ ਵਿਸਾਖੀ ਖਾਲਸਾ ਸਾਜਣਾ ਦਿਵਸ ਤੇ ਰਮਾਦਾਨ ਦੀਆਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਚਲੋ ਜੀ, ਪ੍ਰੋਗਰਾਮ ਦੇ ਵਿਚ ਕੁਛ ਦੋਸਤ ਜਿਹੜੇ ਨੇ ਉਹ ਵੀ ਇਸ ਵੇਲੇ ਪਹੁੰਚ ਚੁੱਕੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਨਰਿੰਦਰ ਠੌਰ ਹੁਰੀ ਪਹੁੰਚ ਚੁੱਕੇ ਨੇ, ਬਹੁਤ ਬਹੁਤ ਸਵਾਗਤ ਰਠੌਰ ਸਾਹਿਬ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਔਰ ਇਸੇ ਤਰ੍ਹਾਂ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਉਹ ਵੀ ਪਹੁੰਚ ਚੁੱਕੇ ਨੇ, ਫਤਿਹ ਦੀ ਸਾਂਝ ਪਾ ਰਹੇ ਨੇ ਗੁਰਫਤਿਹ ਸਾਡੇ ਵੱਲੋਂ। ਔਰ ਪ੍ਰੋਗਰਾਮ ਦੇ ਵਿਚ ਤੁਹਾਡੇ ਜਿਹੜੇ ਮੈਸੇਜਿਸ ਹੈ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਪ੍ਰੋਗਰਾਮ ਦੇ ਵਿਚ ਅਗਲੀ ਜਿਹੜੀ ਸਾਂਝ ਹੈ ਉਹ ਆਪਾਂ ਮੌਸਮ ਦੀ ਵੀ ਪਾਉਣੀ ਹੈ ਤੇ ਅੱਜ ਦੇ ਵਿਚਾਰ ਦੀ ਵੀ ਪਾਉਣੀ ਹੈ। ਅੱਜ ਦੇ ਵਿਚਾਰ ਤੋਂ ਬਾਅਦ ਮੈਂ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਬਹੁਤ ਜਲਦ ਸ਼ਾਮਲ ਕਰਨ ਜਾ ਰਹੀ ਹਾਂ। ਤੇ ਮੌਸਮ ਜਿਹੜਾ ਜੀ ਉਹ ਕਈ ਥਾਵਾਂ ਤੇ ਬੜਾ ਵਿਗੜਿਆ ਵੀ ਰਿਹਾ ਇੰਨੀ ਦਿਨੀ। ਔਰ ਜੇ ਅਸੀਂ ਮੈਲਬਨ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿਚ ਕਾਫੀ ਜ਼ਿਆਦਾ ਠੰਡ ਜਿਹੜੀ ਆ ਉਹ ਵੱਧ ਗਈ ਆ ਫਿਰ ਪਿਛਲੇ ਇੱਕ ਦੋ ਦਿਨਾਂ ਤੋਂ, ਔਰ ਇਕਦਮ ਜਿਹੜਾ ਤਾਪਮਾਨ ਹੈ ਉਹ ਥੱਲੇ ਚਲੇ ਗਿਆ। ਪਰ ਅੱਜ ਥੋੜਾ ਜਿਹਾ ਸਹੀ ਰਹੇਗਾ ਉਮੀਦ ਕੀਤੀ ਜਾ ਰਹੀ ਹੈ। ਪਰ ਸਵੇਰ ਜਿਹੜੀ ਅੱਜ ਦੀ ਨਾ ਬੜੀ ਬਰਫੀਲੀ ਜਿਹੀ ਹੈ। ਤੇ ਸੱਚੀ ਦੱਸਾਂ ਤਾਂ ਸਵੇਰੇ ਸਵੇਰੇ ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਵੀ ਕੋਹਰੇ ਵਾਲੀ ਠੰਡ ਜਿਹੜੀ ਹੈ ਨਾ ਉਹ ਮਹਿਸੂਸ ਹੋ ਰਹੀ ਸੀਗੀ। ਤੇ ਅੱਜ ਦਾ ਜਿਹੜਾ ਤਾਪਮਾਨ ਦੱਸਿਆ ਗਿਆ ਮੈਲਬਨ ਦੇ ਵਿਚ 9 ਤੋਂ ਲੈ ਕੇ 19 ਡਿਗਰੀ ਤੱਕ ਵੱਧ ਤੋਂ ਵੱਧ ਚਲੇ ਜਾਣਾ। ਤੇ ਅੱਜ ਹਵਾਵਾਂ ਤੇਜ਼ ਚੱਲਦੀਆਂ ਰਹਿਣੀਆਂ ਤੇ ਦਿਨ ਜਿਹੜਾ ਵੈਸੇ ਅੱਜ ਠੰਡਾ ਹੀ ਰਹਿਣਾ। ਤਾਪਮਾਨ 19 ਡਿਗਰੀ ਤੱਕ ਭਾਵੇਂ ਦੱਸਿਆ ਗਿਆ ਪਰ ਦਿਨ ਵੇਲੇ ਵੀ ਅੱਜ ਸੂਰਜ ਪ੍ਰਕਾਸ਼ ਨਹੀਂ ਹੋਣਗੇ ਤੇ ਇਸ ਕਰਕੇ ਮੌਸਮ ਜਿਹੜਾ ਠੰਡਾ ਠੰਡਾ ਹੀ ਰਹੇਗਾ। ਸਿਡਨੀ ਦੇ ਵਿਚ 10 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਧੁੱਪ ਬਣੀ ਰਹਿਣੀ ਹੈ। ਅੱਜ ਬ੍ਰਿਸਬੇਨ ਦੇ ਵਿਚ ਵੀ ਅੱਜ 14 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਆ। ਇੱਥੇ ਵੀ ਅੱਜ ਸਾਰਾ ਦਿਨ ਧੁੱਪ ਬਣੀ ਰਹਿਣੀ ਹੈ। ਪਰਥ ਦੇ ਵਿਚ 12 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਪਰ ਇੱਥੇ ਮੀਂਹ ਦੀ ਜਿਹੜੀ ਸੰਭਾਵਨਾ ਆ ਉਹ ਤਾਂ ਹੈ ਹੀ ਹੈ, ਪਰ ਦੁਪਹਿਰੋਂ ਬਾਅਦ ਸ਼ਾਇਦ ਜਿਹੜਾ ਮੀਂਹ ਹੈ ਉਹ ਸਾਫ਼ ਹੋ ਜਾਏਗਾ ਤੇ ਫਿਰ ਮੌਸਮ ਜਿਹੜਾ ਹੈ ਉਹਦੇ ਵਿਚ ਬਦਲਾਵ ਆਵੇਗਾ। ਐਡੀਲੇਡ ਦੇ ਵਿਚ 15 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਵੀ ਹਵਾਵਾਂ ਦੱਸੀਆਂ ਗਈਆਂ ਨੇ, ਮੀਂਹ ਦੱਸਿਆ ਗਿਆ, ਬਦਲਵਾਈ ਦੱਸੀ ਗਈ ਹੈ ਤੇ ਇਸ ਕਰਕੇ ਤਾਪਮਾਨ ਜਿਹੜਾ ਉਹ ਬੜਾ ਸਹੀ ਹੈ, 26 ਡਿਗਰੀ ਹੈ। ਪਰ ਅੱਜ ਸੂਰਜ ਜਿਹੜਾ ਉਹ ਸ਼ਾਇਦ ਦਿਖਾਈ ਨਾ ਦੇਵੇ ਐਡੀਲੇਡ ਦੇ ਵਿਚ। ਕੈਨਬਰਾ ਦੇ ਵਿਚ ਬਹੁਤ ਜ਼ਿਆਦਾ ਠੰਡ ਹੈ, 0 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਸੋ ਕੈਨਬਰਾ ਵਾਲਿਓ ਤੁਹਾਡੀ ਠੰਡ ਜਿਹੜੀ ਉਹ ਅਸੀਂ ਵੀ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿਚ ਇੱਥੇ ਵੀ ਠੰਡ ਜਿਹੜੀ ਹੈ ਉਹ ਕਾਫੀ ਜ਼ਿਆਦਾ ਪੈਂਦੀ ਹੈ। ਤੇ ਹੁਣ ਪਿਛਲੇ ਦਿਨ ਕਿਉਂਕਿ ਬਰਫ਼ਬਾਰੀ ਵੀ ਹੋ ਕੇ ਹਟੀ ਹੈ ਬਹੁਤ ਸਾਰੇ ਇਲਾਕਿਆਂ ਦੇ ਵਿਚ ਤੇ ਇਸ ਕਰਕੇ ਠੰਡ ਜਿਹੜੀ ਹੈ ਉਹ ਅਸਲ ਚ ਆਪਣੇ ਜੋਬਨ ਵੱਲ ਹੁਣ ਵਧਣਾ ਸ਼ੁਰੂ ਹੋ ਰਹੀ ਹੈ। ਸੋ ਕੈਨਬਰਾ ਵਾਲਿਓ ਧਿਆਨ ਰੱਖੋ ਆਪਣਾ ਔਰ ਇਸ ਠੰਡ ਦੇ ਵਿਚ ਖਾਸ ਤੌਰ ਦੇ ਉੱਤੇ ਸਿਹਤ ਦਾ। ਹੋਬਾਰਟ ਦੇ ਵਿਚ ਅੱਜ 7 ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਬਾਅਦ ਦੁਪਹਿਰ ਇੱਥੇ ਮੀਂਹ ਦੱਸਿਆ ਗਿਆ ਹੈ। ਡਾਰਵਿਨ ਦੇ ਵਿਚ 25 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਬਣਿਆ ਰਹਿਣਾ ਹੈ। ਅੱਜ ਇੱਥੇ ਹਮੇਸ਼ਾ ਵਾਂਗ ਧੁੱਪ ਬਣੀ ਰਹਿਣੀ ਹੈ। ਕੇਨਸ ਦੇ ਵਿਚ ਵੀ 22 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਹੈ। ਇੱਥੇ ਕਾਫੀ ਜ਼ਿਆਦਾ ਗਰਮੀ ਹੈ ਪਰ ਅੱਜ ਵਿਚ ਵਿਚਾਲੇ ਮੀਂਹ ਦੀ ਸੰਭਾਵਨਾ ਜਿਹੜੀ ਹੈ ਕੇਨਸ ਦੇ ਵਿਚ ਬਣੀ ਹੋਈ ਹੈ। ਤੇ ਲਓ ਜੀ, ਇਹ ਸੀ ਅੱਜ ਦਾ ਮੌਸਮ ਤੇ ਮੌਸਮ ਤੋਂ ਬਾਅਦ ਅੱਜ ਦਾ ਵਿਚਾਰ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਵਿਚਾਰ ਹੈ ਜੀ ਕਿ ਜ਼ਿੰਦਗੀ ਵਿਚ ਮਿਲਣ ਵਾਲੀ ਹਾਰ ਦਾ ਸਾਹਮਣਾ ਦਲੇਰੀ ਨਾਲ ਕਰੋ। ਜ਼ਿੰਦਗੀ ਵਿਚ ਮਿਲਣ ਵਾਲੀ ਹਾਰ ਦਾ ਸਾਹਮਣਾ ਦਲੇਰੀ ਨਾਲ ਕਰੋ। ਜ਼ਿੰਦਗੀ ਵਿਚ ਜਿੱਤ ਹਾਸਲ ਕਰਕੇ ਸ਼ਾਂਤ ਰਹੋ। ਚਿਹਰਾ ਬਦਲਣ ਨਾਲ ਜ਼ਿੰਦਗੀ ਵਿਚ ਤਬਦੀਲੀ ਸੰਭਵ ਨਹੀਂ। ਜੇ ਅਸੀਂ ਚਾਹੀਏ ਵੀ ਅਸੀਂ ਚਿਹਰੇ ਬਦਲ ਲਈਏ, ਹਨਾ, ਡਿਫਰੈਂਟ ਤਰ੍ਹਾਂ ਦਾ ਹੇਅਰ ਕੱਟ ਕਰਵਾ ਲਿਆ, ਮੇਕਅਪ ਡਿਫਰੈਂਟ ਤਰ੍ਹਾਂ ਦਾ ਕਰ ਲਿਆ, ਤਾਂ ਸਾਡੀ ਜ਼ਿੰਦਗੀ ਦੇ ਵਿਚ ਕੋਈ ਖਾਸ ਤਬਦੀਲੀ ਨਹੀਂ ਆਉਂਦੀ। ਹਾਂ, ਥੋੜੇ ਸਮੇਂ ਦੇ ਲਈ ਤੁਹਾਨੂੰ ਆਪਣਾ ਚਿਹਰਾ ਜਿਹੜਾ ਉਹ ਹੋ ਸਕਦਾ ਚੰਗਾ ਲੱਗੇ, ਪਰ ਜ਼ਿੰਦਗੀ ਦੇ ਵਿਚ ਜਿਹੜਾ ਬਦਲਾਅ ਆ ਉਹ ਤਾਂ ਹੀ ਆਉਂਦਾ ਆ ਜਦੋਂ ਜ਼ਿੰਦਗੀ ਵਿਚ ਆਉਣ ਵਾਲੇ ਉਤਰਾਅ ਚੜਾਅ ਦਾ ਸਾਹਮਣਾ ਕਰਕੇ ਅਸੀਂ ਆਪਣੀ ਜ਼ਿੰਦਗੀ ਚ ਬਹੁਤ ਕੁਛ ਬਦਲਦੇ ਆ। ਸੋ ਉਤਰਾਅ ਚੜਾਅ ਅਸਲ ਦੇ ਵਿਚ ਜਿਹੜਾ ਬਦਲਾਅ ਸਾਡੇ ਜੀਵਨ ਦੇ ਵਿਚ ਲਿਆਉਂਦੇ ਆ ਉਹੀ ਸਾਡੀ ਜ਼ਿੰਦਗੀ ਦੇ ਵਿਚ ਹਰ ਚੀਜ਼ ਨੂੰ ਬਦਲ ਦਿੰਦਾ, ਸਾਡੇ ਸੋਚਣ ਦੇ ਰੁੱਖ ਨੂੰ ਬਦਲ ਦਿੰਦਾ। ਸੋ ਇਸ ਕਰਕੇ ਇਹ ਜਿਹੜੇ ਆਰਜ਼ੀ ਬਦਲਾਅ ਨੇ ਉਹ ਕੋਈ ਵੱਡਾ ਬਦਲਾਅ ਜ਼ਿੰਦਗੀ ਦੇ ਵਿਚ ਨਹੀਂ ਲਿਆ ਸਕਦੇ। ਔਰ ਉਸਾਰੂ ਬਦਲਾਅ ਜਿਹੜੇ ਆ ਉਹ ਜ਼ਿੰਦਗੀ ਦੇ ਵਿਚ ਤਾਂ ਹੀ ਆਉਂਦੇ ਆ ਜਦੋਂ ਅਸੀਂ ਜ਼ਿੰਦਗੀ ਦੇ ਵਿਚ ਉਤਰਾਅ ਚੜਾਅ ਦਾ ਜਿਹੜਾ ਸਾਹਮਣਾ ਆ ਉਹ ਉਸਾਰੂ ਸੋਚ ਦੇ ਨਾਲ ਕਰਦੇ ਆ। ਸੋ ਜ਼ਿੰਦਗੀ ਦੇ ਵਿਚ ਹਾਰ ਦੇ ਸਮੇਂ ਕਹਿੰਦੇ ਆ ਦਲੇਰੀ ਰੱਖੋ, ਸੋ ਜਦੋਂ ਤੁਹਾਨੂੰ ਹਾਰ ਮਿਲਦੀ ਹੈ, ਜਦੋਂ ਤੁਹਾਨੂੰ ਮੁਸ਼ਕਲਾਂ, ਜਦੋਂ ਤੁਹਾਨੂੰ ਦੁਸ਼ਵਾਰੀਆਂ ਜਿਹੜੀਆਂ ਦਰਪੇਸ਼ ਆਉਂਦੀਆਂ ਨੇ, ਤਾਂ ਉਸ ਵੇਲੇ ਦਿਲ ਨਹੀਂ ਛੱਡਣਾ। ਤੇ ਜਦੋਂ ਅਸੀਂ ਜਿੱਤ ਹਾਸਲ ਕਰਦੇ ਹਾਂ, ਜਦੋਂ ਸਾਡੀ ਕੋਈ ਪ੍ਰਾਪਤੀ ਜ਼ਿੰਦਗੀ ਦੇ ਵਿੱਚ ਸਾਨੂੰ ਹੁੰਦੀ ਹੈ, ਤਾਂ ਉਸ ਸਮੇਂ ਉਹਦਾ ਹੰਕਾਰ ਸਾਡੇ ਸਿਰ ਨਹੀਂ ਚੜ੍ਹਨਾ ਚਾਹੀਦਾ। ਸੋ ਜਿੱਤ ਹਾਸਲ ਕਰਕੇ ਸ਼ਾਂਤ ਰਹਿਣਾ ਬਹੁਤ ਜ਼ਰੂਰੀ ਹੁੰਦਾ। ਸੋ ਚਿਹਰੇ ਬਦਲਣ ਦੇ ਨਾਲ ਆਰਜ਼ੀ ਤਬਦੀਲੀ ਤਾਂ ਹੋ ਸਕਦਾ ਸੰਭਵ ਹੋਵੇ, ਪਰ ਕੋਈ ਵੱਡੀ ਤਬਦੀਲੀ ਜਿਹੜੀ ਉਸਾਰੂ ਤਬਦੀਲੀ ਜ਼ਿੰਦਗੀ ਦੇ ਵਿੱਚ ਸੰਭਵ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜੀ ਇੱਕ ਉਸਾਰੂ ਤਬਦੀਲੀ ਆ ਜ਼ਿੰਦਗੀ ਦੇ ਵਿੱਚ ਲਿਆਉਣ ਖਾਤਰ ਸਾਨੂੰ ਸੰਤੁਲਿਤ ਜੀਵਨ ਜਿਹੜਾ ਆ, ਸੰਤੁਲਿਤ ਜੀਵਨ ਜਾਂਚ ਜਿਹੜੀ ਆ ਉਹ ਅਪਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਚਲੋ ਜੀ, ਇਹ ਸੀ ਅੱਜ ਦਾ ਵਿਚਾਰ। ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਬਹੁਤ ਪਿਆਰੇ ਪਿਆਰੇ ਜੇ ਜਿਹੜੇ ਤੁਹਾਡੇ ਮੈਸੇਜਸ ਸਾਡੇ ਤੱਕ ਪਹੁੰਚੇ ਨੇ, ਆਪਾਂ ਉਹ ਵੀ ਸ਼ਾਮਲ ਕਰਦੇ ਹਾਂ। ਸਭ ਤੋਂ ਪਹਿਲਾਂ ਨਰਿੰਦਰ ਠੌਰ ਹੋਰਾਂ ਨੇ ਸਾਡੇ ਨਾਲ ਸਾਂਝ ਬਣਾਈ ਸੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ, ਪ੍ਰੋਗਰਾਮ ਦੇ ਵਿੱਚ ਪਹਿਲਾਂ ਸਵਾਗਤ ਵੀ ਹੈ, ਔਰ ਸਾਰੇ ਪਰਿਵਾਰ ਨੂੰ ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਿਸਾਖੀ ਦੀਆਂ ਵੀ ਮੁਬਾਰਕਾਂ ਦੇ ਰਹੇ ਨੇ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ, ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਬਾਕੀ ਵਿਸਾਖੀ ਦੀਆਂ ਜਿਹੜੀਆਂ ਖੁਸ਼ੀਆਂ ਉਹ ਅਸੀਂ ਸਾਰੇ ਇਕੱਠੇ ਹੋ ਕੇ ਮਨਾਈਏ, ਤੇ ਅਸਲ ਦੇ ਵਿੱਚ ਖਾਲਸ ਗੁਣ ਜਿਹੜੇ ਆ ਉਹ ਸਾਡੀ ਜ਼ਿੰਦਗੀ ਦਾ, ਸਾਡੇ ਕਿਰਦਾਰ ਦਾ ਹਿੱਸਾ ਹੋਵਣ, ਇਹ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ। ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਇਸੇ ਤਰ੍ਹਾਂ ਪ੍ਰੋਗਰਾਮ ਚ ਜ਼ਰੂਰ ਬਣੇ ਰਹੋ, ਕਿਉਂਕਿ ਅੱਜ ਇੱਕ ਖਾਸ ਚਰਚਾ ਵੀ ਅਸੀਂ ਇਸੇ ਹੀ ਗੱਲ ਨੂੰ ਮੁੱਖ ਰੱਖ ਕੇ ਕਰਨੀ ਹੈ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਸਾਡੇ ਨਾਲ ਕਾਫੀ ਦੇਰ ਦੇ ਜੁੜੇ ਹੋਏ ਨੇ, ਗੁਰਫਤਿਹ ਦੀ ਸਾਂਝ ਪਾ ਰਹੇ ਨੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵੱਲੋਂ ਗੁਰਫਤਿਹ। ਕੁਲਵਿੰਦਰ ਸਿੰਘ ਜੀ, ਆਰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ। ਖਾਲਸਾ ਸਾਜਨਾ ਦਿਵਸ ਦੀਆਂ ਕਹਿੰਦੇ ਸਾਰੇ ਵੀਰਾਂ ਭੈਣਾਂ ਤੇ ਸਾਡੀ ਛੋਟੀ ਭੈਣ ਨੂੰ ਕੋਟਾਨ ਕੋਟ ਧੰਨਵਾਦ, ਮੁਬਾਰਕਾਂ। ਸਾਡੇ ਵੱਲੋਂ ਵੀ ਬਹੁਤ ਬਹੁਤ ਆਪ ਜੀ ਨੂੰ ਮੁਬਾਰਕਾਂ, ਤੇ ਕੋਟਾਨ ਕੋਟ ਤੁਹਾਡਾ ਸ਼ੁਕਰਾਨਾ ਵੀ ਕੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕਰਦੇ ਹੋ ਤੇ ਇਹ ਖੁਸ਼ੀਆਂ ਜਿਹੜੀਆਂ ਆ ਸਾਡੇ ਨਾਲ ਸਾਂਝੀਆਂ ਕਰਦੇ ਹੋ, ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਜੀ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਸੁਖਵਿੰਦਰ ਸੌਂਦਹੁਰੀ ਵੀ ਜੁੜ ਚੁੱਕੇ ਨੇ, ਬਹੁਤ ਬਹੁਤ ਮੁਬਾਰਕਾਂ ਸੌਂਦ ਸਾਹਿਬ ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ, ਔਰ ਜੀ ਆਇਆਂ ਨੂੰ ਵੀ, ਔਰ ਖਾਲਸੇ ਦੀਆਂ, ਖਾਲਸੇ ਦੀ ਸਾਜਨਾ ਦੇ ਵਸਤੀਆਂ ਵੀ, ਵਿਸਾਖੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਰਵਿੰਦਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਕਹਿੰਦੇ ਐਕਚੁਅਲੀ ਆਈ ਮਿਸਿਸ ਲਾਸਟ ਸੰਡੇ, ਜ਼ਰਾ ਸੁਣ ਕੇ ਜੀ ਪ੍ਰੋਗਰਾਮ। ਅੱਛਾ ਜੀ, ਵੇਅਰ ਆਈ ਕੈਨ ਰੀਪਲੇ ਦੈਟ ਸ਼ੋ ਐਜ਼ ਇਟ ਇਜ਼ ਨੋਟ ਅਵੇਲੇਬਲ ਔਨ ਪੋਡਕਾਸਟ। ਵੈਸੇ ਜਿਹੜੀ ਸਾਡਾ ਟੈਲੀਗ੍ਰਾਮ ਦਾ ਜਿਹੜਾ ਇੱਕ ਗਰੁੱਪ ਬਣਿਆ ਹੋਇਆ ਜੀ, ਉਹਦੇ ਵਿੱਚ ਤਕਰੀਬਨ ਸਾਰਿਆਂ ਨੂੰ ਉਹਦਾ ਪੋਡਕਾਸਟ ਲਿੰਕ ਪਹੁੰਚਦਾ, ਪਰ ਤੁਹਾਨੂੰ ਨਹੀਂ ਪਹੁੰਚਿਆ ਤੇ ਆਪਾਂ ਹਰਮਨ ਰੇਡੀਓ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਉੱਤੇ ਇਹਦਾ ਜਿਹੜਾ ਲਾਸਟ ਪ੍ਰੋਗਰਾਮ ਹੈ ਉਹ ਜ਼ਰੂਰ ਅਸੀਂ ਕਰਦਾਂਗੇ ਪੇਸ਼, ਪਰ ਮੈਨੂੰ ਲੱਗਦਾ ਕਿ ਜਿਹੜਾ ਆਖਰੀ ਪ੍ਰੋਗਰਾਮ ਸੀਗਾ ਉਹ ਪਿਛਲੇ ਐਤਵਾਰ ਪ੍ਰਸਾਰਿਤ ਹੋਇਆ ਸੀਗਾ, ਔਰ ਇਸ ਐਤਵਾਰ ਕੋਈ ਜਿਹੜਾ ਪ੍ਰੋਗਰਾਮ ਆ ਜ਼ਰਾ ਸੁਣ ਕੇ ਜਿਹਦਾ ਨਹੀਂ ਪ੍ਰਸਾਰਿਤ ਹੋ ਸਕਿਆ, ਪਰ ਇੱਕ ਪੋਡਕਾਸਟ ਲਿਸਟ ਜਿਹੜੀ ਹੈ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨੇ ਵੀ ਹੁਣ ਤੱਕ ਦੇ ਪ੍ਰੋਗਰਾਮ ਹੋ ਚੁੱਕੇ ਨੇ। ਜਿਹੜੇ ਨਵੇਂ ਪ੍ਰੋਗਰਾਮ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਕੁ ਹੋ ਸਕਣਗੇ ਔਰ ਕਦੋਂ ਉਹ ਬ੍ਰੌਡਕਾਸਟ ਹੋਣਗੇ ਉਹਦੇ ਬਾਰੇ ਵੀ ਜ਼ਰੂਰ ਅਸੀਂ ਜਿਹੜੀ ਸੂਚਨਾ ਆ ਤੁਹਾਨੂੰ ਜ਼ਰੂਰ ਦੇਵਾਂਗੇ। ਬਹੁਤ ਬਹੁਤ ਧੰਨਵਾਦ ਰਵਿੰਦਰ ਸਿੰਘ ਜੀ, ਜੀ ਆਇਆਂ ਨੂੰ, ਔਰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਇਸ ਤੋਂ ਬਾਅਦ ਸਾਡੇ ਨਾਲ ਸਾਡੇ ਬੜੇ ਸਤਿਕਾਰਿਤ ਵੀਰ ਜੀ ਜੋਗਿੰਦਰ ਸਿੰਘ ਸੋਹੀ ਜਗਰਾਓ ਸਿਰਨੀ ਵਾਲੇ ਵੀ ਜੁੜ ਚੁੱਕੇ ਨੇ, ਕਹਿੰਦੇ ਅਮਰਦੀਪ ਗੁੱਡ ਮਾਰਨਿੰਗ, ਇੰਜੋਇੰਗ ਯੂਰ ਪ੍ਰੋਗਰਾਮ। ਬਹੁਤ ਬਹੁਤ ਸਾਡੇ ਵੱਲੋਂ ਵੀ ਤੁਹਾਨੂੰ ਸ਼ੁਭ ਸਵੇਰ ਤੇ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ ਤੇ ਨਾਲ ਹੀ ਨਾਲ ਸਾਨੂੰ ਵਿਸਾਖੀ ਤੇ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਵਧਾਈਆਂ ਵੀ ਭੇਜ ਰਹੇ ਨੇ। ਇੱਕ ਬਹੁਤ ਸੋਹਣੀ ਇਮੇਜ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸੋ ਵਾਕਈ ਗੁਰੂ ਸਾਹਿਬ ਤਾਂ ਆਪ ਨਿਵਾਸ ਕਰ ਰਹੇ ਨੇ, ਬਸ ਸਾਡੇ ਅੰਦਰ ਕੁਛ ਕਮੀਆਂ ਨੇ ਹਨਾ, ਜਿਨ੍ਹਾਂ ਦੇ ਕਾਰਨ ਅਸੀਂ ਉਹਨਾਂ ਨੂੰ ਆਪਣੇ ਅੰਦਰੋਂ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ। ਖੈਰ, ਅਸੀਂ ਇਸ ਖਾਸ ਦਿਹਾੜੇ ਦੇ ਉੱਤੇ ਅਰਦਾਸ ਹੀ ਕਰ ਸਕਦੇ ਹਾਂ ਕਿ ਵਾਕਈ ਸਾਨੂੰ ਉਹਨਾਂ ਦਾ ਰੂਪ ਜਿਹੜਾ ਹੈ ਉਹ ਹਰ ਕਿਸੇ ਦੇ ਵਿੱਚ ਦਿਖਾਈ ਦੇਵੇ। ਬਾਕੀ ਬਹੁਤ ਬਹੁਤ ਵਧਾਈ ਆਪ ਜੀ ਨੂੰ ਵੀ, ਸੋਹੀ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਰੇ ਜਿੰਨੇ ਜੁੜੇ ਹੋਏ ਸੱਜਣ ਨੇ ਉਹਨਾਂ ਤੱਕ ਤੁਹਾਡੀਆਂ ਵਧਾਈਆਂ ਜਿਹੜੀਆਂ ਪਹੁੰਚ ਚੁੱਕੀਆਂ ਨੇ, ਬਹੁਤ ਬਹੁਤ ਸ਼ੁਕਰਾਨੇ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਲਓ ਜੀ ਦੋਸਤੋ, ਤੁਹਾਡੇ ਸੁਨੇਹੇ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸ਼ਾਮਲ ਕਰਦੇ ਰਹਾਂਗੇ, ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਗਲੇ ਗੀਤ ਵੱਲ। ਗੀਤ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ, ਸਾਡੇ ਬੜੇ ਹੀ ਪਿਆਰੇ ਜਿਹੇ ਆਰਟਿਸਟ ਗੁਰਪ੍ਰੀਤ ਘੁੱਗੀ ਹੋਰਾਂ ਨੇ
ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਘੁੱਗੀ। ਔਰ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਦਾ ਸਭ ਤੋਂ ਜ਼ਿਆਦਾ ਇਤਿਹਾਸਕ ਔਰ ਮਾਣ ਮੱਤਾ ਤਿਉਹਾਰ, ਜਿੱਥੇ ਸਾਨੂੰ ਜਲਿਆਂਵਾਲੇ ਬਾਗ ਦਾ ਉਹ ਮਾੜਾ ਮੰਦਿਰ ਵੀ ਅੱਖਾਂ ਅੱਗੇ ਆਉਂਦਾ, ਪਰ ਉੱਥੇ ਸਾਡਾ ਗੌਰਵਮਈ ਇਤਿਹਾਸ ਸਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਪੰਥ ਨੂੰ ਸਾਜਣਾ, ਉਹ ਸਾਡੇ ਲਈ ਇੱਕ ਬੜੇ ਮਾਣ ਵਾਲੀ ਗੱਲ ਹੈ, ਪੂਰੀ ਕੌਮ ਲਈ, ਪੂਰੇ ਆਵਾਮ ਲਈ। ਔਰ ਮੈਂ ਜਿੱਥੇ ਮੁਬਾਰਕਬਾਦ ਦਿੰਦਾ ਫਸਲਾਂ ਦੀ, ਕਣਕਾਂ ਦੀ, ਵਾਢੀ ਦੀ, ਇਸ ਤਿਉਹਾਰ ਦੀ, ਤੋ ਇਹਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਨੂੰ ਬਰਕਰਾਰ ਰੱਖਦੇ ਹੋਏ ਪੂਰੀਆਂ ਰੀਝਾਂ ਚਾਵਾਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਵਿਸਾਖੀ। ਆਪ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ।
ਲਾਲਿਆਂ ਨਾਲ ਹਿਸਾਬ ਮੁੜਿਆ ਮੁਸ਼ਕਿਲ ਦੇ ਨਾਲ ਵਿਆਹ ਭਾੜਾ ਕੋਲ ਨਹੀਂ ਸੀ ਮੇਰੇ ਭਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ ਹੋਏ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਭਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਫਸਾਂ ਦੀ ਫਸਲ ਵੇਚ ਕੇ ਲੱਖਾਂ ਦੀ ਪਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਫਸਾਂ ਦੀ ਨਰਮੇ ਨੇ ਵੀ ਇਸ ਵਾਰੀ ਓ ਨਰਮੀ ਵਰਤੀ ਨਾ ਕਹਿਤਾ ਕਰਦਾ ਮੈਂ ਉਪਜਾਊ ਧਰਤੀ ਨਾ ਕਿਵੇਂ ਸ਼ਿਕਾਇਤਾਂ ਕਰਦਾ ਮੈਂ ਉਪਜਾਊ ਧਰਤੀ ਨਾ ਰੇ ਸਪਰੇ ਵੀ ਚੰਗਰੀ ਰੇ ਸਪਰੇ ਵੀ ਚੰਦਰੀ ਨਕਲੀ ਨਿਕਲੀ ਹੱਡਾਂ ਦੀ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਪਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਫਸਾਂ ਦੀ ਕਿਸ਼ਤ ਟੁੱਟੀ ਨੂੰ ਸ਼ੇਰੋਂ ਵਾਲਿਆ ਪੂਰਾ ਹਫ਼ਤਾ ਹੋਇਆ ਉਹ ਕਿਸ਼ਤ ਟੁੱਟੀ ਨੂੰ ਸ਼ੇਰੋਂ ਵਾਲਿਆ ਪੂਰਾ ਹਫ਼ਤਾ ਹੋਇਆ ਕਿਉਂ ਮਾਰੀ ਰੱਬ ਲਿਖਦਾ ਕਿਉਂ ਮਾਰੀ ਰੱਬ ਲਿਖਦਾ ਮੱਟ ਜੂਨ ਜੱਟਾਂ ਦੀ ਹੋਏ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਪਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ।
ਲਓ ਦੋਸਤੋ ਫਤਿਹ ਸ਼ੇਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਆਪਾਂ ਸੁਣ ਰਹੇ ਸੀਗੇ। ਵਾਕਈ ਦੇਖੋ ਹਨਾ ਆਪਣੀਆਂ ਫਸਲਾਂ ਦੇ ਨਾਲ ਜੁੜੀ ਇਹ ਚਿੰਤਾ, ਔਰ ਇੱਕ ਪਾਸੇ ਜਦੋਂ ਤਿਉਹਾਰਾਂ ਨੂੰ ਮਨਾਉਣ ਦੀ ਖੁਸ਼ੀ ਜਾਂ ਹੁਲਾਸ ਹੁੰਦਾ, ਪਰ ਦੂਜੇ ਪਾਸੇ ਇਹ ਪੱਖ ਜਿਹੜਾ ਇਹਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਦੀ ਜਿਹੜੀ ਇਹ ਮੁੱਢੋਂ ਹੀ ਤਰਾਸਦੀ ਰਹੀ ਹੈ, ਔਰ ਇਸ ਖਾਸ ਦਿਨ ਦੇ ਉੱਤੇ ਇਸ ਪਾਵਨ ਪਵਿੱਤਰ ਤਿਉਹਾਰ ਦੇ ਉੱਤੇ ਸਾਡਾ ਸਾਰਿਆਂ ਦਾ ਅਰਦਾਸ ਕਰਨਾ ਬਣਦਾ। ਜਦੋਂ ਅਸੀਂ ਹਰ ਰੋਜ਼ ਤਾਂ ਕਰਦੇ ਹਾਂ, ਜਦੋਂ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੇ ਸਰਬੱਤ ਦਾ ਭਲਾ, ਸੋ ਉਹ ਸਰਬੱਤ ਦਾ ਭਲਾ ਮੰਗਦਿਆਂ ਹੋਇਆਂ ਅਸੀਂ ਹਮੇਸ਼ਾ ਇਹਨਾਂ ਕਿਰਤੀਆਂ ਕਿਸਾਨਾਂ ਦੇ ਜੀਵਨ ਦੇ ਵਿੱਚ ਵੀ ਖੁਸ਼ੀਆਂ ਖੇੜਿਆਂ ਦੀ ਜਿਹੜੀ ਉਮੀਦ ਹੈ ਉਹ ਜ਼ਰੂਰ ਮੰਗੀਏ ਹਨਾ। ਔਰ ਇਹ ਵਿਸਾਖੀ ਇਹ ਖਾਲਸਾ ਸਾਜਣਾ ਦਿਹਾੜੇ ਜਿਹੜੇ ਆ ਉਹ ਸਾਡੇ ਮਨਾਉਣੇ ਵੀ ਸਾਰਥਕ ਤਾਂ ਹੀ ਹੋਣਗੇ ਜਦੋਂ ਅਸੀਂ ਖਾਲਸ ਰੂਪ ਦੇ ਵਿੱਚ ਇਹਨਾਂ ਖਾਲਸ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਂਗੇ। ਚਲੋ ਜੀ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਅਗਲਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਇਤਿਹਾਸ ਤੇ ਵਿਰਸੇ ਦਾ। ਸੋ ਵਿਰਸਾ ਤੇ ਇਤਿਹਾਸ ਸਿਲਸਿਲਾ ਲੈ ਕੇ ਹਰਮਨ ਰੇਡੀਓ ਤੇ ਅਸੀਂ ਇੱਕ ਵਾਰ ਫੇਰ ਹਾਜ਼ਰ ਹਾਂ, ਔਰ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਸਾਂਝ ਬਣਾ ਰਹੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ US ਤੋਂ, ਤੇ ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਜੀ ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਸਿਲਸਿਲਾ ਜੀ ਇਤਿਹਾਸ ਤੇ ਵਿਰਸੇ ਦਾ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਦਿਲਬਰ ਸਾਹਿਬ, ਅੱਜ ਖਾਸ ਮੁਬਾਰਕ ਦਿਨ ਹੈ, ਅੱਜ ਬੜਾ ਹੀ ਪਾਵਨ ਤੇ ਪਵਿੱਤਰ ਤਿਉਹਾਰ ਹੈ ਸਾਡੇ ਖਾਲਸੇ ਦਾ, ਖਾਲਸਾ ਸਾਜਨਾ ਦਿਵਸ ਤੇ ਨਾਲ ਹੀ ਨਾਲ ਵਿਸਾਖੀ। ਸੋ ਇਹ ਦੋ ਤਿਉਹਾਰ ਜਿਹੜੇ ਆ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਤਮ ਨੇ, ਬਹੁਤ ਹੀ ਜ਼ਿਆਦਾ ਸਾਡੇ ਲਈ ਅਹਿਮ ਨੇ, ਬੜੇ ਕੀਮਤੀ ਨੇ। ਔਰ ਨਾਲੋ ਨਾਲ ਅੱਜ ਮੁਸਲਮਾਨ ਵੀਰ ਭੈਣ ਜਿਹੜੇ ਉਹ ਵੀ ਇੱਕ ਖਾਸ ਦਿਨ ਮਨਾ ਰਹੇ ਨੇ ਰਾਮਾਦਾਨ ਦਾ। ਸੋ ਸਾਰੇ ਦੋਸਤਾਂ ਨੂੰ ਤਾਂ ਅਸੀਂ ਮੁਬਾਰਕਾਂ ਦੇ ਚੁੱਕੇ ਹਾਂ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਸ ਮੌਕੇ।
ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਰਮਾਦਾਨ ਦੀਆਂ ਬਹੁਤ ਬਹੁਤ ਮੁਬਾਰਕਾਂ
ਜੀ। ਤੇ ਨਾਲੋ ਨਾਲ ਅੱਜ ਜਿਵੇਂ ਇਸ ਪਵਿੱਤਰ ਦਿਹਾੜੇ ਨੂੰ ਅਸੀਂ ਮਨਾ ਹੀ ਰਹੇ ਹਾਂ, ਔਰ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਕੋਈ ਵੀ ਜਿਹੜੇ ਖਾਸ ਦਿਨ ਨੇ ਸਾਡੇ, ਕੋਈ ਪਾਵਨ ਪਵਿੱਤਰ ਦਿਹਾੜੇ ਨੇ, ਉਨ੍ਹਾਂ ਦਾ ਮਨਾਉਣਾ ਜਿਹੜਾ ਆ ਉਹ ਸਾਰਥਕ ਤਾਂ ਹੀ ਹੁੰਦਾ ਜਦੋਂ ਉਨ੍ਹਾਂ ਦੇ ਮਹੱਤਵ ਨੂੰ ਜਾਣ ਕੇ ਅਸੀਂ ਜੀਵਨ ਦੇ ਵਿੱਚ ਉਨ੍ਹਾਂ ਦੀ ਸਾਰਥਕਤਾ ਜਿਹੜੀ ਹੈ ਉਸ ਨੂੰ ਅਪਣਾਉਂਦੇ ਹਾਂ, ਹਨਾ। ਔਰ ਜਦੋਂ ਅਸੀਂ ਖਾਲਸੇ ਦੀ ਗੱਲ ਕਰਦੇ ਹਾਂ, ਖਾਲਸਾ ਸਾਜਨਾ ਦਿਵਸ ਦੀ ਗੱਲ ਕਰਦੇ ਹਾਂ, ਤਾਂ ਉਹ ਖਾਲਸ ਰੂਪ ਜਿਹੜਾ ਆ ਉਹ ਵੀ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਬਖਸ਼ਿਆ, ਔਰ ਖਾਲਸ ਗੁਣਾਂ ਨੂੰ ਧਾਰਨ ਕਰਨ ਦੀ ਜਿਹੜੀ ਇੱਕ ਸਿੱਖਿਆ, ਇੱਕ ਉਪਦੇਸ਼ ਸਾਨੂੰ ਸਾਡੇ ਗੁਰੂ ਸਾਹਿਬਾਨ ਤੋਂ ਮਿਲਿਆ, ਉਹ ਵੀ ਉਪਦੇਸ਼ ਜਿਹੜਾ ਅਮਲੀ ਰੂਪ ਦੇ ਵਿੱਚ ਜ਼ਿੰਦਗੀ ਦੇ ਵਿੱਚ ਧਾਰਨ ਕਰਨਾ ਇਸ ਮੌਕੇ ਬਹੁਤ ਜ਼ਰੂਰੀ ਹੁੰਦਾ। ਸੋ ਅੱਜ ਦੇ ਇਸ ਖਾਸ ਸਿਲਸਿਲੇ ਦੇ ਵਿੱਚ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਜਿਹੜਾ ਧਾਰਮਿਕ ਮਹੱਤਵ ਤੇ ਇਤਿਹਾਸ ਜਿਹੜਾ ਆ ਉਹ ਅਸੀਂ ਜ਼ਰੂਰ ਸਾਂਝਾ ਕਰਨਾ ਚਾਹਾਂਗੇ, ਨਾਲੋ ਨਾਲ ਇਹਦੇ ਜਿਹੜੇ ਸੱਭਿਆਚਾਰਕ ਪੱਖ ਨੇ ਉਨ੍ਹਾਂ ਦੇ ਉੱਤੇ ਵੀ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਕਰਾਂਗੇ। ਸੋ ਦਿਲਬਰ ਸਾਹਿਬ ਕਿੱਥੋਂ ਸ਼ੁਰੂ ਕਰ ਰਹੇ ਹਾਂ?
ਸਭ ਤੋਂ ਪਹਿਲੇ ਸਾਰੇ ਸਰੋਤਿਆਂ ਨੂੰ ਖਾਲਸੇ ਦੀ ਸਾਜਨਾ ਦਿਵਸ, ਵਿਸਾਖੀ ਗੁਰਪੁਰਬ, ਰਮਾਦਾਨ ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ
ਜੀ। ਬਹੁਤ
ਅੱਜ ਖਾਲਸੇ ਦਾ ਸਾਜਨਾ ਦਿਵਸ ਹੈ, ਔਰ ਖਾਲਸੇ ਦਾ ਸਾਜਨਾ ਦਿਵਸ 1 ਮਾਰਚ 1699 ਈਸਵੀ ਨੂੰ ਅਨੰਦਪੁਰ ਦੀ ਧਰਤੀ ਤੇ ਕੇਸਗੜ੍ਹ ਦੇ ਮੈਦਾਨ ਵਿਚ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਖਾਲਸਾ ਪੰਥ ਦੀ ਸਿਰਜਣਾ ਕੀਤੀ। ਵੈਸੇ ਇੱਕ ਗੱਲ ਸਰੋਤਿਆਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਵਿਚ ਕੋਈ ਐਸੀ ਕੌਮ ਨਹੀਂ ਜਿਹੜਾ ਆਪਣਾ ਜਨਮ ਦਿਨ ਮਨਾਉਂਦੀ ਹੋਵੇ
ਜੀ।
ਕੇਵਲ ਤੇ ਕੇਵਲ ਸਿੱਖ ਕੌਮ ਵਿਸਾਖੀ ਵਾਲੇ ਦਿਨ अपना जन्म दिवस मनाउंदी है और श्री गुरु गोबिंद सिंह महाराज ने यह विसाखी का दिन क्यों चुनिया। देखो श्री गुरु नानक देव महाराज जी का आगमन विसाख विच होया, श्री गुरु अर्जन देव महाराज जी का जन्म विसाख विच होया, श्री गुरु तेग बहादुर साहब का जन्म विसाख विच होया और बौली साहब का कल गोइंदवाल की धरती ते भी विसाख महीने विच टुटिया। इसे करके महाराज ने विसाख महीने नू खास तौर ते प्रधानता दिती। मैं एक मिनट दसना चाहुंदा हां कि खालसा पंथ की सिरजना क्यों करनी पई। श्री गुरु तेग बहादुर साहब महाराज 11 नवंबर 1675 ईस्वी वीरवार वाले दिन दिल्ली के चांदनी चौक विच शहीद हो गए। श्री गुरु तेग बहादुर साहब महाराज जी की शहीदी तो बाद श्री गुरु गोबिंद सिंह महाराज को तीन रस्ते सी
जी।
अगर वो चाहते वो बड़ी ऐशो आराम की जिंदगी बतीत कर सकते सन क्योंकि गुरु गोबिंद सिंह महाराज विरसे विचों बड़े अमीर सन। दूसरा रस्ता सी कि अपने पिता श्री गुरु तेग बहादुर साहब वांग शांतमई शहीद हो जाते, पर यह रस्ता अपनाया जा चुका है, अजमाया जा चुका है। श्री गुरु तेग बहादुर साहब की शहीदी जालमान जुलम करन तो ना रोक सकी
जी।
लेकिन तीसरी गल सी कि समा मंग करदा सी कोई ऐसा सूरमा उठे जेड़े ए जालमा दे मच रहे भांबड़ा नूं शांत कर सके। और श्री गुरु गोबिंद सिंह महाराज जी की महान आत्मा ने यह रस्ता अख्तियार किया। सब तो पहले श्री गुरु गोबिंद सिंह महाराज ने रवालसर दे विच एक पहाड़ी राजियां दी कॉन्फ्रेंस कीती सी। उस वेले महाराज ने अजे खालसा पंथ की सिरजना नहीं सी कीती, लेकिन उन्होंने मन विच खालसा पंथ नूं साजन की उपज हो चुकी सी। उन्होंने रवालसर दे मैदान विच पहाड़ी राजियां नूं संबोधन करदे हुए कहा, राजपूतो मैं चाहुंदा हां कि तुसी एक केसरी झंडे थले कठे होवो, तुसी मुगलां दे जुल्मां तो बच जाओगे। मैं एक ऐसा खालसा साजन लगा, तुसी उहदा अमृत पान करिया जी, तुसी मुगलां दे जुल्मां तो बच जाओगे। यह पहाड़ी राजे एक पहाड़ी राजा उठिया, वह कहन लगा जी तुसी खालसे की गल करदे जी, वी तुहाडा खालसा है भेडां, मुगल हन शेर, शेरां दे अगे भेडां ने की मुकाबला करना है। फिर उसने कहा भी तुहाडा खालसा है चिड़ी, मुगल हन बाज, बाजां दे सामने चिड़िया ने की मुकाबला करना है। तुहाडा खालसा है कंगाल, मुगल हन तंग, दौलत वाले, तुहाडा खालसा की मुकाबला करेगा। ता उस वेले रवालसर दे मैदान विच कलगीधर पातशाह ने तलवार नंगी करके कहा सी, कमजोर जिन्हें कहते हो बलवान बनेंगे, कंगाल जिन्हें कहते हो वो सुल्तान बनेंगे, चिड़ियों से मैं बाज तड़ाऊ तब गोबिंद सिंह नाम कहाऊ
जी।
ते महाराज ने कहा भी तुसी खंडे बाटे दी पौल छक लवो, तुसी मुगलां तो आजाद हो जाओगे। ते कहंदे जी अमृत तो असीं छक लवांगे पर साडियां कुछ शर्तां ने। महाराज कहंदे बोलो। कहंदा जी पहली शर्त यह है कि असी नीविया जातां दे नाल बैठ के अमृत नहीं छकना, दूजी सानू बोधी रखन की भी आग्या होनी चाहीदी है, तीजी असी धोतियां लावांगे। महाराज कहंदे भी ते सारी बिस्मिल्ला ही गलत हो गई। महाराज ने उन्हां दीआं शर्तां मंजूर नहीं कीतियां। और महाराज ने फिर जदों आनंदपुर आए ते जिहड़े पंडित सी इह महाराज दे चरणां विच आ गए, कहंदे महाराज साडी जे गल मन लवो भी जे किते नैणा देवी दी पहाड़ी ते हवन हो जावे, देवी प्रगट हो के सारे दुष्टां दा नाश कर देवेगी। श्री गुरु गोबिंद सिंह महाराज कह लगे, पंडित जी अपने बाहूबल ते भरोसा रखो, किसी देवी देवते ते भरोसा ना करो। कि पंडित खेड़े पै गए, नहीं महाराज सानू पूर्ण विश्वास है कि अगर नैना देवी की पहाड़ी ते हवन हो जावे ते देवी प्रगट होवेगी, ओ दुश्मना दा नाश कर देवेगी। महाराज ने कहा चलो, महाराज पंडितां दा भरम तोड़ना चाहुंदे सी। महाराज ने कहा भी ਕਿਸੇ ਦੇਵੀ ਦੇਵਤੇ ਤੇ ਭਰੋਸਾ ਨਾ ਕਰੋ। ਪਰ ਪੰਡਿਤ ਖਹਿੜੇ ਪੈ ਗਏ। ਮਹਾਰਾਜ ਨੇ ਕਿਹਾ ਪੈਸੇ ਦੀ ਪਰਵਾਹ ਨਾ ਕਰੋ, ਸਮੱਗਰੀ ਮੰਗਾਓ, ਹਵਨ ਸ਼ੁਰੂ ਕਰ ਦਿਓ। ਇਤਿਹਾਸਕਾਰਾਂ ਨੇ ਲਿਖਿਆ ਕਿ 45 ਦਿਨ ਨੈਣਾ ਦੇਵੀ ਦੀ ਪਹਾੜੀ ਉੱਤੇ ਹਵਨ ਹੁੰਦਾ ਰਿਹਾ। ਇੱਕ ਦਿਨ ਮਹਾਰਾਜ ਨੇ ਪੰਡਿਤ ਸੱਦ ਲਿਆ, ਕਹਿੰਦੇ ਪੰਡਿਤ ਜੀ ਜੇ ਕਿਤੇ ਆਹ ਕਾਜੂ ਬਦਾਮ ਪਿਸਤਾ ਬਦਾਮ ਕਿਤੇ ਮੇਰੇ ਸੂਰਮੇ ਛੱਕ ਦੇ, ਇਹਨਾਂ ਨੇ ਕਈਆਂ ਦੁਸ਼ਟਾਂ ਦਾ ਨਾਸ਼ ਕਰ ਦੇਣਾ ਸੀ। ਕਿ ਤੁਹਾਡੀ ਤੇ ਦੇਵੀ ਅਜੇ ਪ੍ਰਗਟ ਹੀ ਨਹੀਂ ਹੋਈ। ਤੇ ਪੰਡਿਤ ਕੇਸ਼ਵ ਦਾਸ ਬੜਾ ਵਿਦਵਾਨ ਸੀ, ਕਹਿਣ ਲੱਗਾ ਮਹਾਰਾਜ ਦਰਅਸਲ ਦੇਵੀ ਕਿਸੇ ਪਿਆਰੀ ਚੀਜ਼ ਦੀ ਬਲੀ ਮੰਗ ਰਹੀ ਹੈ। ਮਹਾਰਾਜ ਕਹਿਣ ਲੱਗੇ ਬਲੀ ਮੰਗ ਰਹੀ ਹੈ? ਪੰਡਿਤ ਨੇ ਸੋਚਿਆ ਵੀ ਮੈਂ ਕਵਾਂਗਾ ਦੇਵੀ ਬਲੀ ਮੰਗ ਰਹੀ ਹੈ ਤੇ ਮਹਾਰਾਜ ਪੁੱਛਣਗੇ ਕਿਹਦੀ ਬਲੀ ਦੇਈਏ, ਮੈਂ ਕਹਿ ਦਿਆਂਗਾ ਸਾਹਿਬਜ਼ਾਦਾ ਅਜੀਤ ਸਿੰਘ ਦੀ ਬਲੀ ਦੇ ਦਿਓ ਤੇ ਨਾ ਮਹਾਰਾਜ ਬਲੀ ਦੇਣ ਤੇ ਨਾ ਦੇਵੀ ਪ੍ਰਗਟ ਹੋਵੇ। ਮਹਾਰਾਜ ਕਹਿਣ ਲੱਗੇ ਕਿਹਦੀ ਬਲੀ ਚਾਹੀਦੀ ਹੈ? ਕਹਿੰਦੇ ਜੀ ਵੀ ਕਿਸੇ ਪਿਆਰੀ ਚੀਜ਼ ਦੀ। ਤੇ ਮਹਾਰਾਜ ਕਹਿਣ ਲੱਗੇ ਵੀ ਸਭ ਨਾਲੋਂ ਵੱਧ ਪਿਆਰ ਸਾਡਾ ਵਿਦਵਾਨਾਂ ਦੇ ਨਾਲ ਹੈ ਤੇ ਤੁਹਾਡੇ ਤੋਂ ਵੱਡਾ ਵਿਦਵਾਨ ਕੋਈ ਨੀ, ਵੀ ਕਿਉਂ ਨਾ ਤੁਹਾਡੀ ਬਲੀ ਦਿੱਤੀ ਜਾਵੇ। ਪੰਡਿਤ ਕੇਸ਼ਵ ਦਾਸ ਨੇ ਕਿਹਾ ਵੀ ਇਹ ਤਾਂ ਮੇਰਾ ਹੀ ਹੁਣ ਕੀਰਤਨ ਸੋਹਲਾ ਪੜਨ ਲੱਗੇ ਹੈ ਤੇ ਉਹ ਪੰਡਤਾਂ ਨੂੰ ਲੈ ਕੇ ਰਾਤੋ ਰਾਤ ਹਰਨ ਹੋ ਗਿਆ। ਤੇ ਸਵੇਰੇ ਮਹਾਰਾਜ ਨੂੰ ਖਬਰ ਦਿੱਤੀ, ਮਹਾਰਾਜ ਪੰਡਤਾਂ ਦਾ ਕੈਂਪ ਤੇ ਖਾਲੀ ਹੋ ਗਿਆ, ਪੰਡਤ ਤੇ ਹਰਨ ਹੋ ਗਏ ਨੇ। ਤੇ ਮਹਾਰਾਜ ਨੇ ਕਿਹਾ ਸਾਰੀ ਸਮੱਗਰੀ ਹਵਨ ਵਿੱਚ ਸੁੱਟ ਦਿਓ। ਤੇ ਮਹਾਰਾਜ ਨੇ ਜਦੋਂ ਸਾਰੀ ਸਮੱਗਰੀ ਹਵਨ ਵਿੱਚ ਸਟਵਾਈ, ਦੁਆਬੇ ਵਿੱਚ ਚਾਨਣ ਹੋ ਗਿਆ, ਰੌਲਾ ਪੈ ਗਿਆ, ਦੇਵੀ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ। ਮਹਾਰਾਜ ਨੇ ਲਿਸ਼ਕਦੀ ਹੋਈ ਚੰਡੀ ਕੱਢੀ, ਕਿਹਾ ਚੰਡਕਾ ਦੰਦਕਾ ਦੁਸ਼ਟ ਦਮਣੀ, ਵੀ ਇਹ ਤਲਵਾਰ ਹੀ ਜਿਹੜੀ ਹੈ ਇਹ ਦੁਸ਼ਟਾਂ ਨੂੰ ਨਾਸ਼ ਕਰ ਸਕਦੀ ਹੈ। ਮਹਾਰਾਜ ਨੇ ਫਿਰ ਦੀਵਾਨ ਨੰਦ ਚੰਦ ਸਿੰਘ ਕਿਹਾ ਕਿ ਇਹ ਜਿਹੜੀ 1600-1699 ਦੀ ਵਿਸਾਖੀ ਹੈ ਇਹ ਅਸੀਂ ਬੜੀ ਧੂਮ ਧਾਮ ਦੇ ਮਨਾਉਣੀ ਹੈ, ਸਾਰੇ ਰਾਜਾਂ ਦੇ ਮੁਖੀਆਂ ਨੂੰ ਚਿੱਠੀਆਂ ਲਿਖ ਦਿਓ, ਪੰਜਾਬ ਪੀਪੀ ਯੂਪੀ ਮਹਾਰਾਸ਼ਟਰ ਸਾਰੇ ਰਾਜਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ। ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਕਿ ਵਿਸਾਖੀ ਤੋਂ 2 ਦਿਨ ਪਹਿਲੇ 85,000 ਲੋਕਾਂ ਦਾ ਇਕੱਠ ਅਨੰਦਪੁਰ ਦੀ ਧਰਤੀ ਤੇ ਹੋ ਚੁੱਕਾ ਸੀ
ਜੀ।
ਔਰ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਇੱਕ ਮਹਾਰਾਜਾ ਬੜਾ ਅਨਿਲ ਸੇਵਕ ਸੀ, ਸ੍ਰੀ ਜਸਵੰਤ ਰਾਏ, ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਉਹ 20,000 ਸਿੱਖਾਂ ਨੂੰ ਲੈ ਕੇ ਉਸ ਵਿਸਾਖੀ ਵਾਲੇ ਦਿਨ ਮਹਾਰਾਜ ਦੇ ਚਰਨਾਂ ਵਿਚ ਪੁੱਜਾ
ਜੀ।
ਤੇ ਮਹਾਰਾਜ ਨੇ ਇੱਕ ਵੱਡਾ ਪੰਡਾਲ ਬਣਾਇਆ, ਇੱਕ ਵੱਡੀ ਸਟੇਜ ਬਣਾਈ, ਇੱਕ ਪਿੱਛੇ ਤੰਬੂ ਬਣਾਇਆ। ਤੇ ਉਸ ਤੰਬੂ ਵਿਚ ਕੀ ਸੀ ਰੱਬ ਜਾਣੇ, ਕਈ ਵਿਦਵਾਨਾਂ ਨੇ ਉਹਦੇ ਵਿਚ ਝਾਕਣ ਦਾ ਯਤਨ ਕੀਤਾ। ਤੇ ਮੈਂ ਕਹਿੰਦਾ ਹੁੰਦਾ ਵੀ ਜੇ ਮਹਾਰਾਜ ਨੇ ਪਰਦਾ ਰੱਖਿਆ ਤੇ ਉਹ ਪਰਦਾ ਹੀ ਰਹਿਣਾ ਚਾਹੀਦਾ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸਗੜ੍ਹ ਦੇ ਮੈਦਾਨ ਵਿਚ ਉੱਥੇ ਫਿਰ ਮਹਾਰਾਜ ਨੇ ਇੱਕ ਦੀਵਾਨ ਸਜਾਇਆ ਤੇ ਮਹਾਰਾਜ ਨੇ ਲਿਸ਼ਕਦੀ ਹੋਈ ਚੰਡੀ ਲੈ ਕੇ ਮਹਾਰਾਜ ਦੀਵਾਨ ਵਿਚ ਆਏ। ਕਹਿਣ ਲੱਗੇ ਗੁਰੂ ਨਾਨਕ ਦੇ ਸਿੱਖੋ, ਮੇਰੀ ਤਲਵਾਰ ਪਿਆਸੀ ਹੈ, ਮੇਰੀ ਤਲਵਾਰ ਦੀ ਪਿਆਸ ਬੁਝਾ ਦੇਵੋ
ਜੀ।
ਮੇਰੀ ਅੱਜ ਤਲਵਾਰ ਖੂਨ ਮੰਗਦੀ ਹੈ। ਸਾਰੀ ਸੰਗਤ ਵਿਚ ਸਨਾਟਾ ਛਾ ਗਿਆ। ਮਹਾਰਾਜ ਨੇ ਫਿਰ ਕਿਹਾ ਤੁਸੀਂ ਰੋਜ਼ ਗੁਰੂ ਕੋਲੋਂ ਤਾਤਾ ਮੰਗਦੇ ਜੇ, ਸਾਨੂੰ ਦੁੱਧ ਮਿਲੇ, ਸਾਨੂੰ ਪੁੱਤ ਮਿਲੇ, ਅੱਜ ਗੁਰੂ ਨੂੰ ਖੂਨ ਦੀ ਲੋੜ ਪੈ ਗਈ ਹੈ, ਅੱਜ ਗੁਰੂ ਦੀ ਤਲਵਾਰ ਦੀ ਪਿਆਸ ਬੁਝਾ ਦੇਵੋ। ਦੂਸਰੀ ਵਾਰ ਵੀ ਕੋਈ ਨਹੀਂ ਉੱਠਿਆ। ਤੀਸਰੀ ਵਾਰ ਮਹਾਰਾਜ ਨੇ ਫਿਰ ਲਿਸ਼ਕਦੀ ਹੋਈ ਚੰਡੀ ਲਲਕਾਰ ਕੇ ਲਹਿਰਾਉਂਦੇ ਹੋਏ ਕਿਹਾ ਜਲਦੀ ਉੱਠੋ, ਮੇਰੀ ਤਲਵਾਰ ਦੀ ਪਿਆਸ ਬੁਝਾ ਦੇਵੋ। ਇੱਕ ਪੱਛਮ ਦੇ ਵਿਦਵਾਨ ਨੇ ਕਿਹਾ ਸੀ ਗਿਵ ਮੀ ਬਲੱਡ ਐਂਡ ਆਈ ਗਿਵ ਯੂ ਫਰੀਡਮ, ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ
ਜੀ।
ਫਿਰ ਕਹਿੰਦੇ ਨੇ ਸਾਰੀ ਸੰਗਤ ਵਿਚ ਸਨਾਟਾ, ਸਾਰੇ ਬੁਲਬਲੀ ਵੀ ਸੀ ਬੈਠੇ। ਇੱਕ ਸੂਰਮਾ ਉੱਠਿਆ, ਇਹਦਾ ਨਾਂ ਹੈ ਭਾਈ ਦਇਆ ਰਾਮ। ਇਹ ਮਹਾਰਾਜ ਦੇ ਚਰਨਾਂ ਵਿਚ ਆਇਆ, ਕਹਿਣ ਲੱਗਾ ਮਹਾਰਾਜ ਜੇ ਸਿਰ ਦਿੱਤਿਆਂ ਤੇਰੀ ਸਿੱਖੀ ਮਿਲ ਸਕਦੀ ਹੈ, ਇਹਨੂੰ ਸਸਤਾ ਸੌਦਾ ਕੋਈ ਨੀ। ਮਹਾਰਾਜ ਨੇ ਬਾਂਹ ਤੋਂ ਖਿੱਚਿਆ, ਪਿੱਛੇ ਤੰਬੂ ਵਿਚ ਲੈ ਗਏ। ਉੱਥੇ ਝਟਕ ਦੀ ਆਵਾਜ਼ ਆਈ, ਫਿਰ ਖੂਹ ਨਾਲ ਲਿਬੜੀ ਹੋਈ ਚੰਡੀ ਲੈ ਕੇ ਫਿਰ ਮਹਾਰਾਜ ਸਟੇਜ ਉੱਤੇ ਆ ਗਏ। ਇਸ ਤਰ੍ਹਾਂ ਮਹਾਰਾਜ 5 ਵਾਰ ਸਟੇਜ ਉੱਤੇ ਆਏ ਨੇ ਤੇ 5 ਸਿੱਖ ਉੱਥੇ ਨੇ। ਪਹਿਲੀ ਵਾਰ ਭਾਈ ਦਇਆ ਰਾਮ, ਫਿਰ ਧਰਮਦਾਸ, ਫਿਰ ਹਿੰਮਤ ਚੰਦ, ਫਿਰ ਮੋਹਕਮ ਚੰਦ, ਫਿਰ ਭਾਈ ਸਾਹਿਬ ਦਾਸ ਗਏ ਨੇ। ਇਹਨਾਂ ਨੂੰ ਮਹਾਰਾਜ ਤੰਬੂਆਂ ਵਿਚ ਲਗਾਏ ਨੇ, ਇਹਨਾਂ ਦੇ ਉੱਥੇ ਮੇਰੇ ਹਜ਼ੂਰ ਨੇ ਸਰ ਕਲਮ ਕੀਤੇ ਨੇ, ਸਿਰ ਚਟਕਾਏ ਨੇ। ਪਰ ਅੱਜ ਕਈ ਇਤਿਹਾਸ ਕਰ ਕਿੰਤੂ ਕਰ ਰਹੇ ਨੇ ਕਿ ਨਹੀਂ, ਉੱਥੇ ਸਿੰਘਾਂ ਦੇ ਸਿਰ ਨਹੀਂ ਚਟਕਾਏ ਗਏ ਬਲਕਿ ਬੱਕਰੇ ਚਟਕਾਏ ਗਏ ਨੇ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਗੁਰੂ ਝੂਠਾ ਹੋਵੇ ਉਹ ਲੋਕਾਂ ਨੂੰ ਕੁਛ ਕਵੇ ਕਿ ਮੈਂ ਤੁਹਾਡੇ ਸਿਰ ਮੰਗਦਿਆਂ ਤੁਹਾਡੀ ਕੋਲੋਂ ਮੈਂ ਸਿਰਾਂ ਦੀ ਦਾਤ ਮੰਗਦਾ, ਤੇ ਪਿੱਛੇ ਜਾ ਕੇ ਉਹ ਬੱਕਰੇ ਚਟਕਾਏ, ਕੀ ਉਹ ਗੁਰੂ ਹੋ ਸਕਦਾ? ਨਹੀਂ। ਗੁਰੂ ਸਾਹਿਬ ਨੇ ਸਿਰ ਮੰਗੇ ਤੇ ਜਿਨ੍ਹਾਂ ਨੇ ਸਿਰ ਭੇਂਟ ਕੀਤੇ ਮਹਾਰਾਜ ਨੇ ਉਹਨਾਂ ਦੇ ਸਿਰ ਹੀ ਚਟਕਾਏ ਨੇ, ਨਾ ਕਿ ਬੱਕਰੇ ਚਟਕਾਏ ਨੇ। ਮੈਂ ਕਹਿੰਦਾ ਹੁੰਦਾ ਪਾਕ ਨਵੀ ਜਦ ਮੈਸਰ ਵੇਲੇ ਮੋਈ ਖਲਕ ਜਗਾ ਸਕਦਾ ਹੈ। ਮੁਸਲਮਾਨਾਂ ਦਾ ਸਮੀਚਾ ਹੈ ਕਿ ਇੱਕ ਵਕਤ ਐਸਾ ਆਵੇਗਾ ਜਦੋਂ ਕਬਰਾਂ ਦੇ ਵਿੱਚੋਂ ਮੁਸਲਮਾਨ ਉੱਠ ਕੇ ਬਹਿ ਜਾਣਗੇ। ਪਾਕ ਨਵੀ ਜਦ ਮੈਸਰ ਵੇਲੇ ਮੋਈ ਖਲਕ ਜਗਾ ਸਕਦਾ ਹੈ। ਹਜ਼ਰਤ ਈਸਾ ਇੱਕ ਮਾਈ ਦਾ ਮਰਿਆ ਪੁੱਤ ਜਵਾ ਸਕਦਾ ਹੈ। ਸ਼ਿਵ ਜੀ ਜੇਕਰ ਗਣੇਸ਼ ਦੇ ਤਨ ਤੇ ਹਾਥੀ ਦਾ ਸਿਰ ਲਾ ਸਕਦਾ ਹੈ। ਰਾਮ ਤੇ ਲਕਸ਼ਮਣ ਮੂਰਛਾ ਵਿਚੋਂ ਮੁੜ ਕੇ ਹੋਸ਼ ਚ ਆ ਸਕਦਾ ਹੈ। ਜੋ ਦੁਨੀਆਂ ਤੇ ਹੋ ਨਹੀਂ ਸਕਦਾ ਜੇ ਉਹ ਕੀਤਾ ਜਾ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਵੀ ਮੋਇਆਂ ਦੇ ਵਿਚ ਮੁੜ ਕੇ ਜ਼ਿੰਦਗੀ ਪਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਤਿਗੁਰੂ ਮੇਰਾ ਮਾਰਗ ਵੱਲ ਹੈ। ਪਰ ਗੁਰਬਾਣੀ ਝੂਠੀ ਨਹੀਂ, ਗੁਰਬਾਣੀ ਸੱਚੀ ਹੈ, ਇਹ ਧੁਰਤੀ ਬਾਣੀ ਹੈ। ਮੇਰੇ ਗੁਰੂ ਵਿਚ ਇਤਨੀ ਸ਼ਕਤੀ ਹੈ ਕਿ ਉਹ ਮੋਇਆਂ ਨੂੰ ਮੁੜ ਕੇ ਜਿਉਂਦਾ ਕਰ ਸਕਦਾ ਹੈ। ਪਰ ਜੇ ਮਹਾਰਾਜ ਨੇ ਉੱਥੇ ਬੱਕਰੇ ਝਟਕਾਏ ਨੇ ਕਿ ਸਾਡਾ ਗੁਰੂ ਸੱਚਾ ਨਹੀਂ ਹੋ ਸਕਦਾ। ਸੱਚਾ ਗੁਰੂ ਉਹੀ ਹੈ ਜੋ ਮੂੰਹ ਵਿਚੋਂ ਕਵੇ ਉਹ ਬੋਲ ਪੁਗਾਵੇ। ਮਹਾਰਾਜ ਨੇ ਸਿਰ ਮੰਗੇ ਤੇ ਮਹਾਰਾਜ ਨੇ ਫਿਰ ਪਿੱਛੇ ਤੰਬੂ ਚ ਲਿਜਾ ਕੇ ਫਿਰ ਹੀ ਝਟਕਾਏ ਨੇ, ਨਾ ਕਿ ਬੱਕਰੇ ਝਟਕਾਏ ਨੇ। ਮੈਂ ਉਹਨਾਂ ਸੋਤਿਆਂ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਉਹਨਾਂ ਇਤਿਹਾਸਕਾਰਾਂ ਤੋਂ ਸੁਚੇਤ ਰਹਿਣ ਜੋ ਸਿੱਖੀ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਹਮੇਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ
ਜੀ 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 ਬਿਲਕੁਲ ਦਿਲਬਰ ਸਾਹਿਬ, ਬਹੁਤ ਵਾਰ ਇਹ ਵੀ ਖਿਆਲ ਜਿਹੜਾ ਕੀਤਾ ਜਾਂਦਾ, ਖੈਰ ਖਿਆਲ ਵੀ ਨਹੀਂ ਆ, ਇਹ ਅਸਲ ਦੇ ਵਿਚ ਆਮ ਤੌਰ ਦੇ ਉੱਤੇ ਸੁਣਨ ਨੂੰ ਮਿਲਦਾ ਹੈ ਕਿ ਅਸਲ ਦੇ ਵਿਚ ਜਿਹੜਾ ਸਮਰਪਣ ਕਰਨ ਦੀ ਜਿਹੜੀ ਭਾਵਨਾ ਸੀ, ਜਿਹੜਾ ਸਿਰ ਮੰਗੇ ਔਰ ਇਨ੍ਹਾਂ ਸਿੱਖਾਂ ਨੇ ਜਿਹੜੇ ਸਿਰ ਆ ਉਹ ਅਰਪਣ ਕੀਤੇ, ਭਾਵ ਕਿ ਆਪਣੀ ਹਉਮੈ ਨੂੰ ਤਿਆਗ ਕੇ ਆਪਣਾ ਆਪਾ ਜਿਹੜਾ ਆ ਉਹਨਾਂ ਨੇ ਗੁਰੂ ਦੇ ਹਵਾਲੇ ਕਰ ਦਿੱਤਾ। ਸੋ ਇੱਕ ਜਿਹੜੀ ਆਤਮਕ ਮੌਤ ਵਾਲੀ ਜ਼ਿੰਦਗੀ ਜਿਹੜੀ ਅਸੀਂ ਜੀਨੇ ਆ, ਸੋ ਉਸ ਮੌਤ ਤੋਂ ਬਾਅਦ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਜੀਵਨ ਆ, ਇੱਕ ਆਤਮਕ ਜੀਵਨ ਜਿਹੜਾ ਆ ਜਿਹਨੂੰ ਅਸੀਂ ਰੂਹਾਨੀ ਜ਼ਿੰਦਗੀ ਦੇ ਨਾਲ ਜੋੜ ਕੇ ਦੇਖਦੇ ਆ, ਰੂਹਾਨੀਅਤ ਦੇ ਨਾਲ ਜੋੜ ਕੇ ਦੇਖਦੇ ਆ, ਉਹਦਾ ਇੱਕ ਨਵੇਂ ਸਿਰੇ ਤੋਂ ਆਰੰਭ ਜਿਹੜਾ ਆ ਉਹ ਹੁੰਦਾ ਆ। ਔਰ ਨਾਲ ਹੀ ਨਾਲ ਜਿਵੇਂ ਕਿ ਗੁਰੂ ਸਾਹਿਬ ਨੇ ਉਸ ਵੇਲੇ ਜਿਹੜੀ ਕੌਮ ਜਿਹੜੀ ਕਿ ਉਸ ਵੇਲੇ ਦੇ ਜ਼ਾਲਮਾਂ ਦੇ ਜ਼ੁਲਮਾਂ ਦੇ ਨਾਲ ਅਸਲ ਦੇ ਵਿਚ ਮੋਇਆਂ ਦੇ ਬਰਾਬਰ ਸੀ, ਉਹਨਾਂ ਦੇ ਅੰਦਰ ਇੱਕ ਬਹਾਦਰੀ ਦੇ ਜਿਹੜੇ ਗੁਣ ਆ, ਦਲੇਰੀ ਦੇ ਜਿਹੜੇ ਗੁਣ ਆ, ਉਹ ਦੁਬਾਰਾ ਪੈਦਾ ਕੀਤੇ। ਔਰ ਜਿਵੇਂ ਤੁਸੀਂ ਚੰਡੀ ਦੀ ਗੱਲ ਕੀਤੀ ਆ ਕਿ ਤਲਵਾਰ ਫੜਾ ਕੇ ਜ਼ੁਲਮ ਦਾ ਜਿਹੜਾ ਟਾਕਰਾ ਕਰਨ ਦੀ ਇੱਕ ਜਿਹੜੀ ਬਿਰਤੀ ਆ, ਉਹ ਵੀ ਜਿਹੜੀ ਆ ਉਹ ਉਹਨਾਂ ਦੇ ਅੰਦਰ ਜਗਾਈ ਆ। ਸੋ ਇਸ ਪੱਖ ਤੋਂ ਵੀ ਕਈ ਵਾਰ ਇਹ ਜਿਹੜਾ ਘਟਨਾਕ੍ਰਮ ਆ ਲਿਆ ਜਾਂਦਾ।
ਦੇਖੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੱਕ ਮਹਾਰਾਜ ਨੇ ਸਿੱਖ ਸਾਜੇ ਨੇ
ਜੀ,
ਇੰਨੇ ਸਿੱਖ ਸਾਜੇ ਕਿ ਉਹਨਾਂ ਵਿੱਚੋਂ ਕੇਵਲ ਪੰਜ ਹੀ ਨਿਤਰੇ
ਜੀ।
ਅਸਲ ਵਿੱਚ ਪੰਜ ਹੀ ਨਿਤਰੇ। ਮੈਂ ਪਹਿਲੇ ਜਿਹੜੀ ਜਸਵੰਤ ਰਾਓ ਦੀ ਗੱਲ ਕੀਤੀ ਹੈ, ਜਦੋਂ ਉਹਨੇ ਦੇਖਿਆ ਲਿਖਦੀ ਹੋਈ ਕਹਿੰਦੀ ਇਹ ਗੁਰੂ ਤੇ ਹੁਣ ਸਿਰ ਮੰਗਣ ਲੱਗ ਪਿਆ, ਉਹ ਆਪਣੇ 20,000 ਸਿੱਖਾਂ ਨੂੰ ਲੈ ਕੇ ਉੱਥੋਂ ਹਰਨ ਹੋ ਗਿਆ
ਜੀ।
ਅਨੰਦਪੁਰ ਦੀ ਧਰਤੀ ਤੋਂ 20,000 ਸਿੱਖਾਂ ਨੂੰ ਆਪਣੇ ਜਿਹੜੇ ਲੈ ਕੇ ਆਇਆ ਸੀ, ਉੱਥੋਂ ਹਰਨ ਹੋ ਗਿਆ। ਮਹਾਰਾਜ ਨੇ ਇਹਨਾਂ ਨੂੰ ਫਿਰ ਅੰਮ੍ਰਿਤ ਪਾਨ ਕਰਵਾਇਆ। ਦੇਖੋ ਮਹਾਰਾਜ ਨੇ ਲੋਹੇ ਦਾ ਖੰਡਾ ਬਾਟਾ ਲਿਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ, ਸਤਲੁਜ ਦਰਿਆ ਦਾ ਜਲ ਮੰਗਾ ਕੇ ਪਾਇਆ ਗਿਆ ਤੇ ਮਾਤਾ ਜੀਤੋ ਜੀ ਨੇ ਫਿਰ ਉਹਦੇ ਚ ਪਤਾਸੇ ਪਾਏ ਨੇ। ਦੇਖੋ ਪਿਤਾ ਵੱਲੋਂ ਤੇਜ ਮਿਲ ਰਿਹਾ, ਮਾਂ ਵੱਲੋਂ ਮਿਠਾਸ ਮਿਲ ਰਹੀ ਹੈ। ਉਹਨਾਂ ਨੂੰ ਪੰਜਾਂ ਨੂੰ ਅੰਮ੍ਰਿਤ ਪਾਨ ਕਰਵਾਇਆ, ਫਿਰ ਉਹਨਾਂ ਕੋਲ ਹੀ ਮਹਾਰਾਜ ਕਹਿੰਦੇ ਵੀ ਤੁਸੀਂ ਹੁਣ ਮੈਨੂੰ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ਿਸ਼ ਕਰੋ
ਜੀ।
ਤੇ ਭਾਈ ਦਇਆ ਸਿੰਘ ਨੇ ਸਵਾਲ ਕੀਤਾ ਸੀ ਮਹਾਰਾਜ ਵੀ ਅਸੀਂ ਅੰਮ੍ਰਿਤ ਲੈਣ ਵਾਸਤੇ ਆਪਣਾ ਸਿਰ ਦਿੱਤਾ, ਦੱਸੋ ਗੁਰੂ ਕੀ ਦੇਵੇਗਾ। ਤੇ ਫਿਰ ਗੁਰੂ ਸਾਹਿਬ ਨੇ ਕਿਹਾ ਸੀ ਦਇਆ ਸਿੰਘਾ ਜੇ ਸਿੱਖ ਨੇ ਅੰਮ੍ਰਿਤ ਲੈਣ ਲਈ ਸਿਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਤੁਹਾਡੇ ਨਾਲ ਵਾਅਦਾ ਕਰਦਾ ਵੀ ਆਪਣਾ ਸਾਰਾ ਸਰਬੰਸੀ ਕੁਰਬਾਨ ਕਰ ਦੇਵੇਗਾ ਔਰ ਮਰਦ ਜੋ ਕਹਿਤੇ ਹੈ ਕਰਕੇ ਦਿਖਾ ਦੇਤੇ ਹੈ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਕੋਲੋਂ ਅੰਮ੍ਰਿਤ ਪਾਨ ਕਰਕੇ ਫਿਰ ਮਹਾਰਾਜ ਨੇ ਉਹ ਖਾਲਸਾ ਸਾਜਿਆ ਜਿਹੜਾ ਮੁਗਲਾਂ ਨਾਲ ਵੀ ਜੂਝਿਆ ਪਠਾਨਾਂ ਨਾਲ ਵੀ ਜੂਝਿਆ ਫਰੰਗੀਆਂ ਨਾਲ ਵੀ ਜੂਝਿਆ ਅੱਜ ਮੌਕੇ ਦੀ ਹਕੂਮਤ ਦੇ ਨਾਲ ਵੀ ਜੂਝ ਰਿਹਾ ਮਹਾਰਾਜ ਨੇ ਉਹਨੇ ਐਸੀ ਪਿਲਾਈ ਜਵਾਨੀਆਂ ਨੂੰ ਪੀਂਦੇ ਸਾਰ ਹੀ ਸ਼ਮਾ ਤੇ ਨੂਰ ਹੋ ਗਏ ਜਿਨ੍ਹਾਂ ਖਾਲੇ ਲੋਹਾਈ ਤਵਰੇਜ਼ ਹੋ ਗਏ ਜਿਹੜੇ ਸੂਲੀ ਤੇ ਚੜੇ ਮਨਸੂਰ ਹੋ ਗਏ ਅੱਜ ਦੁਨੀਆਂ ਇੱਕ ਮਨਸੂਰ ਤੇ ਮਾਣ ਕਰਦੀ ਹੈ ਲੇਕਿਨ ਸਿੱਖ ਕੌਮ ਵਿੱਚ ਕਿੰਨੇ ਮਨਸੂਰ ਨੇ ਇਹ ਬਿਆਨ ਨਹੀਂ ਕੀਤੇ ਜਾ ਸਕਦੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਿੱਚ ਇੱਕ ਮਰਨ ਚਾਅ ਪੈਦਾ ਕਰ ਦਿੱਤਾ ਮਹਾਰਾਜ ਨੇ ਜੋ ਕਿਹਾ ਸੀ ਨਾ ਚਿੜੀਓ ਸਿਰ ਮੈਂ ਬਾਜ ਤੋਂ ਬਾਜ ਤੜਾਊਂ ਤਾਂ ਵੈ ਗੋਬਿੰਦ ਸਿੰਘ ਨਾਮ ਕਮਾਊ ਔਰ ਸੱਚਮੁੱਚ ਮਹਾਰਾਜ ਨੇ ਜੋ ਕੁਝ ਕਿਹਾ ਉਹ ਕਰਕੇ ਵੀ ਵਿਖਾਇਆ ਅੱਜ ਉਹੀ ਖਾਲਸਾ ਹੈ ਜੋ ਮੌਕੇ ਦੀ ਹਕੂਮਤ ਦੇ ਨਾਲ ਵੀ ਜੂਝ ਰਿਹਾ ਪਰ ਅੱਜ ਦੁੱਖ ਇਸ ਗੱਲ ਦਾ ਵੀ ਹੋ ਰਿਹਾ ਕਿ ਅੱਜ ਕਈ ਸੱਜਣ ਅੱਜ ਅੰਮ੍ਰਿਤਾ ਸਾਹਮਣੇ ਵੰਡ ਲਿਆ ਕੋਈ ਕਹਿੰਦਾ ਜੀ ਵੀ ਮੈਂ ਕੇਸਗੜ੍ਹ ਤੋਂ ਅੰਮ੍ਰਿਤ ਛਕਿਆ ਕੋਈ ਕਹਿੰਦਾ ਜੀ ਅਕਾਲ ਤਖ਼ਤ ਤੋਂ ਛਕਿਆ ਕੋਈ ਕਹਿੰਦਾ ਜੀ ਮੈਂ ਭਿੰਡਰਾਂ ਵਾਲਿਆਂ ਤੋਂ ਛਕਿਆ ਕੋਈ ਕਹਿੰਦਾ ਜੀ ਮੈਂ ਰਾੜੇ ਵਾਲੀ ਸੰਤਾਂ ਤੋਂ ਛਕਿਆ ਕੋਈ ਕਹਿੰਦੇ ਜੀ ਅਸੀਂ ਕਲੇਰਾਂ ਵਾਲੀ ਸੰਤਾਂ ਤੋਂ ਛਕਿਆ ਅੱਜ ਅਸੀਂ ਅੰਮ੍ਰਿਤ ਵੀ ਵੰਡ ਲਿਆ ਦੇਖੋ ਸੋ ਇਹ ਅਸੀਂ ਸਾਡੀ ਸਿੱਖ ਕੌਮ ਦੀ ਤ੍ਰਾਸਦੀ ਹੈ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖੰਡੇ ਵਾਸਤੇ ਦੀ ਬਹੁਤ ਪਿਆਰ ਕੀਤੀ ਤੇ ਉਹਨਾਂ ਨੇ ਪਤਾਸੇ ਪਾਏ ਸੀ ਅੱਜ ਹੁਣ ਕਹਿੰਦੇ ਜੀ ਪਤਾਸੇ ਨੀ ਪਾਉਣੇ ਚਾਹੀਦੇ ਕਿਉਂਕਿ ਇਹਨੂੰ ਸਿਗਰਟਾਂ ਵਾਲੇ ਹੱਥ ਲੱਗੇ ਹੁੰਦੇ ਨੇ ਕਿ ਕਹਿੰਦੇ ਜੀ ਗੁੜ ਪਾ ਲੋ ਹੁਣ ਜੇ ਪੁੱਛੋ ਵੀ ਗੁੜ ਕਿਵੇਂ ਬਣਦਾ ਸੋ ਗੁੜ ਵੀ ਨੀ ਪਾਉਣਾ ਚਾਹੀਦਾ ਜੀ ਹੁਣ ਸਾਨੂੰ ਕੱਲਾ ਪਾਣੀ ਤਿਆਰ ਕਰਨਾ ਚਾਹੀਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਸਿੱਖ ਕੌਮ ਦੇ ਵਿੱਚ ਤਰੁਟੀਆਂ ਆ ਚੁੱਕੀਆਂ ਸਾਨੂੰ ਇਹਦੇ ਤੋਂ ਸੁਚੇਤ ਹੋਣਾ ਚਾਹੀਦਾ ਇਹ ਚਾਲਾਂ ਹੁੰਦੀਆਂ ਨੇ ਕਿ ਸਾਨੂੰ ਕਿਸੇ ਤਰੀਕੇ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਪਾੜੋ ਤੇ ਰਾਜ ਕਰੋ ਸੋ ਇਹੋ ਜਿਹੇ ਬੰਦੇ ਤਿਆਰ ਕੀਤੇ ਜਾਂਦੇ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਫੁੱਟ ਪਾ ਰਹੇ ਨੇ ਔਰ ਮੈਂ ਕਹਿੰਦਾ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਇੱਕ ਕੇਸਰੀ ਝੰਡੇ ਥੱਲੇ ਇਕੱਠਾ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਆਪਣੀ ਝੋਲੀ ਦੇ ਵਿੱਚ ਕੋਈ ਸਫਲਤਾ ਦੇ ਪਲ ਪਾ ਸਕਦੇ
ਬਿਲਕੁਲ ਬਿਲਕੁਲ ਸੋ ਇਹਨਾਂ ਦਿਹਾੜਿਆਂ ਨੂੰ ਮਨਾਉਣ ਦਾ ਮਨੋਰਥ ਵੀ ਅਸਲ ਦੇ ਵਿੱਚ ਇਹੀ ਹੋਣਾ ਚਾਹੀਦਾ ਔਰ ਜਦੋਂ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਸਾਡੇ ਵਿੱਚ ਏਕਤਾ ਹੋਣਾ ਜਿਹੜਾ ਉਹ ਕਿੰਨਾ ਜ਼ਰੂਰੀ ਹੈ ਉਦੋਂ ਤੱਕ ਸ਼ਾਇਦ ਅਸੀਂ ਸਿੱਖ ਧਰਮ ਨੂੰ ਉਸ ਦੇ ਉਸ ਮਿਆਰ ਤੇ ਜਿਸ ਮਿਆਰ ਤੇ ਸਾਨੂੰ ਗੁਰੂ ਸਾਹਿਬਾਨ ਨੇ ਧਰਮ ਬਖਸ਼ਿਆ ਸੀ ਲਿਜਾਣ ਦੇ ਵਿੱਚ ਕਾਮਯਾਬ ਨਹੀਂ ਹੋਵਾਂਗੇ ਬਸ਼ਰਤੇ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਆ ਉਹ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਹਾਂ ਤਾਂ ਉਹਦੇ ਨਾਲ ਦੁਨੀਆਂ ਭਰ ਦੇ ਵਿੱਚ ਜਿਹੜੀ ਵਡਿਆਈ ਆ ਉਹ ਵੀ ਜ਼ਰੂਰ ਸਾਨੂੰ ਹਾਸਲ ਹੁੰਦੀ ਹੈ ਸਿੱਖਾਂ ਨੂੰ ਸਿੱਖ ਧਰਮ ਨੂੰ ਹਨਾ ਸੋ ਖੈਰ ਅੱਜ ਦੇ
ਸ੍ਰੀ ਗੁਰੂ ਗੋਬਿੰਦ
ਜੀ ਜੀ
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਦੋਂ ਵਿਸਾਖੀ 30 ਮਾਰਚ 1699 ਸੀ
ਜੀ ਤੇ
ਅੱਜ ਕਈ ਸਵਾਲ ਕਰਦੇ ਆ ਉਦੋਂ ਜੇ 30 ਮਾਰਚ ਨੂੰ ਵਿਸਾਖੀ ਆਈ ਸੀ ਤੇ ਹੁਣ ਇਹ 13 ਜਾਂ 14 ਅਪ੍ਰੈਲ ਨੂੰ ਕਿਉਂ ਆਉਂਦੀ ਹੈ ਦੇਖੋ ਸਾਰੇ ਆਪਾਂ ਨੂੰ ਪਤਾ ਕਿ ਜਿਨ੍ਹਾਂ ਨੇ ਇਤਿਹਾਸ ਪੜਿਆ ਹੈ ਅੰਗਰੇਜ਼ਾਂ ਨੇ ਸਤੰਬਰ ਮਹੀਨੇ ਦੇ ਵਿੱਚ ਸ਼ਾਇਦ 1969 ਜਾਂ 1960 ਦੇ ਵਿੱਚ ਇੱਕ ਸਾਲ ਦੇ ਵਿੱਚ ਸਤੰਬਰ ਮਹੀਨੇ ਨੂੰ 15 ਦਿਨ ਲਈ ਛੋਟਾ ਕਰ ਦਿੱਤਾ ਸੀ ਇਸ ਕਰਕੇ ਉਹ ਜਿਹੜੇ ਦਿਨ ਆ ਉਹ ਇਸੇ ਕਰਕੇ 15 ਦਿਨ ਅੱਗੇ ਚਲੇ ਗਏ 15 ਦਿਨ ਅੱਗੇ ਜਾਣ ਦੇ ਨਾਲ ਫਿਰ ਜਿਹੜੀ ਵਿਸਾਖੀ ਹੈ ਉਹ 13 ਜਾਂ 14 ਤਰੀਕ ਨੂੰ ਆਉਂਦੀ ਹੈ
ਜੀ
ਸੋ ਇਹ ਮਹਾਰਾਜ ਨੇ ਸਾਨੂੰ ਜੋ
ਜੀ ਜੀ ਬਿਲਕੁਲ ਸੋ ਇਹ ਜਿਹੜਾ ਤਰੀਕਾ ਦਾ
ਅੱਜ ਕਈ ਸੱਜਣ ਕਹਿੰਦੇ
ਜੀ ਹੇਰ ਫੇਰ ਰਹਿੰਦਾ ਇਹ ਵੈਸੇ ਦਿਲਬਰ ਸਾਹਿਬ ਸਾਨੂੰ ਕਈ ਵਾਰ ਐਂ ਲੱਗਦਾ ਕਿ ਸ਼ਾਇਦ ਸਾਡੇ ਸਿੱਖ ਧਰਮ ਦੇ ਵਿੱਚ ਹੀ ਜਿਹੜੀਆਂ ਤਰੀਕਾਂ ਨੇ ਇਹ ਅੱਗੇ ਪਿੱਛੇ ਆਉਂਦੀਆਂ ਨੇ ਜਾਂ ਫਿਰ ਅਸੀਂ ਇੱਕ ਸਹੀ ਕੈਲੰਡਰ ਜਿਹੜਾ ਆ ਉਹ ਨਹੀਂ ਪ੍ਰਾਪਤ ਕਰ ਸਕੇ ਜਦੋਂ ਅਸੀਂ ਨਾਨਕ ਸ਼ਾਹੀ ਕੈਲੰਡਰ ਦੀ ਗੱਲ ਕਰਦੇ ਆ ਤਾਂ ਨਾਨਕ ਸ਼ਾਹੀ ਕੈਲੰਡਰ ਜਿਹੜਾ ਆ ਲਾਗੂ ਨਾ ਹੋ ਸਕਣਾ ਵੀ ਇੱਕ ਸਾਡੀ ਤਰਾਸਦੀ ਰਹੀ ਹੈ ਪਰ ਜਦੋਂ ਨਾ ਅਸੀਂ ਦੂਸਰੇ ਧਰਮਾਂ ਦੇ ਲੋਕਾਂ ਨੂੰ ਮਿਲਦੇ ਆ ਕਿਉਂਕਿ ਬਹੁਤ ਵਾਰ ਇੱਥੇ ਵੀ ਰਹਿੰਦੇ ਆ ਮੌਕਾ ਮਿਲਦਾ ਤੇ ਇੰਟਰਫੇਥ ਨੈਟਵਰਕ ਦੇ ਨਾਲ ਮੈਂ ਜੁੜੀ ਹੋਈ ਆ ਤੇ ਦੂਸਰੇ ਧਰਮਾਂ ਦੇ ਲੋਕਾਂ ਦੇ ਨਾਲ ਮੇਰਾ ਜਿਹੜਾ ਵਾਹ ਵਾਸਤਾ ਆ ਉਹ ਪੈਂਦਾ ਤੇ ਉਹਨਾਂ ਦੇ ਵਿਚ ਵੀ ਅਕਸਰ ਇਹ ਜਿਹੜੀ ਸ਼ਿਕਾਇਤ ਆ ਕੀਤੀ ਜਾਂਦੀ ਜਿਵੇਂ ਅਸੀਂ ਰਮਾਦਾਨ ਦੀ ਗੱਲ ਕਰਦੇ ਆ ਰਮਾਦਾਨ ਦਾ ਜਿਹੜਾ ਤਿਉਹਾਰ ਹੈ ਉਹ ਅੱਜ ਮਨਾਇਆ ਜਾ ਰਿਹਾ ਪਰ ਉਨ੍ਹਾਂ ਵੱਲੋਂ ਵੀ ਇਹ ਸ਼ਿਕਾਇਤ ਮਿਲਦੀ ਹੈ ਕਿ ਸਾਡੇ ਵੀ ਆਪਣੇ ਹੀ ਭਾਈਚਾਰੇ ਦੇ ਵਿਚ ਆਪਣੀ ਕੌਮ ਦੇ ਵਿਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹਨੂੰ ਵੱਖ ਵੱਖ ਤਰੀਕਾਂ ਦੇ ਹਿਸਾਬ ਦੇ ਨਾਲ ਮਨਾਉਂਦੇ ਆ ਸੋ ਹਰ ਧਰਮ ਦੇ ਵਿਚ ਜਦੋਂ ਅਸੀਂ ਕੁਛ ਜਰਮਨ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਮਿਲਦੇ ਆ ਉਹਨਾਂ ਦੇ ਆਪਣੇ ਕਾਇਦੇ ਜਿਹੜੇ ਨੇ ਉਹ ਵੱਖਰੇ ਨੇ ਪਰ ਉਹਨਾਂ ਦੇ ਵਿਚ ਵੀ ਜਿਹੜੇ ਪਾੜੇ ਨੇ ਜਿਹੜੇ ਗੈਪ ਨੇ ਉਹ ਕਾਫੀ ਜ਼ਿਆਦਾ ਨੇ ਸੋ ਮੈਨੂੰ ਲੱਗਦਾ ਕਿ ਹਰ ਕੌਮ ਦੇ ਵਿਚ ਕਿਤੇ ਨਾ ਕਿਤੇ ਜਿਹੜੀਆਂ ਤਰੁਟੀਆਂ ਨੇ ਇਸ ਵੇਲੇ ਹਰ ਧਰਮ ਦੇ ਵਿਚ ਆ ਚੁੱਕੀਆਂ ਨੇ ਹਨਾ
ਇਸ ਤਰ੍ਹਾਂ ਮੁਸਲਮਾਨਾਂ ਚ ਸ਼ੀ ਹੈ ਸੁਨੀ ਹੈ ਇਸੇ ਤਰ੍ਹਾਂ ਹਰ ਕੌਮ ਦੇ ਵਿਚ ਕੌਮ ਸਾਰੀਆਂ ਦੋ ਫਾੜੀ ਹੈ ਸਮਝੋ
ਜੀ
ਇਸ ਕਰਕੇ ਫਿਰ ਉਹ ਆਪਣੇ ਆਪਣੇ ਤਰੀਕਿਆਂ ਦੇ ਨਾਲ ਚੱਲਣ ਦੇ ਕੋਈ ਯਤਨ ਕਰਦੇ ਆ ਸੋ ਮਹਾਰਾਜ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰੇ ਆਪਣੇ ਚਲੋ ਧਰਮ ਸਨ ਧਰਮ ਦੇ ਨਾਲ ਜੁੜਨਾ ਬਾਕੀ ਵਿਸਾਖੀ ਜਿਹੜਾ ਤਿਉਹਾਰ ਹੈ ਇਹਦਾ ਸਭਿਆਚਾਰਕ ਪੱਖ ਵੀ ਹੈ ਕਿਉਂਕਿ ਜਦੋਂ ਕਿਸਾਨ ਆਪਣੀ ਕਣਕ ਬੀਜ ਵਰਤ ਕੇ ਖੁਸ਼ੀਆਂ ਮਨਾਉਂਦਾ ਤੇ ਉਹਦੀ ਇੱਕ ਨਵੇਕਲਾ ਉਹਦੇ ਮਨ ਵਿਚ ਚਾਹਤ ਪੈਦਾ ਹੁੰਦੀ ਹੈ ਸੋ ਇਸੇ ਕਰਕੇ ਕਾਫੀ ਗੀਤ ਵੀ ਬਣੇ ਹੋਏ ਵਿਸਾਖੀ ਦੇ ਉੱਤੇ ਜੱਟਾਂ ਦੇ ਉੱਤੇ ਇਸ ਕਰਕੇ ਇਹਦਾ ਸਭਿਆਚਾਰਕ ਪੱਖ ਵੀ ਜੋ ਸਾਡੇ ਵਿਸਾਖੀ ਦੇ ਵਿੱਚ ਨਾਲ ਜੁੜਦਾ
ਬਿਲਕੁਲ ਬਿਲਕੁਲ ਸੋ ਅੱਜ ਦੇ ਇਸ ਵਿਰਸਾ ਇਤਿਹਾਸ ਸਿਲਸਿਲੇ ਦੇ ਵਿਚ ਇਸ ਦੇ ਧਾਰਮਿਕ ਪੱਖ ਤੇ ਸਭਿਆਚਾਰਕ ਪੱਖ ਦੇ ਉੱਤੇ ਗੱਲ ਕਰਨ ਦਾ ਸਾਡਾ ਮਕਸਦ ਹਮੇਸ਼ਾ ਵਾਂਗ ਇਹੀ ਸੀ ਕਿ ਅਸੀਂ ਆਪਣੇ ਦੋਸਤਾਂ ਦੇ ਨਾਲ ਸਰੋਤਿਆਂ ਦੇ ਨਾਲ ਜਿਹੜੀ ਸਾਂਝ ਜ਼ਰੂਰ ਪਾ ਸਕੀਏ ਕਿ ਅਸਲ ਦੇ ਵਿਚ ਇਹਦੇ ਇਤਿਹਾਸ ਦੇ ਵਿਚ ਕੀ ਵਾਪਰਿਆ ਸੀ ਔਰ ਅੱਜ ਅਸੀਂ ਜਦੋਂ ਵੀ ਇਹ ਦਿਹਾੜਾ ਮਨਾਉਂਦੇ ਆ ਤਾਂ ਉਹਦੇ ਪਿੱਛੇ ਕੀ ਕਾਰਨ ਨੇ ਕੀ ਮਕਸਦ ਜਿਹੜਾ ਉਹ ਕੀ ਮਨੋਰਥ ਜਿਹੜਾ ਉਹ ਸਾਡਾ ਹੋਣਾ ਚਾਹੀਦਾ ਤੇ ਅੱਜ ਜਿਹੜਾ ਅਸੀਂ ਇੱਕ ਵਿਸ਼ਾ ਵੀ ਦਿਲਬਰ ਸਾਹਿਬ ਅੱਗੇ ਰੱਖਿਆ ਗੱਲਬਾਤ ਅਸੀਂ ਅੱਗੇ ਕਰਨੀ ਹੈ ਇਸ ਵਿਸ਼ੇ ਦੇ ਉੱਤੇ ਕਿਉਂਕਿ ਜਦੋਂ ਵੀ ਅਸੀਂ ਇਹੋ ਜਿਹੇ ਤਿਉਹਾਰਾਂ ਨੂੰ ਮਨਾਉਣ ਦੀ ਗੱਲ ਕਰਦੇ ਆ ਤਾਂ ਸਭਿਆਚਾਰਕ ਪੱਖ ਨੂੰ ਜਦੋਂ ਅਸੀਂ ਜੋੜਦੇ ਆ ਨਾ ਤਾਂ ਕਈ ਵਾਰ ਸਭਿਆਚਾਰਕ ਪੱਖ ਨਾਲ ਜੋੜ ਕੇ ਕਈ ਵਾਰ ਉਸ ਨੂੰ ਗਲਤ ਰੂਪ ਦੇ ਵਿਚ ਕਿਉਂਕਿ ਸਾਡਾ ਖੁਸ਼ੀਆਂ ਮਨਾਉਣ ਦਾ ਜਿਹੜਾ ਤਰੀਕਾ ਨਾ ਉਹ ਵੀ ਵੱਖੋ ਵੱਖਰਾ ਦਿਲਬਰ ਸਾਹਿਬ ਹਨਾ ਕਿਸੇ ਨੂੰ ਨੱਚ ਕੇ ਖੁਸ਼ੀ ਮਿਲਦੀ ਹੈ ਕਿਸੇ ਨੂੰ ਗਾ ਕੇ ਖੁਸ਼ੀ ਮਿਲਦੀ ਹੈ ਹਨਾ ਔਰ ਜਿਹੜੇ ਲੋਕ ਜਿਹੜੇ ਰੂਹਾਨੀ ਤੌਰ ਦੇ ਉੱਤੇ ਅਸਲ ਦੇ ਵਿੱਚ ਧਰਮ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਗੁਰੂ ਘਰ ਜਾ ਕੇ ਕੀਰਤਨ ਕਥਾ ਸਰਵਣ ਕਰਕੇ ਅਸਲ ਦੇ ਵਿੱਚ ਖੁਸ਼ੀ ਮਿਲਦੀ ਹੈ ਪਰ ਉਹੀ ਹੈ ਕਿ ਨਜ਼ਰੀਆ ਜਿਹੜਾ ਉਹ ਹਰ ਇੱਕ ਦਾ ਵੱਖੋ ਵੱਖਰਾ ਪਰ ਪਿਛਲੇ ਦਿਨਾਂ ਦੇ ਵਿੱਚ ਜੀ ਕੁਛ ਜਿਹੜੇ ਆਲੇ ਦੁਆਲੇ ਭਾਈਚਾਰੇ ਦੇ ਵਿਚੋਂ ਇਹੋ ਜਿਹੇ ਵਿਸ਼ਿਆਂ ਦੇ ਇਹੋ ਜਿਹੇ ਜਿਹੜੇ ਮੁੱਦਿਆਂ ਦੇ ਉੱਤੇ ਕੁਛ ਸਵਾਲ ਜਿਹੜੇ ਆ ਉਹ ਪਹੁੰਚੇ ਮੇਰੇ ਤੱਕ ਔਰ ਕੁਛ ਗਰੁੱਪਸ ਦੇ ਵਿਚ ਇਹੋ ਜਿਹੀਆਂ ਡਿਸਕਸ਼ਨ ਹੋਈਆਂ ਔਰ ਨਾਲੋ ਨਾਲ ਕੁਛ ਫੋਨ ਕਾਲ ਜਿਹੜੀਆਂ ਉਹ ਇਹੋ ਜਿਹੀਆਂ ਆਈਆਂ ਕਿ ਸਾਡੇ ਭਾਈਚਾਰੇ ਦੇ ਵਿਚ ਆਮ ਤੌਰ ਦੇ ਉੱਤੇ ਕੀ ਹੁੰਦਾ ਕਿ ਵਿਸਾਖੀ ਦੇ ਨਾਮ ਦੇ ਉੱਤੇ ਬਹੁਤ ਸਾਰੇ ਜਿਹੜੇ ਇਵੈਂਟਸ ਕਰਵਾਏ ਜਾਂਦੇ ਆ ਹਨਾ ਉਹਨਾਂ ਇਵੈਂਟਸ ਦੇ ਵਿਚ ਜਿਵੇਂ ਵਿਸਾਖੀ ਦਾ ਜਿਹੜਾ ਜੋਸ਼ ਚਾਹ ਜਿਵੇਂ ਅਸੀਂ ਕਹਿੰਦੇ ਆ ਕਿ ਕਿਰਸਾਨੀ ਦੇ ਨਾਲ ਇਹ ਜੁੜਦਾ ਆ ਇਹਦਾ ਸਭਿਆਚਾਰਕ ਪੱਖ ਜਿਹੜਾ ਔਰ ਕਿਰਸਾਨੀ ਦਾ ਜਿਹੜਾ ਇੱਕ ਅਮੀਰ ਪੱਖ ਆ ਹਨਾ ਜਦੋਂ ਆਪਣੀਆਂ ਫਸਲਾਂ ਵੇਚਦੇ ਆ ਫਸਲਾਂ ਵੇਚ ਕੇ ਜਿਹੜੀ ਖੁਸ਼ੀ ਹੁੰਦੀ ਹੈ ਜਾਂ ਫਿਰ ਅੱਗੇ ਜਿਹੜੇ ਚਾਹ ਉਮੀਦਾਂ ਜਿਹੜੀਆਂ ਉਹਨਾਂ ਦੀਆਂ ਬਣੀਆਂ ਹੁੰਦੀਆਂ ਉਹ ਉਮੀਦਾਂ ਜਿਹੜੀਆਂ ਆ ਉਹ ਜ਼ਾਹਰ ਕਰਦੇ ਆ ਕਿਸੇ ਨਾ ਕਿਸੇ ਰੂਪ ਦੇ ਵਿਚ ਪਰ ਇੱਕ ਹੋਰ ਗੱਲ ਜਿਹੜੀ ਜਿਹੜਾ ਮੁੱਦਾ ਜਿਹੜਾ ਆ ਉਹ ਸਾਹਮਣੇ ਇਹ ਆਇਆ ਕਿ ਕਈ ਵਾਰ ਇਹੋ ਜਿਹੇ ਜਿਹੜੇ ਇਵੈਂਟਸ ਇਹੋ ਜਿਹੇ ਸਮਾਗਮ ਜਿਹੜੇ ਆ ਉਹ ਲੀਕ ਕੇ ਜਾਂਦੇ ਆ ਪਰ ਉਹਦੇ ਉਹਨਾਂ ਸਮਾਗਮਾਂ ਦੇ ਉੱਤੇ ਨੱਚਣ ਗਾਉਣ ਦੇ ਨਾਲ ਨਾਲ ਜਿਹੜਾ ਸ਼ਰਾਬ ਆ ਜਾਂ ਨਸ਼ਾ ਆ ਉਹਦਾ ਜਿਹੜਾ ਇਸਤੇਮਾਲ ਆ ਉਹ ਕਾਫੀ ਜ਼ਿਆਦਾ ਕੀਤਾ ਜਾਂਦਾ ਆ ਹਨਾ ਤੇ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਵੀ ਖਿਆਲ ਕੀਤਾ ਜਾ ਰਿਹਾ ਹੈ ਔਰ ਪਿਛਲੇ ਦਿਨਾਂ ਦੇ ਵਿਚ ਜਿੰਨੀਆਂ ਕੁ ਕਾਲਸ ਆ ਰਹੀਆਂ ਜਾਂ ਜਿਨ੍ਹਾਂ ਲੋਕਾਂ ਨੇ ਵੀ ਆਪਸ ਦੇ ਵਿਚ ਇਹਦੇ ਉੱਤੇ ਗੱਲਬਾਤ ਕਰਨੀ ਚਾਹੀਏ ਔਰ ਇਹ ਇੱਕ ਬਹੁਤ ਵੱਖਰਾ ਜਿਹੜਾ ਇਹਦਾ ਇੱਕ ਪੱਖ ਆ ਕਿਉਂਕਿ ਜਦੋਂ ਅਸੀਂ ਖੁਸ਼ੀਆਂ ਮਨਾਉਣ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਸਾਡੇ ਪਰਿਵਾਰਾਂ ਦੇ ਵਿਚ ਵੀ ਦੋ ਤਰ੍ਹਾਂ ਦੇ ਹੀ ਜਿਹੜੇ ਹਮੇਸ਼ਾ ਪੱਖ ਆ ਉਹ ਵਿਖਾਈ ਦਿੰਦੇ ਆ ਜਦੋਂ ਅਸੀਂ ਆਪਣੇ ਘਰਾਂ ਦੇ ਵਿਚ ਵੀ ਕੋਈ ਜਸ਼ਨ ਰੱਖਦੇ ਆ ਹਨਾ ਵਿਆਹ ਸ਼ਾਦੀਆਂ ਹੁੰਦੀਆਂ ਤਾਂ ਦੋ ਤਰ੍ਹਾਂ ਦੇ ਜਿਹੜੇ ਪੱਖ ਆ ਉਹ ਸਾਹਮਣੇ ਆਉਂਦੇ ਆ ਸੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਵਿਸਾਖੀ ਜਾਂ ਫਿਰ ਜਿਹੜੇ ਇਹੋ ਜਿਹੇ ਤਿਉਹਾਰ ਆ ਉਹ ਮਨਾਉਂਦੇ ਆ ਤਾਂ ਘੱਟੋ ਘੱਟ ਨਸ਼ੇ ਦਾ ਜਿਹੜਾ ਸੇਵਨ ਆ ਉਹ ਨਹੀਂ ਹੋਣਾ ਚਾਹੀਦਾ ਜਾਂ ਤੁਸੀਂ ਇਹਦੇ ਬਾਰੇ ਕੀ ਰਾਏ ਰੱਖਦੇ ਹੋ?
ਦੇਖੋ ਅਸੀਂ ਤੇ ਕਵਾਂਗੇ ਵੀ ਅੱਜ ਵਿਸਾਖੀ ਦਾ ਖਾਲਸੇ ਦਾ ਸਾਜਨਾ ਦਿਵਸ ਹੈ। ਸਾਨੂੰ ਮਹਾਰਾਜ ਨੇ ਜੋ ਖੰਡੇ ਬਾਟੇ ਦੀ ਪੌਲ ਦਿੱਤੀ ਹੈ, ਖੰਡੇ ਬਾਟੇ ਦੀ ਪੌਲ ਛਾ ਕੇ ਸਾਨੂੰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ, ਨਾ ਕਿ ਸਾਨੂੰ ਇਹ ਨਸ਼ਿਆਂ ਦੇ ਵਿੱਚ ਪੈ ਕੇ ਆਪਣਾ ਇਹ ਜਸ਼ਨ ਮਨਾਉਣੇ ਚਾਹੀਦੇ ਆ। ਸੋ ਨਸ਼ਾ ਜਿਹੜਾ ਹੈ ਇਹ ਤੇ ਸਰੀਰ ਲਈ ਕੋਈ ਇੰਨਾ ਅੱਛਾ ਵੀ ਨਹੀਂ। ਹਰ ਬੋਤਲ ਦੇ ਉੱਤੇ ਲਿਖਿਆ ਵੀ ਹੁੰਦਾ ਵੀ ਸ਼ਰਾਬ ਜਿਹੜੀ ਹੈ ਇਹ ਸਰੀਰ ਲਈ ਹਾਨੀਕਾਰਕ ਹੈ, ਪਰ ਫਿਰ ਵੀ ਅਸੀਂ ਸਮਝਣ ਦਾ ਯਤਨ ਨਹੀਂ ਕਰ ਰਹੇ। ਸੋ ਇਸ ਕਰਕੇ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਹੀ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣ ਦੀ ਲੋੜ ਹੈ, ਸਰਬੱਤ ਦਾ ਭਲਾ ਮੰਗਣ ਦੀ ਲੋੜ ਹੈ
ਜੀ।
ਤੇ ਇਸ ਕਰਕੇ ਸ਼ਰਾਬ ਤੋਂ ਦੂਰ ਰਹੋ, ਇਹ ਮੇਰੀ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਇੱਕ ਵਾਰੀ ਫੇਰ ਵਿਸਾਖੀ ਦੀਆਂ ਔਰ ਖਾਲਸੇ ਦੀ ਸਾਜਨਾ ਦਿਵਸ ਦੀਆਂ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾ ਦਿਵਸ ਦੀਆਂ ਔਰ ਰਮਾਦਾਨ ਮੁਸਲਮਾਨਾਂ ਦੇ ਤਿਉਹਾਰ ਰਮਾਦਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੇਸ਼ ਕਰਦਾ ਹਾਂ
ਜੀ। ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫੇਰ ਸਾਡੇ ਵੱਲੋਂ ਵੀ ਤੁਹਾਨੂੰ। ਤੇ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਆਪਣਾ ਕੀਮਤੀ ਸਮਾਂ ਔਰ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਅੱਜ ਦੇ ਇਤਿਹਾਸ ਤੇ ਵਿਰਸਾ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਇਸ ਵੇਲੇ ਸਰਦਾਰ ਕੁਲਜੀਤ ਸਿੰਘ ਦਲਬਰਪੁਰੀ ਇਸ ਖਾਸ ਦਿਹਾੜੇ ਦੇ ਉੱਤੇ ਜਿਹੜੀ ਇਤਿਹਾਸ ਦੀ ਸਾਂਝ ਬਣਾ ਰਹੇ ਸਨ। ਔਰ ਇਹ ਸਿਲਸਿਲਾ ਜਿਹੜਾ ਹੈ ਇਹ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਗੇ ਵੀ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ, ਆਪਾਂ ਉਨ੍ਹਾਂ ਨੂੰ ਵੀ ਸ਼ਾਮਲ ਕਰਦੇ ਹਾਂ। ਕੁਲਵਿੰਦਰ ਸਿੰਘ ਜਗਰਾਓਂ ਹੋਰੀ ਜੁੜ ਚੁੱਕੇ ਨੇ ਸਾਡੇ ਨਾਲ, ਔਰ ਸਤਿਕਾਰਯੋਗ ਵੀਰ ਕੁਲਜੀਤ ਸਿੰਘ ਦਿਲਬਰ ਜੀ ਤੇ ਕਹਿੰਦੇ ਭੈਣ ਅਮਰਦੀਪ ਕੌਰ ਤੇ ਸਾਰੇ ਸਰੋਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਸਾਡੇ ਵੱਲੋਂ ਵੀ ਭਾਈ ਸਾਹਿਬ ਤੁਹਾਨੂੰ ਔਰ ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੀਆਂ ਕਹਿੰਦੇ ਬਹੁਤ ਬਹੁਤ ਵਧਾਈਆਂ। ਆਪ ਜੀ ਨੂੰ ਵੀ ਇਨ੍ਹਾਂ ਦੋਵਾਂ ਪੁਰਬਾਂ ਦੀਆਂ ਬਹੁਤ ਬਹੁਤ ਵਧਾਈਆਂ। ਤੇ ਗੁਰੂ ਪਾਤਸ਼ਾਹ ਕਹਿੰਦੇ ਸਭਨਾਂ ਨੂੰ ਸਿੱਖੀ ਦਾ ਨਾਮਦਾਨ ਚੜ੍ਹਦੀਆਂ ਕਲਾ ਬਖਸ਼ਣ। ਵਾਕਈ ਔਰ ਇਹੀ ਅਸੀਂ ਵੀ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਅੱਜ ਦੇ ਇਸ ਖਾਸ ਦਿਹਾੜੇ ਦੇ ਉੱਤੇ, ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ। ਸੋ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ, ਤੁਸੀਂ ਸਾਡੇ ਨਾਲ ਜੁੜੇ ਹੋ ਔਰ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ। ਇੱਕ ਵਿਸਾਖੀ ਨੂੰ ਸਮਰਪਿਤ ਇੱਕ ਕਵਿਤਾ ਜਿਹੜੀ ਆ ਉਹ ਵੀ ਤੁਸੀਂ ਭੇਜੀ ਹੈ, ਮੈਂ ਜ਼ਰੂਰ ਸਾਂਝੀ ਕਰਦੀ ਹਾਂ। ਚੜਿਆ ਵਿਸਾਖ ਮਹੀਨਾ, ਮਨਾਓ ਵਿਸਾਖੀ ਨੂੰ, ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖੀ ਨੂੰ। ਜ਼ਮੀਨ ਨਾਲ ਜੁੜੇ ਲੋਕਾਂ ਦਾ ਇਹ ਤਿਉਹਾਰ ਹੈ, ਖੇਤੋਂ ਘਰ ਆਉਂਦੀ ਸੋਨ ਰੰਗੀ ਜਿਹੀ ਬਹਾਰ ਹੈ, ਪੁਰਾਤਨ ਕਾਲ ਤੋਂ ਹੀ ਕਰਦੇ ਸਭ ਇਜ਼ਹਾਰ ਹੈ, ਕਿਸਾਨਾਂ ਮਜ਼ਦੂਰਾਂ ਲਈ ਰੋਟੀ ਅਤੇ ਵਪਾਰ ਹੈ, ਨੱਚਦਾ ਟੱਪਦਾ ਹਰ ਕੋਈ ਖੁਸ਼ੀ ਮਨਾਉਂਦਾ ਹੈ, ਰੌਣਕ ਮੇਲਿਆਂ ਦੀ ਤੇ ਜਾ ਕੇ ਵਧਾਉਂਦਾ ਹੈ। ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਸਜਾਇਆ ਸੀ, ਆਪੇ ਗੁਰੂ ਆਪੇ ਚੇਲਾ ਅਧਾਏ ਚਲਾਇਆ ਸੀ, ਸਿੱਖਾਂ ਨੂੰ ਦਿੱਤੀ ਨਵੇਕਲੀ ਤੇ ਅਨੋਖੀ ਪਹਿਚਾਨ, ਬਖਸ਼ ਦਿੱਤੇ ਕੱਚ ਕੜਾ ਕੇਸ ਕੰਘਾ ਤੇ ਕਿਰਪਾਨ, ਸਿੱਖ ਧਰਮ ਤੋਂ ਜ਼ਾਤ ਪਾਤ ਨੂੰ ਮਿਟਾ ਦਿੱਤਾ ਸੀ, ਚਿੜੀਆਂ ਨੂੰ ਬਾਜ਼ ਵਿਰੁੱਧ ਲੜਨਾ ਸਿਖਾ ਦਿੱਤਾ ਸੀ, ਜ਼ਾਲਮ ਅੰਗਰੇਜ਼ਾਂ ਨੇ ਬੜਾ ਕਹਿਰ ਕਮਾਇਆ ਸੀ, ਜਨਰਲ ਡਾਇਰ ਨੇ ਵੀ ਭੈੜਾ ਹੁਕਮ ਸੁਣਾਇਆ ਸੀ, ਰੋਇਆ ਸੀ ਪੱਤਾ ਪੱਤਾ ਉਦੋਂ ਜਲਿਆਂ ਵਾਲੇ ਬਾਗ ਦਾ, ਹੋਇਆ ਫਿਰ ਗੋਲ ਬਿਸਤਰਾ ਅੰਗਰੇਜ਼ ਰਾਜ ਭਾਗ ਦਾ। ਮਨਦੀਪ ਮਨਾਓ ਵਿਸਾਖੀ, ਭੁੱਲ ਕੇ ਭੇਦ ਭਾਵ ਨੂੰ, ਕਰੋ ਖੁਸ਼ਹਾਲ ਆਪਣੇ ਸੋਹਣੇ ਦੇਸ਼ ਪੰਜਾਬ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਇਸ ਕਵਿਤਾ ਦੇ ਨਾਲ ਸਾਂਝ ਬਣਾਉਣ ਲਈ ਕੁਲਵਿੰਦਰ ਸਿੰਘ ਜੀ। ਔਰ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਬਣੇ ਰਹੋ, ਪ੍ਰੋਗਰਾਮ ਦੇ ਵਿਚ ਅੱਗੇ ਆਪਾਂ ਜਿਹੜੀ ਵਿਚਾਰ ਚਰਚਾ ਆ ਉਹ ਵੀ ਕਰਨੀ ਆ, ਔਰ ਉਮੀਦ ਕਰਦੇ ਆ ਤੁਸੀਂ ਵੀ ਜ਼ਰੂਰ ਉਸ ਵਿਚਾਰ ਚਰਚਾ ਦੇ ਵਿਚ ਜਿਹੜੇ ਆਪਣੇ ਵਿਚਾਰ ਨੇ ਉਨ੍ਹਾਂ ਦੀ ਸਾਂਝ ਬਣਾਓਗੇ। ਤੇ ਨਰਿੰਦਰ ਰਠੌਰ ਹੁਰੀ ਸਾਡੇ ਨਾਲ ਜੁੜੇ ਨੇ, ਕਹਿੰਦੇ ਦਿਲਬਰ ਜੀ ਨੂੰ ਵੀ ਵਿਸਾਖੀ ਦੀਆਂ ਮੁਬਾਰਕਾਂ ਤੇ ਧੰਨਵਾਦ, ਤੇ ਬਿੱਟਾ ਜੀ ਦਾ ਵੀ ਧੰਨਵਾਦ। ਬਿੱਟਾ ਜੀ ਅਜੇ ਆਉਣਗੇ ਜੀ ਬਹੁਤ ਜਲਦ, ਤੇ ਦਿਲਬਰ ਸਾਹਿਬ ਜਿਹੜੇ ਆ ਉਨ੍ਹਾਂ ਨੂੰ ਤੁਸੀਂ ਮੁਬਾਰਕਾਂ ਭੇਜ ਦਿੱਤੀਆਂ, ਉਨ੍ਹਾਂ ਤੱਕ ਮੁਬਾਰਕਾਂ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ। ਬਹੁਤ ਬਹੁਤ ਸ਼ੁਕਰੀਆ। ਤੇ ਜਗਤਾਰ ਗਿੱਲ ਝੁੱਟ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ। ਬਹੁਤ ਸੋਹਣਾ ਜਿਹਾ ਵਿਚਾਰ ਉਨ੍ਹਾਂ ਨੇ ਭੇਜਿਆ, ਉਨ੍ਹਾਂ ਦਾ ਵਿਚਾਰ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਸਮਾਂ ਜਿਹੜਾ ਪ੍ਰੋਗਰਾਮ ਦੇ ਵਿਚ ਇੱਕ ਬ੍ਰੇਕ ਦਾ ਹੋ ਗਿਆ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਇਸ ਵਪਾਰਕ ਵਕਫੇ ਤੋਂ ਬਾਅਦ, ਬਹੁਤ ਜਲਦ ਆਉਂਦੇ ਆ ਵਾਪਸ ਪ੍ਰੋਗਰਾਮ ਲਹਿਰਾਂ ਦੇ ਵਿਚ, ਬਣੇ ਰਹੋ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, Student Support Services. Aaj hi join karo. Griffin College, Alwal, 30 Herschel Street, Brisbane. QRD 4000. Brisbane de Education te Shopping Hub de bilkul vich. For more information call 617-3106-5394.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ, ਸਾਡਾ ਅੱਜ ਦਾ ਮਾਰਨਿੰਗ ਸ਼ੋ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਇਸ ਵੇਲੇ ਮੈਲਬਰਨ, ਸਿਡਨੀ ਸਮੇਂ ਮੁਤਾਬਕ ਸਮਾਂ ਜਿਹੜਾ 9:07 ਸਵੇਰ ਦਾ ਹੋ ਚੁੱਕਿਆ। ਬਹੁਤ ਸਾਰੇ ਮੁਲਕਾਂ ਤੋਂ ਸਾਡੇ ਨਾਲ ਜਿਹੜੇ ਦੋਸਤ ਜੁੜਦੇ ਨੇ ਉਨ੍ਹਾਂ ਮੁਲਕਾਂ ਦਾ ਮੈਨੂੰ ਲੱਗਦਾ ਅੱਜ ਸਮਾਂ ਜਿਹੜਾ ਉਹ ਮੈਂ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ, ਪਰ ਬਹੁਤ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ US ਤੋਂ ਵੀ ਜੁੜੇ ਹੋਣਗੇ, ਬਹੁਤ ਸਾਰੇ ਦੋਸਤ ਜਿਹੜੇ ਆ ਉਹ ਕੈਨੇਡਾ ਤੋਂ ਵੀ ਜੁੜੇ ਹੋਣਗੇ। ਸੋ ਕੈਨੇਡਾ ਦੇ ਸਮੇਂ ਮੁਤਾਬਕ ਇਸ ਵੇਲੇ ਵੈਨਕੂਵਰ ਦੇ ਵਿਚ 4:08 ਦਾ ਸਮਾਂ, ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ। ਟੋਰਾਂਟੋ ਦੇ ਵਿਚ ਲਗਭਗ ਰਾਤ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ 7:08 ਦਾ ਇਸ ਵੇਲੇ ਸਮਾਂ ਸੋਮਵਾਰ ਦੀ ਰਾਤ ਦਾ। ਤੇ ਇਸੇ ਤਰ੍ਹਾਂ ਸਿਆਟਲ ਦੇ ਵਿਚ, US ਦੇ ਸਿਆਟਲ ਸ਼ਹਿਰ ਦੇ ਵਿਚ 4:08 ਸ਼ਾਮ ਦੇ ਹੋ ਚੁੱਕੇ ਆ। ਮਿਆਮੀ ਦੇ ਵਿਚ 7:08 ਹੋ ਚੁੱਕੇ ਆ, ਜਦਕਿ LA ਦੇ ਵਿਚ ਵੀ ਸ਼ਾਮ ਪਈ ਹੋਈ ਹੈ ਸੋਮਵਾਰ ਦੀ ਸ਼ਾਮ 4:08 ਦਾ ਸਮਾਂ। ਤੇ ਇਸੇ ਤਰ੍ਹਾਂ ਜੇ ਅਸੀਂ ਲੰਡਨ ਚਲੀਏ ਤਾਂ ਸੋਮਵਾਰ ਦੀ ਰਾਤ ਹੈ ਉੱਥੇ 12:08, ਯਾਨੀ ਕਿ ਦਿਨ ਜਿਹੜਾ ਚੜ ਚੁੱਕਿਆ ਅਗਲਾ, ਪਰ ਅੱਧੀ ਰਾਤ ਦਾ ਤੜਕਾ ਅਸੀਂ ਕਹਿ ਸਕਦੇ ਹਾਂ। ਤੇ ਉਧਰ ਸਾਡੇ ਆਪਣੇ ਮੁਲਕ ਜਦੋਂ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਇਸ ਵੇਲੇ 4:38 ਦਾ ਜਿਹੜਾ ਸਮਾਂ ਉਹ ਹੋ ਚੁੱਕਾ। ਤੇ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਇਸ ਮਾਰਨਿੰਗ ਸ਼ੋਅ ਦੇ ਵਿਚ ਆਉਣਾ ਕਰ ਰਹੇ ਹੋ ਔਰ ਸਾਡੇ ਹਮ ਸਫ਼ਰ ਇਸ ਪ੍ਰੋਗਰਾਮ ਦੇ ਵਿਚ ਬਣੇ ਹੋਏ ਹੋ, ਤੁਹਾਡਾ ਤਹਿ ਦਿਲ ਤੋਂ ਇਕ ਵਾਰ ਫੇਰ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ। ਚਲੋ ਜੀ, ਪ੍ਰੋਗਰਾਮ ਦੇ ਵਿਚ ਹੁਣ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਤੇ ਅਗਲੇ ਸਿਲਸਿਲੇ ਦੇ ਵਿਚ ਅਸੀਂ ਗੱਲਬਾਤ ਤਾਂ ਕਰਨੀ ਹੀ ਕਰਨੀ ਆ, ਪਰ ਇਕ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਪਿਆਰੀ ਜਿਹੀ ਲਿਖਤ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਆ। ਲਿਖਤ ਜਿਹੜੀ ਆ ਇਹ ਦਵਿੰਦਰ ਸਿੰਘ ਜੌਹਲ ਹੋਰਾਂ ਦੀ ਲਿਖੀ ਹੋਈ ਆ। ਬਹੁਤ ਹੀ ਸੋਹਣੀਆਂ ਲਿਖਤਾਂ ਜਿਹੜੀਆਂ ਉਨ੍ਹਾਂ ਦੀਆਂ ਹੁੰਦੀਆਂ, ਜ਼ਿੰਦਗੀ ਦੇ ਬੜੇ ਡੂੰਘੇ ਜਿਹੜੇ ਤਜਰਬੇ ਆ ਉਨ੍ਹਾਂ ਨੂੰ ਉਹ ਆਪਣੀ ਕਲਮ ਦੇ ਵਿਚ ਸ਼ਬਦਾਂ ਦੇ ਰਾਹੀਂ ਰੂਪਮਾਨ ਕਰਦੇ ਆ। ਸੋ ਇਹ ਜਿਹੜੀ ਲਿਖਤ ਆ ਇਹਦੇ ਵਿਚ ਇਕ ਬਹੁਤ ਵੱਡਾ ਸੁਨੇਹਾ। ਅਸਲ ਦੇ ਵਿਚ ਅਸੀਂ ਕਿਸੇ ਵੀ ਪੁਰਬ ਦੇ ਉੱਤੇ, ਕਿਸੇ ਵੀ ਦਿਹਾੜੇ ਦੇ ਉੱਤੇ ਹਮੇਸ਼ਾ ਆਪਣੇ ਜੀਵਨ ਦੇ ਵਿਚ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਆ ਉਹ ਲਗਾ ਕੇ ਬੈਠਦੇ ਆ। ਬਹੁਤ ਵਾਰ ਬਹੁਤ ਸਾਰੀਆਂ ਜਿਹੜੀਆਂ ਨਿਰਾਸ਼ਾਵਾਂ, ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਸਾਡੀਆਂ ਅਕਸਰ ਬਣੀਆਂ ਰਹਿੰਦੀਆਂ ਨੇ, ਹਨਾ, ਕਿਉਂਕਿ ਜ਼ਿੰਦਗੀ ਦੇ ਵਿਚ ਕਦੀ ਵੀ ਅਸੀਂ ਸ਼ੁਕਰਾਨੇ ਵੱਲ ਮੁੜਨਾ ਨਹੀਂ ਚਾਹੁੰਦੇ। ਬਹੁਤ ਵਾਰ ਸ਼ਿਕਾਇਤਾਂ ਜਿਹੜੀਆਂ ਆ ਉਹਨਾਂ ਦਾ ਢੇਰ ਜਿਹੜਾ ਆ ਉਹ ਅਸੀਂ ਲੈ ਕੇ ਤੁਰੇ ਰਹਿੰਦੇ ਆ। ਸੋ ਇਸੇ ਕਰਕੇ ਜਿਹੜੀਆਂ ਸ਼ਿਕਾਇਤਾਂ ਆ ਉਹ ਸਾਡੀਆਂ ਕਦੇ ਵੀ ਖਤਮ ਨਹੀਂ ਹੁੰਦੀਆਂ ਔਰ ਹਮੇਸ਼ਾ ਸਾਨੂੰ ਆਪਣਾ ਦੁੱਖ, ਆਪਣੀ ਤਕਲੀਫ਼ ਜਿਹੜੀ ਆ ਉਹ ਵੱਡੀ ਲੱਗਦੀ ਆ। ਔਰ ਜਦੋਂ ਤੱਕ ਸਾਨੂੰ ਆਪਣੀ ਤਕਲੀਫ਼, ਆਪਣਾ ਹੀ ਦੁੱਖ ਵੱਡਾ ਲੱਗਦਾ ਆ ਉਦੋਂ ਤੱਕ ਸਾਡੀਆਂ ਜਿਹੜੀਆਂ ਸ਼ਿਕਾਇਤਾਂ ਆ ਉਹ ਬਣੀਆਂ ਹੀ ਰਹਿੰਦੀਆਂ ਆ। ਔਰ ਜਦੋਂ ਤੱਕ ਅਸੀਂ ਸ਼ੁਕਰਾਨੇ ਵਾਲੇ ਰੁੱਖ ਵੱਲ ਨਹੀਂ ਵਧਦੇ, ਜਦੋਂ ਤੱਕ ਸਾਡਾ ਰੁੱਖ ਜਿਹੜਾ ਆ ਉਹ ਸ਼ੁਕਰਾਨੇ ਵੱਲ ਨਹੀਂ ਹੁੰਦਾ ਉਦੋਂ ਤੱਕ ਇਹ ਸ਼ਿਕਾਇਤਾਂ ਜਿਹੜੀਆਂ ਬਰਕਰਾਰ ਰਹਿੰਦੀਆਂ। ਪਰ ਜ਼ਿੰਦਗੀ ਦੇ ਵਿੱਚ ਜਿਵੇਂ ਅੱਜ ਮੈਂ ਅੱਜ ਦਾ ਵਿਚਾਰ ਵੀ ਸਾਂਝਾ ਕੀਤਾ ਸੀ ਕਿ ਜਦੋਂ ਵੀ ਅਸੀਂ ਕੋਈ ਵੀ ਜਦੋਂ ਤਿਉਹਾਰ ਮਨਾਉਂਦੇ ਆ, ਜਦੋਂ ਵੀ ਅਸੀਂ ਕੋਈ ਵੱਡਾ ਦਿਨ ਜਿਹੜਾ ਸਾਡੇ ਆਲੇ ਦੁਆਲੇ ਦੇ ਵਿੱਚ ਇੱਕ ਖਾਸ ਅਹਿਮੀਅਤ ਰੱਖਦਾ ਆ, ਉਸ ਦਿਨ ਮੌਕੇ ਕੋਈ ਨਾ ਕੋਈ ਅਹਿਦ ਜਿਹੜਾ ਆ ਉਹ ਜ਼ਰੂਰ ਸਾਨੂੰ ਕਰਨਾ ਚਾਹੀਦਾ ਕਿ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਵੀ ਕਮੀਆਂ ਨੇ, ਜਿਹੜੀਆਂ ਵੀ ਕੋਈ ਤਰੁਟੀਆਂ ਨੇ, ਉਹਨਾਂ ਨੂੰ ਅਸੀਂ ਕਿਵੇਂ ਸੁਧਾਰੀਏ, ਹਨਾ। ਕਿਉਂਕਿ ਸੁਧਾਰ ਵੱਲ ਅਸੀਂ ਬਹੁਤ ਘੱਟ ਵੱਧਦੇ ਆ, ਕਿਉਂਕਿ ਸਾਨੂੰ ਲੱਗਦਾ ਕਿ ਅਸੀਂ ਤਾਂ ਪਹਿਲਾਂ ਤੋਂ ਹੀ ਸਰਵ ਸੰਪੂਰਨ ਆ, ਹਨਾ। ਸੋ ਸੰਪੂਰਨ ਤਾਂ ਵੈਸੇ ਕੋਈ ਵੀ ਮਨੁੱਖ ਨਹੀਂ ਆ, ਕਮੀਆਂ ਅਸੀਂ ਆਪਣੀਆਂ ਕਦੇ ਮੰਨਦੇ ਨਹੀਂ, ਲੱਭਦੇ ਨਹੀਂ, ਔਰ ਦੂਸਰਿਆਂ ਦੇ ਵਿੱਚ 100 ਘਾਟਾਂ, 100 ਕਮੀਆਂ, ਹਜ਼ਾਰਾਂ ਦੋਸ਼ ਜਿਹੜੇ ਆ ਉਹ ਬਹੁਤ ਜਲਦੀ ਸਾਨੂੰ ਦਿਖ ਜਾਂਦੇ ਆ। ਪਰ ਜ਼ਿੰਦਗੀ ਦੇ ਵਿੱਚ ਟਿਕਾ ਜਿਹੜਾ ਆ ਉਹ ਆਵੇ ਕਿਵੇਂ, ਸਾਡੇ ਅੰਦਰ ਜਿਹੜਾ ਸਹਿਜ ਆ ਉਹ ਪੈਦਾ ਕਿਵੇਂ ਹੋਵੇ, ਇਹ ਜਾਣਨਾ ਬਹੁਤ ਜ਼ਰੂਰੀ ਹੈ, ਹਨਾ। ਸੋ ਇੱਕ ਇਹੋ ਜਿਹੀ ਲਿਖਤ ਆ, ਸ਼ਾਇਦ ਇਸ ਲਿਖਤ ਦੇ ਨਾਲ ਸਾਡੇ ਜੀਵਨ ਦੇ ਵਿੱਚ ਜਿਵੇਂ ਅੱਜ ਦੇ ਵਿਚਾਰ ਚ ਅਸੀਂ ਗੱਲ ਕੀਤੀ ਸੀ ਕਿ ਤਬਦੀਲੀ ਜਿਹੜੀ ਆ ਉਹ ਸਿਰਫ ਚਿਹਰਾ ਬਦਲ ਕੇ ਨਹੀਂ ਆਉਣੀ, ਹਨਾ। ਜਦੋਂ ਅਸੀਂ ਹੇਅਰ ਕੱਟ ਡਿਫਰੈਂਟ ਕਰ ਲਿਆ, ਮੇਕਅਪ ਡਿਫਰੈਂਟ ਕਰ ਲਿਆ, ਤਾਂ ਉਹਦੇ ਨਾਲ ਤਬਦੀਲੀ ਨਹੀਂ ਆਉਂਦੀ। ਤਬਦੀਲੀ ਜਿਹੜੀ ਆ ਉਹ ਬਹੁਤ ਵੱਡੀ ਇੱਕ ਸਾਧਨਾ ਆ, ਔਰ ਉਹ ਸਾਧਨਾ, ਉਹ ਸਹਿਜ ਜਿਹੜਾ ਆ, ਉਹ ਟਿਕਾ ਜਿਹੜਾ ਜ਼ਿੰਦਗੀ ਦੇ ਵਿੱਚ ਕਦੋਂ ਆਉਣਾ, ਇਹਦੇ ਬਾਰੇ ਛੋਟੀ ਜਿਹੀ ਲਿਖਤ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ। ਕਹਿੰਦੇ ਕਿਸੇ ਸੰਤ ਪਾਸ ਇੱਕ ਨੌਜਵਾਨ ਆਇਆ ਤੇ ਬੇਨਤੀ ਕਰਨ ਲੱਗਿਆ ਕਿ ਕੋਈ ਵਿਧੀ ਦੱਸੋ, ਮਨ ਕਾਬੂ ਚ ਨਹੀਂ ਹੈ, ਧਿਆਨ ਚ ਬੈਠਦਾ ਤਾਂ ਕਿਸੇ ਹੋਰ ਬਹਿਣੀ ਚ ਬਹਿ ਜਾਂਦਾ ਹੈ, ਜ਼ਿੰਦਗੀ ਨੀਰਸ ਹੋ ਗਈ ਹੈ, ਨਿਰਾਸ਼ ਹੋ ਗਈ ਹੈ, ਕੀ ਕਰਾਂ, ਇਸ ਤਰੀਕੇ ਕਦੋਂ ਪਾਰ ਉਤਾਰਾ ਹੋਵੇਗਾ ਮੇਰਾ। ਸੰਤ ਨੇ ਉਸ ਵੱਲ ਨਜ਼ਰ ਕੀਤੀ, ਬੜੇ ਪਿਆਰ ਨਾਲ ਬੋਲਿਆ, ਬੱਚੇ ਤੂੰ ਪਾਰ ਉਤਾਰੇ ਦਾ ਫਿਕਰ ਛੱਡ, ਤੇਰੀ ਤਾਂ ਉਮਰ ਹੀ ਖਤਮ ਹੈ, ਆਖਰੀ ਹਫਤਾ ਚੱਲ ਰਿਹਾ ਤੇਰਾ, ਪੂਰੇ 7 ਦਿਨ ਬਾਅਦ ਰਵਾਨਗੀ ਹੈ, ਤੂੰ ਇਸ ਜਗਤ ਵਿੱਚ ਆ ਕੇ ਜਾਣੇ ਅਣਜਾਣੇ ਜੋ ਵਾਅਦੇ ਕੀਤੇ ਨੇ ਕਿਸੇ ਨਾਲ ਬਖਸ਼ਾ ਲੈਣੇ ਚਾਹੀਦੇ ਨੇ ਇਸ ਵਕਤ ਦੌਰਾਨ। ਸੁਣ ਕੇ ਨੌਜਵਾਨ ਦੀ ਹਾਲਤ ਪਤਲੀ ਪੈ ਗਈ, ਪਸੀਨੇ ਛੁੱਟ ਗਏ, ਹੱਥ ਪੈਰ ਫੁੱਲ ਗਏ। ਸੰਤ ਨੇ ਕਿਹਾ, ਜਲਦੀ ਜਾ, ਬੈਠ ਨਾ, ਆਪਣੇ ਕੀਤੇ ਤੇ ਪਛਤਾਵਾ ਕਰ, ਮਾਫ਼ੀ ਮੰਗ ਲੈ ਉਹਨਾਂ ਤੋਂ ਜੋ ਲੱਗਦਾ ਹੈ ਕਿ ਤੇਰੇ ਤੋਂ ਦੁਖੀ ਹੋਏ ਨੇ ਕਦੀ, ਤੇ ਦਿਲੋਂ ਮਾਫ ਕਰ ਦੇ ਉਹਨਾਂ ਨੂੰ ਜੋ ਤੈਨੂੰ ਜਾਪਦਾ ਹੈ ਕਿ ਬੇਵਜ੍ਹਾ ਦੁੱਖ ਦਿੰਦੇ ਰਹੇ ਨੇ। ਨੌਜਵਾਨ ਤੁਰ ਪਿਆ। ਉਸੇ ਵਕਤ ਮਾਤਾ ਪਿਤਾ ਭੈਣਾਂ ਭਾਈ ਸਕੇ ਸੰਬੰਧੀਆਂ ਤੋਂ ਲੈ ਕੇ ਹਰ ਉਸ ਸ਼ਖਸ ਪਾਸ ਜਾ ਕੇ ਮਿਲਣ ਲੱਗਿਆ, ਬਿਨਾਂ ਦੱਸੇ ਕਿ ਉਹਦੇ ਦਿਲ ਵਿੱਚ ਕੀ ਚੱਲ ਰਿਹਾ। ਹਰੇਕ ਨੂੰ ਬੇਹੱਦ ਪਿਆਰ ਸਤਿਕਾਰ ਨਾਲ ਮਿਲਣ ਲੱਗਿਆ, ਹੱਥ ਜੋੜ ਕੇ ਮਾਫ਼ੀ ਯਾਚਨਾ ਕਰ ਲਈ ਉਹਨੇ ਸਭ ਤੋਂ ਕਿ ਕਦੀ ਭੁੱਲ ਭੁਲੇਖੇ ਦਿਲ ਦੁਖਾਇਆ ਗਿਆ ਹੋਵੇ ਤਾਂ ਅਣਜਾਣ ਸਮਝ ਕੇ ਬਖਸ਼ ਦਿਓ। ਨਤੀਜਾ ਇਹ ਹੋਇਆ ਕਿ ਉਹਨੂੰ ਮਿਲਣ ਵਾਲੇ ਸਭ ਲੋਕ ਵੀ ਉਸਦੇ ਇਸ ਦਿਲੀ ਮੋਹ ਤੇ ਪਿਆਰ ਭਰੇ ਰਵੱਈਏ ਤੋਂ ਪ੍ਰਭਾਵਿਤ ਹੋ ਕੇ ਪਿਘਲਣ ਲੱਗੇ, ਪਿਆਰ ਦੇ ਝਰਨੇ ਫੁੱਟ ਪਏ, ਧਰਤੀ ਦੇ ਸਭ ਲੋਕ ਦੇਵਤੇ ਲੱਗਣ ਲੱਗੇ, ਨੀਰਸ ਜ਼ਿੰਦਗੀ ਬੇਹੱਦ ਸੋਹਣੀ ਲੱਗਣ ਲੱਗੀ, ਪੂਰੀ ਦੀ ਪੂਰੀ ਦੁਨੀਆ ਹੀ ਨਵੀਂ ਨਵੀਂ ਲੱਗਣ ਲੱਗੀ। ਇਨ੍ਹਾਂ ਚੰਦ ਦਿਨਾਂ ਨੇ ਉਸ ਨੌਜਵਾਨ ਦੀ ਕਾਇਆ ਕਲਪ ਕਰ ਦਿੱਤੀ, ਇਨ੍ਹਾਂ ਚੰਦ ਦਿਨਾਂ ਨੇ ਉਸ ਨੌਜਵਾਨ ਦੀ ਕਾਇਆ ਕਲਪ ਕਰਕੇ ਜਦੋਂ ਇਹ ਵੱਡਾ ਬਦਲਾਅ ਉਸ ਅੰਦਰ ਪੈਦਾ ਕੀਤਾ ਤਾਂ ਅਖੀਰਲੇ ਦਿਨ ਜਿਸ ਸ਼ਾਮ ਨੂੰ ਉਸਦਾ ਜਾਣਾ ਤੈਅ ਸੀ ਪਰਲੋਕ ਵੱਲ, ਉਹ ਵਾਪਸ ਸੰਤ ਪਾਸ ਨਤਮਸਤਕ ਹੋਣ ਗਿਆ, ਸ਼ੁਕਰਾਨੇ ਵਿੱਚ ਹੱਥ ਜੁੜ ਗਏ, ਅੱਖਾਂ ਪਛਤਾਵੇ ਵਿੱਚ ਨਹੀਂ ਸ਼ੁਕਰਾਨੇ ਵਿੱਚ ਨੀਰ ਵਰਸਾਉਣ ਲੱਗੀਆਂ। ਹੱਥ ਜੋੜ ਬੋਲਿਆ ਕਿ ਸ਼ੁਕਰਾਨੇ ਕਬੂਲ ਕਰੋ ਜਾਣ ਤੋਂ ਪਹਿਲਾਂ ਅੱਖਾਂ ਖੋਲ ਦੇਣ ਲਈ, ਹੁਣ ਮੈਂ ਹੌਲਾ ਫੁੱਲ ਹਾਂ, ਦੁਨੀਆ ਨੇ ਓਨਾ ਪਿਆਰ ਵਰਸਾ ਦਿੱਤਾ ਹੈ ਜੋ ਕਈ ਜਨਮਾਂ ਚ ਨਹੀਂ ਸੀ ਮਿਲਣਾ, ਹੁਣ ਜਾਣ ਦਾ ਕੋਈ ਰੰਜ ਨਹੀਂ, ਮਲਾਲ ਨਹੀਂ ਰਿਹਾ। ਸੰਤ ਨੇ ਨੌਜਵਾਨ ਨੂੰ ਮੁਸਕਰਾ ਕੇ ਤੱਕਿਆ ਤੇ ਬੋਲੇ, ਹੁਣ ਤੋਂ ਜ਼ਿੰਦਗੀ ਦੇ ਅਸਲ ਮਾਇਨੇ ਜਾਣ ਚੁੱਕਾ ਹੈ ਪੁੱਤਰ, ਮੌਤ ਹੁਣ ਆਵੇ ਜਾਂ 50 ਸਾਲ ਬਾਅਦ ਆਵੇ ਕੋਈ ਫਰਕ ਨਹੀਂ ਪੈਂਦਾ, ਬਸ ਇਹ ਯਾਦ ਨਾ ਭੁੱਲੀ ਕਿ ਜ਼ਿੰਦਗੀ ਨਾਸ਼ਵਾਨ ਹੈ। ਮੈਂ 7 ਦਿਨ ਦਾ ਵਕਤ ਜਾਣ ਬੁੱਝ ਕੇ ਕਿਹਾ ਸੀ ਕਿ ਇਹ ਯਾਦ ਪੂਰੀ ਸ਼ਿੱਦਤ ਨਾਲ ਬਣੀ ਰਹੇ, ਤੂੰ ਕਿਤੇ ਨਹੀਂ ਮਰਨ ਵਾਲਾ ਹਾਲੇ, ਜਾ ਸੁੱਖ ਲੈ, ਲੋਕਾਂ ਨੂੰ ਵੀ ਸੁੱਖ ਦੇ, ਦੁਆਵਾਂ ਦੇ, ਦੁਆਵਾਂ ਮਿਲਣਗੀਆਂ ਵਾਪਸ, ਮੁਸਕੁਰਾਹਟਾਂ, ਹਾਸੇ ਵੰਡ ਦੂਣ ਸਵਾਈ ਹੋ ਕੇ ਵਾਪਸ ਆਉਣਗੇ। ਇਹੀ ਫਲਸਫਾ ਹੈ ਜ਼ਿੰਦਗੀ ਦਾ, ਜੋ ਬੀਜੋਗੇ ਉਹੀ ਮਿਲੇਗਾ। ਹੋਰ ਕੁਝ ਮਿਲਣ ਦਾ ਕੋਈ ਉਪਾਅ ਹੀ ਨਹੀਂ ਹੈ। ਤੇ ਸੱਚ ਵੀ ਇਹੀ ਹੈ, ਇਸ ਜ਼ਿੰਦਗੀ ਦੀ ਰਸੋਈ ਦਾ ਕੋਈ ਮੀਨੂ ਨਹੀਂ ਹੈ। ਜੋ ਖੁਦ ਪਕਾਓਗੇ ਉਹੀ ਚੱਖਣਾ ਪਵੇਗਾ। ਜ਼ਿੰਦਗੀ ਸਾਨੂੰ ਉਹ ਨਹੀਂ ਦਿੰਦੀ ਜੋ ਅਸੀਂ ਚਾਹੁੰਦੇ ਹਾਂ, ਜ਼ਿੰਦਗੀ ਉਹ ਦਿੰਦੀ ਹੈ ਜਿਵੇਂ ਦੇ ਅਸੀਂ ਹਾਂ। ਧੁਰ ਅੰਦਰੋਂ ਜੋ ਅਸੀਂ ਸੋਚਦੇ ਹਾਂ ਉਹੀ ਸਾਡੀ ਆਭਾ, ਸਾਡਾ ਵਿਅਕਤੀਤਵ, ਸਾਡਾ ਕਿਰਦਾਰ ਹੈ। ਕਦੀ ਸਵਾਸਾਂ ਤੇ ਧਿਆਨ ਕਰੀਏ ਤਾਂ ਮਿੰਟ ਵੀ ਨਹੀਂ ਠਹਿਰਦਾ ਮਨ, ਪਰ 100 ਦੇ ਨੋਟਾਂ ਦੀ ਥੱਦੀ ਗਿਣਦਿਆਂ ਇਕਾਗਰ ਹੋ ਜਾਂਦਾ ਏ। ਮਸਲਾ ਨਫੇ ਨੁਕਸਾਨ ਦਾ ਬਣ ਜਾਂਦਾ ਏ, ਪਰ ਜੇ ਸਮਝ ਆ ਜਾਵੇ ਕਿ ਨੋਟ ਤਾਂ ਫਿਰ ਵੀ ਆ ਜਾਣਗੇ, ਭੁੱਖੇ ਤਾਂ ਨਹੀਂ ਮਰਨ ਲੱਗੇ, ਪਰ ਸਵਾਸ ਜਦੋਂ ਮੁੱਕ ਗਏ ਤਾਂ ਫਿਰ ਨਹੀਂ ਮਿਲਣੇ, ਇੱਕ ਵੀ ਨਹੀਂ ਮਿਲਣਾ, ਅੱਧਾ ਕੁ ਵੀ ਨਹੀਂ। ਹਾਲਾਂਕਿ ਇਹੀ ਸੱਚ ਹੈ ਕਿ ਹਰ ਪਲ ਹਰ ਘੜੀ ਸਵਾਸਾਂ ਦੀ ਲੜੀ ਦੇ ਮੋਤੀ ਕਿਰਦੇ ਜਾ ਰਹੇ ਨੇ, ਇਹ ਵੀ ਨਹੀਂ ਪਤਾ ਕਿ ਬਾਕੀ ਕਿੰਨੇ ਨੇ। ਤੇ ਫਿਰ ਕੀਮਤੀ ਕੀ ਨੇ, ਸਵਾਸ ਜਾਂ ਮਾਇਆ, ਦੁਆਵਾਂ ਜਾਂ ਦੌਲਤਾਂ। ਜ਼ਿੰਦਗੀ ਸਫਲ ਹੋ ਜਾਵੇ ਜੇ ਹੱਥ ਕਾਰ ਵੱਲੇ ਤੇ ਦਿਲ ਯਾਰ ਵੱਲੇ, ਯਾਨੀ ਕਿ ਹੱਥ ਕਿਰਤ ਵੱਲ ਤੇ ਦਿਲ ਯਾਰ ਵੱਲ, ਰਹਿਣ ਦਾ ਵੱਲ ਆ ਜਾਵੇ। ਸੋਚ ਇੱਥੇ ਹੀ ਟਿਕ ਜਾਵੇ ਤੇ ਜ਼ਿੰਦਗੀ ਦੇ ਵਿੱਚ ਵਾਕਈ ਟਿਕਾ ਆ ਜਾਵੇ, ਸਹਿਜ ਆ ਜਾਵੇ, ਜ਼ਿੰਦਗੀ ਸੰਤੁਲਿਤ ਹੋ ਜਾਵੇ। ਚਲੋ ਜੀ, ਇਹ ਸੀ ਇੱਕ ਲਿਖਤ। ਸੋ ਇਹ ਲਿਖਤ ਸਾਂਝੀ ਕਰਨ ਦਾ ਮਨੋਰਥ ਇਹੀ ਹੈ ਕਿ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਅਸੀਂ ਹਰ ਵੇਲੇ ਸ਼ਿਕਾਇਤਾਂ ਦੇ ਨਾਲ ਭਰੇ ਭਰਾਏ ਰਹਿੰਦੇ ਹਾਂ, ਔਰ ਉਹਨਾਂ ਸ਼ਿਕਾਇਤਾਂ ਤੋਂ ਨਿਜ਼ਾਤ ਜਿਹੜੀ ਆ ਉਹ ਕਿਵੇਂ ਪਾਉਣੀ ਆ ਸਾਨੂੰ ਕੋਈ ਰਾਹ ਹੀ ਨਹੀਂ ਦਿਖਾਈ ਦਿੰਦਾ। ਸੋ ਉਹ ਰਾਹ ਜਿਹੜਾ ਉਹ ਵੀ ਸਾਨੂੰ ਆਪ ਹੀ ਲੱਭਣਾ ਪੈਣਾ, ਪਰ ਇਹਦੇ ਲਈ ਸਾਨੂੰ ਪਹਿਲਾਂ ਇਹ ਮੰਨਣਾ ਬਹੁਤ ਜ਼ਰੂਰੀ ਹੈ ਕਿ ਜ਼ਿੰਦਗੀ ਜਿਹੜੀ ਹੈ ਉਹਦਾ ਕੋਈ ਵੀ ਭਰੋਸਾ ਨਹੀਂ, ਸਾਨੂੰ ਅੱਧੇ ਸਾਹ ਦੀ ਵੀ ਮੋਹਲਤ ਨਹੀਂ ਆ, ਔਰ ਸਾਨੂੰ ਪਤਾ ਹੀ ਨਹੀਂ ਹੈ ਜਦ ਕਿ ਅਸੀਂ ਕਿੰਨਾ ਚਿਰ ਜਿਉਣਾ। ਇਹ ਕੋਈ ਨਿਰਾਸ਼ ਕਰਨ ਵਾਲੀ ਗੱਲ ਨਹੀਂ ਹੈ, ਇਹ ਗੱਲ ਸਿਰਫ ਤੇ ਸਿਰਫ ਇਹੀ ਸਮਝਣ ਵਾਲੀ ਹੈ ਕਿ ਅਸੀਂ ਇਹਨਾਂ ਸ਼ਿਕਾਇਤਾਂ ਤੋਂ ਉੱਪਰ ਉੱਠ ਕੇ ਸ਼ੁਕਰਾਨੇ ਵੱਲ ਵਧਣਾ। ਸੋ ਜਦੋਂ ਸ਼ੁਕਰਾਨੇ ਵੱਲ ਵਧਣਾ ਸਾਡਾ ਸ਼ੁਰੂ ਹੋ ਗਿਆ, ਜਦੋਂ ਅਸੀਂ ਸ਼ੁਕਰਾਨੇ ਵੱਲ ਇੱਕ ਕਦਮ ਜਿਹੜਾ ਉਹ ਪੁੱਟ ਲਿਆ, ਤਾਂ ਸ਼ਿਕਾਇਤਾਂ ਜਿਹੜੀਆਂ ਉਹ ਆਪ ਮੁਹਾਰੇ ਖਤਮ ਹੋ ਜਾਣਗੀਆਂ। ਖੈਰ, ਅੱਜ ਦੇ ਇਸ ਖਾਸ ਦਿਹਾੜੇ ਦੇ ਉੱਤੇ ਇਹ ਵੀ ਜ਼ਰੂਰ ਅਹਿਦ ਕਰੀਏ ਕਿ ਅਸੀਂ ਆਪਣੀਆਂ ਕੁਛ ਤਰੁੱਟੀਆਂ ਜਿਹੜੀਆਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜ਼ਰੂਰ ਭਾਲਦੇ ਰਹੀਏ, ਲੱਭਦੇ ਰਹੀਏ, ਤਾਂ ਫੇਰ ਜਦੋਂ ਉਹਨਾਂ ਤਰੁੱਟੀਆਂ ਨੂੰ ਅਸੀਂ ਭਾਲ ਲਵਾਂਗੇ ਤਾਂ ਜ਼ਰੂਰ ਦੂਜਿਆਂ ਦੇ ਨਾਲ ਹਾਸੇ ਵੰਡਣ ਦੀ ਇੱਕ ਜਿਹੜੀ ਆਦਤ ਆ ਸਾਡੀ, ਉਹ ਸਾਡੇ ਕਿਰਦਾਰ ਦੇ ਵਿੱਚ ਸ਼ਾਮਲ ਹੋ ਜਾਵੇਗੀ। ਖੈਰ, ਇਹ ਸੀ ਜੀ ਇੱਕ ਛੋਟੀ ਜਿਹੀ ਲਿਖਤ, ਉਮੀਦ ਕਰਦੀ ਹਾਂ ਕਿ ਜ਼ਰੂਰ ਪਸੰਦ ਆਏਗੀ। ਔਰ ਇਸ ਵੇਲੇ ਕੁਝ ਦੋਸਤ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਜਾਈਏ ਤੇ ਪ੍ਰੋਗਰਾਮ ਦੇ ਵਿੱਚ, ਜਿਵੇਂ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਹੈ ਤੇ ਤੁਸੀਂ ਵੀ ਜ਼ਰੂਰ ਉਸ ਗੱਲਬਾਤ ਚ ਸ਼ਾਮਲ ਹੋਇਓ। ਸਾਡੇ ਨਾਲ ਜਗਜੀਵਨ ਮਠਾਰੂ ਹੁਰੀ ਜੁੜ ਚੁੱਕੇ ਨੇ, ਔਰ ਇੱਕ ਬਹੁਤ ਪਿਆਰਾ ਜਿਹਾ ਜਿਹੜਾ ਸੁਨੇਹਾ ਆ ਉਹ ਵੀ ਭੇਜ ਰਹੇ ਨੇ ਸਾਨੂੰ, ਇੱਕ ਇਮੇਜ ਹੈ। ਕਹਿੰਦੇ, ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਵਿਸਾਖੀ ਤੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਅੱਜ ਦਸ਼ਮੇਸ਼ ਪਿਤਾ ਅੱਗੇ ਇੱਕ ਹੀ ਅਰਦਾਸ ਹੈ ਕਿ ਵਾਹਿਗੁਰੂ ਸਭ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ, ਸਰਬੱਤ ਦੇ ਕਾਰਜ ਰਾਸ ਕਰਨ, ਇਸ ਸੰਸਾਰ ਨੂੰ ਮੁੜ ਤੋਂ ਖੁਸ਼ਹਾਲ ਕਰਨ ਤੇ ਸਭ ਨੂੰ ਤੰਦਰੁਸਤੀ ਦਾ ਦਾਨ ਬਖਸ਼ਣ। ਬਿਲਕੁਲ ਜੀ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ, ਕਿਉਂਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਵੀ ਲਗਾਤਾਰ ਜਿਸ ਤਰ੍ਹਾਂ ਦਾ ਮਾਹੌਲ ਜਿਹੜਾ ਆ ਉਹ ਬਣਿਆ ਰਿਹਾ, ਕੁਦਰਤਨ ਹੁਣ ਸਾਡੇ ਮਨ ਦੇ ਵਿੱਚੋਂ ਜਿਹੜੀ ਆ ਆਪਣੇ ਆਪ ਇਹੀ ਅਰਦਾਸ ਜਿਹੜੀ ਆ ਉਹ ਨਿਕਲਦੀ ਆ, ਆਪਣੇ ਆਪ ਇਹੀ ਦੁਆ ਜਿਹੜੀ ਆ ਉਸ ਮਾਲਕ ਦੇ ਅੱਗੇ ਨਿਕਲਦੀ ਹੈ ਕਿ ਸਾਰੇ ਸੰਸਾਰ ਨੂੰ ਇਹ ਪਰਮਾਤਮਾ ਖੁਸ਼ਹਾਲ ਰੱਖੀ ਤੇ ਤੰਦਰੁਸਤੀ ਦਾ ਜਿਹੜਾ ਦਾਨ ਹੈ ਉਹ ਹਰ ਇੱਕ ਨੂੰ ਬਖਸ਼ੀ। ਸੋ ਬਹੁਤ ਬਹੁਤ ਧੰਨਵਾਦ ਜਗਜੀਵਨ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੁਹਾਡਾ ਪਿਆਰਾ ਜਿਹਾ ਇੱਕ ਸੁਨੇਹਾ ਵੀ ਸਾਡੇ ਤੱਕ ਪਹੁੰਚਿਆ ਹੋਇਆ ਆਡੀਓ ਰੂਪ ਦੇ ਵਿੱਚ, ਉਹ ਵੀ ਮੈਂ ਜ਼ਰੂਰ ਸਾਂਝਾ ਕਰਾਂਗੀ। ਸਾਡੇ ਸਰੋਤਿਆਂ ਦੇ ਨਾਲ ਅੱਗੇ ਸਾਡੇ ਨਾਲ ਰਵਿੰਦਰ ਸਿੰਘ ਧਨੀ ਹੁਰੀ ਵੀ ਜੁੜ ਚੁੱਕੇ ਨੇ। ਗੁੱਡ ਮਾਰਨਿੰਗ ਭੈਣ ਜੀ, ਕਹਿੰਦੇ ਬਹੁਤ ਪਿਆਰ ਭਰੀ ਸ਼ੁਭ ਸਵੇਰ ਤੁਹਾਨੂੰ ਵੀ, ਤੇ ਉਮੀਦ ਕਰਦੇ ਹਾਂ ਤੁਹਾਡਾ ਵੀ ਦਿਨ ਸੁਹਾਵਣਾ ਨਿਕਲਿਆ ਹੋਣਾ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਅੱਗੇ ਵੀ ਸਾਡੇ ਨਾਲ ਬਣੇ ਰਹੋ। ਨਰਿੰਦਰ ਠੌਰ ਹੁਰੀ ਕਹਿੰਦੇ ਆ, ਕਹਿੰਦੇ ਜੀ ਪੰਥ ਸਜਾਇਆ ਹੈ, ਇਹ ਸਰਦੂਲ ਸਿਕੰਦਰ ਤੇ ਅਮਰ ਨੂਰੀ ਹੋਰਾਂ ਦੀ ਆਵਾਜ਼ ਦੇ ਵਿੱਚ ਕਹਿੰਦੇ ਇੱਕ ਗੀਤ ਹੈ ਜੀ, ਉਹ ਜ਼ਰੂਰ ਤੁਸੀਂ ਲਗਾਇਓ। ਮੈਂ ਜ਼ਰੂਰ ਮੈਂ ਡਾਟਾਬੇਸ ਦੇ ਵਿੱਚ ਲੱਭਦੀ ਹਾਂ, ਪਰ ਤੁਸੀਂ ਯੂਟਿਊਬ ਦਾ ਲਿੰਕ ਜਿਹੜਾ ਭੇਜਿਆ, ਮੈਂ ਯੂਟਿਊਬ ਦਾ ਲਿੰਕ ਜਿਹੜਾ ਡਾਇਰੈਕਟ ਨਹੀਂ ਚਲਾ ਸਕਾਂਗੀ, ਸਾਡੀ ਇਹ ਥੋੜੀ ਜਿਹੀ ਮਜਬੂਰੀ ਹੁੰਦੀ ਹੈ। ਪਰ ਮੈਂ ਡਾਟਾਬੇਸ ਦੇ ਵਿੱਚ ਜੇ ਤੁਹਾਡਾ ਇਹ ਗੀਤ ਮੈਨੂੰ ਲੱਭਦਾ ਤਾਂ ਮੈਂ ਜ਼ਰੂਰ ਚਲਾਉਣੀ ਹੈ, ਔਰ ਕੋਸ਼ਿਸ਼ ਕਰਦੀ ਹਾਂ ਕਿ ਪ੍ਰੋਗਰਾਮ ਦੌਰਾਨ ਪ੍ਰਸਾਰਿਤ ਕਰੀਏ ਇਹ ਗੀਤ। ਧੰਨਵਾਦ। ਤੇ ਅੱਗੇ ਸਾਡੇ ਨਾਲ ਸ਼ਿਵਦੇਵ ਕਲੇਰ ਹੁਰੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਿ ਸ੍ਰੀ ਅਕਾਲ, ਵਿਸ਼ ਐਵਰੀਵਨ ਅ ਵੈਰੀ ਹੈਪੀ ਜੋਇਫੁਲ ਵਿਸਾਖੀ, ਗ੍ਰੇਟ ਲਿਸਨਿੰਗ, ਬੈਸਟ ਵਿਸ਼ਿਜ਼। ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਡੇ ਵੱਲੋਂ ਵੀ, ਔਰ ਵਿਸਾਖੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਨੂੰ ਸਭ ਨੂੰ, ਔਰ ਸਾਡੇ ਸੁਣਨ ਵਾਲਿਆਂ ਨੂੰ ਖਾਸ ਤੌਰ ਦੇ ਉੱਤੇ। ਪ੍ਰੋਗਰਾਮ ਪਸੰਦ ਕਰ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ, ਸ਼ੁਭ ਇੱਛਾਵਾਂ ਦੇ ਲਈ ਵੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸ਼ਿਵਦੇਵ ਜੀ, ਪਹਿਲੀ ਵਾਰ ਮੈਨੂੰ ਲੱਗਦਾ ਅੱਜ ਤੁਸੀਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ, ਖਾਸ ਤੌਰ ਦੇ ਉੱਤੇ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ। ਹਾਰਦਿਕ ਸਵਾਗਤ ਸ਼ਾਮ ਦੀ। ਇਸੇ ਤਰ੍ਹਾਂ ਸਾਡੇ ਨਾਲ ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਨ ਤੋਂ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਪਾਲ ਕੌਰ ਜੀ, ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਤੇ ਕਹਿੰਦੇ ਜੀ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ, ਬਿਊਟੀਫੁਲ ਮੈਸੇਜ, ਖੁਸ਼ ਰਹੋ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਾਡੇ ਵੱਲੋਂ ਵੀ ਆਪ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਮੁਬਾਰਕਾਂ, ਤੇ ਤੁਹਾਡੇ ਵੀ ਚੜ੍ਹਦੀ ਕਲਾ ਦਾ ਜਿਹੜਾ ਅਸੀਂ ਉਮੀਦ ਜਿਹੜੀ ਚੜ੍ਹਦੀ ਕਲਾ ਦੀ ਕਰਦੇ ਹਾਂ, ਔਰ ਪਰਮਾਤਮਾ ਦੇ ਅੱਗੇ ਅਰਦਾਸ ਦੁਆ ਇਹੀ ਕਰਦੇ ਹਾਂ। ਤੇ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਜੀ ਅੱਜ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਬਹੁਤ ਬਹੁਤ ਸਵਾਗਤ ਰਾਜਨਦੀਪ ਜੀ। ਬੜੇ ਦਿਨਾਂ ਬਾਅਦ ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ, ਪਰ ਬੜਾ ਚੰਗਾ ਲੱਗਦਾ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਸ਼ਮੂਲੀਅਤ ਕਰਦੇ ਹੋ, ਤੇ ਬਹੁਤ ਬਹੁਤ ਜੀ ਆਇਆਂ ਨੂੰ। ਤੇ ਲਓ ਦੋਸਤੋ, ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜੀ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਨਾ, ਉਹ ਇਹ ਕਰਨੀ ਸੀ ਕਿ ਜਦੋਂ ਵੀ ਅਸੀਂ ਕੋਈ ਖਾਸ ਦਿਨ ਮਨਾਉਂਦੇ ਆ, ਤਿਉਹਾਰ ਜਿਹੜੇ ਆ ਉਹ ਅਸੀਂ ਸਾਰੇ ਰਲ ਮਿਲ ਕੇ ਮਨਾਉਂਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਦੇ ਦੀਵਾਲੀ ਆਉਂਦੀ ਏ, ਕਦੇ ਦੁਸਹਿਰਾ ਆਉਂਦਾ, ਔਰ ਹੁਣ ਜਿਵੇਂ ਵਿਸਾਖੀ ਆਈ ਏ, ਹਨਾ। ਇਹਨਾਂ ਸਾਰਿਆਂ ਦਾ ਆਪੋ ਆਪਣਾ ਮਹੱਤਵ ਹੈ, ਧਾਰਮਿਕ ਮਹੱਤਵ ਵੀ ਹੈ, ਸਭਿਆਚਾਰਕ ਮਹੱਤਵ ਵੀ ਹੈ, ਪਰ ਖੁਸ਼ੀਆਂ ਨੂੰ ਮਨਾਉਣ ਦਾ ਜਿਹੜਾ ਤਰੀਕਾ ਸਾਡਾ ਸਾਰਿਆਂ ਦਾ ਵੱਖੋ ਵੱਖਰਾ ਹੀ ਹੁੰਦਾ, ਔਰ ਇਹ ਤਰੀਕੇ ਜਿਹੜੇ ਆ ਇਹਨਾਂ ਨੂੰ ਕਿਸੇ ਦੇ ਲਈ ਉਹ ਜਾਇਜ਼ ਹੋ ਸਕਦੇ ਆ, ਕਿਸੇ ਦੇ ਲਈ ਉਹ ਨਾਜਾਇਜ਼ ਵੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਇਹਨਾਂ ਤਿਉਹਾਰਾਂ ਨੂੰ ਨਸ਼ੇ ਦੇ ਨਾਲ ਜੋੜ ਕੇ ਵੇਖਦੇ ਆ, ਤਾਂ ਫੇਰ ਕਈ ਵਾਰ ਸਾਡੇ ਲਈ ਜਿਹੜੀ ਇਹ ਸਥਿਤੀ ਹੈ ਉਹ ਹੋਰ ਵੀ ਜ਼ਿਆਦਾ ਨਮੋਸ਼ੀ ਵਾਲੀ ਬਣ ਜਾਂਦੀ ਹੈ, ਕਿਉਂਕਿ ਬਹੁਤੀ ਵਾਰ ਜਦੋਂ ਵਿਸਾਖੀ ਦਾ ਤਿਉਹਾਰ ਆਉਂਦਾ ਤਾਂ ਉਸ ਤਿਉਹਾਰ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਮਾਨਤਾਵਾਂ ਨੇ, ਜਿਹੜੀਆਂ ਰੀਤਾਂ ਰਸਮਾਂ ਨੇ, ਜਿਹੜੇ ਰਿਵਾਜ ਨੇ, ਹਨਾ, ਉਹ ਬਹੁਤ ਮਾਇਨੇ ਰੱਖਦੇ ਆ। ਪਰ ਜਦੋਂ ਉਹਨਾਂ ਮਾਨਤਾਵਾਂ ਨੂੰ ਅਸੀਂ ਤੋੜਦੇ ਆ, ਉਹਨਾਂ ਰੀਤਾਂ ਰਸਮਾਂ ਤੋਂ ਬਾਹਰੇ ਹੋ ਕੇ ਕੁਛ ਇਹੋ ਜਿਹੇ ਕਦਮ ਜਿਹੜੇ ਆ ਚੁੱਕ ਲੈਂਦੇ ਆ, ਤਾਂ ਕਈ ਵਾਰ ਸਾਨੂੰ ਆਲੋਚਨਾ ਦਾ ਜਿਹੜਾ ਸ਼ਿਕਾਰ ਆ ਉਹ ਵੀ ਹੋਣਾ ਪੈਂਦਾ। ਸੋ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਇੱਕ ਦੋ ਦਿਨਾਂ ਤੋਂ ਮੈਨੂੰ ਕੁਛ ਜਿਹੜੇ ਮੈਸੇਜਿਸ ਆਏ ਆ, ਕੁਛ ਫੋਨ ਕਾਲਸ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਆਈਆਂ, ਜਿਨ੍ਹਾਂ ਦੇ ਵਿੱਚ ਕੁਛ ਆਪਣੇ ਭਾਈਚਾਰੇ ਦੇ ਲੋਕਾਂ ਨੇ ਜਿਹੜੀ ਚਿੰਤਾ ਜਤਾਈ ਹੈ ਕਿ ਵਿਸਾਖੀ ਦੇ ਕੁਛ ਜਿਹੜੇ ਸਮਾਗਮ ਜਦੋਂ ਸਾਡੇ ਭਾਈਚਾਰੇ ਵੱਲੋਂ ਲਿਖੇ ਜਾਂਦੇ ਆ, ਤਾਂ ਉੱਥੇ ਸ਼ਰਾਬ ਦਾ ਜਿਹੜਾ ਰੱਜ ਕੇ ਸੇਵਨ ਉਹ ਕੀਤਾ ਜਾਂਦਾ ਹੈ ਕਿ ਇਹ ਕਿੰਨਾ ਕੁ ਜਾਇਜ਼ ਆ। ਸੋ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਦੇ ਹਾਂ, ਤਾਂ ਖਾਲਸਾ ਸਾਜਨਾ ਦਿਵਸ ਜਿਹੜਾ ਆ ਉਹ ਸਿੱਖੀ ਦਾ ਬੜਾ ਪਾਵਨ ਪਵਿੱਤਰ ਤਿਉਹਾਰ ਹੈ, ਹਨਾ। ਉਸ ਦਾ ਤਾਂ ਸਿਰਫ ਤੇ ਸਿਰਫ ਧਾਰਮਿਕ ਮਹੱਤਵ ਹੈ, ਪਰ ਜਦੋਂ ਵਿਸਾਖੀ ਨੂੰ ਅਸੀਂ ਖਿਆਲ ਕਰਦੇ ਹਾਂ, ਤਾਂ ਵਿਸਾਖੀ ਨੂੰ ਅਸੀਂ ਸਭਿਆਚਾਰ ਦੇ ਨਾਲ ਜੋੜ ਕੇ ਦੇਖਦੇ ਹਾਂ, ਕਿਰਸਾਨੀ ਜੀਵਨ ਦੇ ਨਾਲ ਜੋੜ ਕੇ ਦੇਖਦੇ ਹਾਂ, ਪਰ ਕਿਰਸਾਨੀ ਜੀਵਨ ਜਾਂ ਸਭਿਆਚਾਰ ਦੇ ਨਾਲ ਜੋੜ ਕੇ ਵੇਖਣ ਦੇ ਬਾਵਜੂਦ ਵੀ ਖੁਸ਼ੀ ਦਾ ਇਜ਼ਹਾਰ ਜਿਹੜਾ ਆ ਕਰਨ ਦੇ ਵਿੱਚ ਨਸ਼ੇ ਦਾ ਜਿਹੜਾ ਸੇਵਨ ਉਹ ਕਿੰਨਾ ਕੁ ਜ਼ਰੂਰੀ ਆ। ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਵੀ ਆਮ ਤੌਰ ਤੇ ਜਿਹੜੀਆਂ ਚਿੰਤਾਵਾਂ ਆ ਉਹ ਪੈਦਾ ਹੁੰਦੀਆਂ ਆ। ਤੁਸੀਂ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੇ ਆ, ਤੁਸੀਂ ਇਹਦੇ ਬਾਬਤ ਕੀ ਸੋਚਦੇ ਹੋ ਕਿ ਕਿੰਨਾ ਕੁ ਜਾਇਜ਼ ਹੈ ਜਦੋਂ ਅਸੀਂ ਇਸ ਦੇ ਸਭਿਆਚਾਰਕ ਪੱਖ ਦੇ ਉੱਤੇ ਗੱਲ ਕਰਦੇ ਹਾਂ। ਸੋ ਪਲੀਜ਼ ਆਪਣੇ ਜਿਹੜੇ ਵਿਚਾਰ ਆ ਉਹ ਸਾਨੂੰ ਜਲਦੀ ਤੋਂ ਜਲਦੀ request@harmanradio.com ਸਾਡੇ ਈਮੇਲ ਪਤੇ ਦੇ ਉੱਤੇ ਭੇਜ ਦਿਓ, ਟੈਲੀਗ੍ਰਾਮ ਦੇ ਉੱਤੇ ਭੇਜ ਦਿਓ, ਜਾਂ ਫੋਨ ਕਾਲ ਤੁਸੀਂ ਕਰ ਸਕਦੇ ਹੋ 02-85-99-2811। ਸੋ ਫੋਨ ਕਾਲ ਦੇ ਜ਼ਰੀਏ ਵੀ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਤੁਸੀਂ ਸਾਡੇ ਨਾਲ ਪਾ ਸਕਦੇ ਹੋ। ਕੁਝ ਦੋਸਤ ਜਿਹੜੇ ਆ ਉਹ ਇਸ ਵੇਲੇ ਜੁੜ ਵੀ ਚੁੱਕੇ ਨੇ, ਜਗਤਾਰ ਝੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਜੇ ਜ਼ਿੰਦਗੀ ਚ ਸ਼ਿਕਾਇਤਾਂ ਸਲਾਹਾਂ ਬਣ ਜਾਣ ਤਾਂ ਜ਼ਿੰਦਗੀ ਹੋਰ ਵੀ ਵਧੀਆ ਹੋ ਸਕਦੀ ਹੈ। ਵਿਸਾਖੀ ਮੁਬਾਰਕ, ਕਿਆ ਬਾਤ ਹੈ ਜੀ, ਬਹੁਤ ਹੀ ਸੋਹਣਾ ਤੁਹਾਡਾ ਵੀ ਇਹ ਨਜ਼ਰੀਆ, ਕਿਉਂਕਿ ਇਹ ਵੀ ਨਿਰਭਰ ਕਰਦਾ ਸਾਡੇ ਆਪਣੇ ਉੱਤੇ ਕਿ ਅਸੀਂ ਅਸਲ ਦੇ ਵਿੱਚ ਸਲਾਹਾਂ ਜਿਹੜੀਆਂ ਆ ਉਹ ਮੰਨਣ ਦੇ ਵਿੱਚ ਕਿੰਨੀ ਕੁ ਜਲਦੀ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਆ। ਔਰ ਜਦੋਂ ਤੱਕ ਅਸੀਂ ਸੁਣਨ ਦੇ ਲਈ, ਸਲਾਹ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ, ਉਦੋਂ ਤੱਕ ਵੀ ਜ਼ਿੰਦਗੀ ਦੇ ਵਿੱਚ ਕਿਸੇ ਬਦਲਾਅ ਦੀ ਜਿਹੜੀ ਉਮੀਦ ਆ ਉਹ ਨਹੀਂ ਕੀਤੀ ਜਾ ਸਕਦੀ। ਔਰ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ ਜਦੋਂ ਸ਼ਿਕਾਇਤਾਂ ਜਿਹੜੀਆਂ ਸਲਾਹਾਂ ਬਣ ਜਾਣ ਤਾਂ ਜ਼ਿੰਦਗੀ ਜਿਹੜੀ ਹੋਰ ਵੀ ਵਧੀਆ ਹੋ ਸਕਦੀ ਹੈ, ਯਾਨੀ ਕਿ ਉਸ ਨੂੰ ਤਰੀਕਾ ਜਿਹੜਾ ਆ ਸਲਾਹ ਵਾਲੇ ਤਰੀਕੇ ਦੇ ਵਿੱਚ ਜੇਕਰ ਅਸੀਂ ਬਦਲ ਦਈਏ ਹਨਾ। ਸੋ ਇਹੀ ਇੱਕ ਛੋਟੇ ਛੋਟੇ ਜੇ ਬਦਲ ਆ ਜਿਹੜੇ ਜ਼ਿੰਦਗੀ ਚ ਵੱਡਾ ਬਦਲਾਅ ਜਿਹੜਾ ਲਿਆਉਣ ਦੇ ਸਮਰੱਥ ਹੋ ਜਾਂਦੇ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਔਰ ਜਿਹੜੀ ਅਗਲੀ ਗੱਲ ਅਸੀਂ ਸ਼ੁਰੂ ਕਰ ਚੁੱਕੇ ਆ ਉਹਦੇ ਉੱਤੇ ਵੀ ਆਪਣੇ ਵਿਚਾਰ ਜਿਹੜੇ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ। ਅੱਗੇ ਮਨਦੀਪ ਮਾਨ ਹੋਰੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਦੀਪ ਮਾਨ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਔਰ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ, ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਚੜ੍ਹਦੀ ਕਲਾ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਆਂ, ਫਿਰ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆਂ। ਗੀਤ ਤੋਂ ਬਾਅਦ ਇੱਕ ਪਿਆਰੀ ਜਿਹੀ ਕਵਿਤਾ ਵੀ ਹੈ ਜਗਜੀਵਨ ਮਠਾਰੂ ਹੋਰਾਂ ਨੇ ਸਾਨੂੰ ਭੇਜੀ ਸੀਗੀ, ਧਨੀ ਰਾਮ ਛਾਤਰਿਕ ਹੋਰਾਂ ਦੀ, ਆਪਾਂ ਪੜ੍ਹਦੇ ਵੀ ਰਹੇ ਹਾਂ ਹਨਾ, ਬੜੀ ਪੜ੍ਹੀ ਹੈ। ਔਰ ਉਹੀ ਕਵਿਤਾ ਉਹਨਾਂ ਨੇ ਬੋਲ ਕੇ ਭੇਜੀ ਆ, ਉਹ ਆਪਾਂ ਜ਼ਰੂਰ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਕਣਕਾਂ ਦੀ ਰਾਖੀ ਰਾਜ ਜੁਝਾਰ ਦੀ ਆਵਾਜ਼ ਦੇ ਵਿੱਚ ਤੇ ਆਉਂਦੇ ਆ ਫਿਰ। ਤੇ ਅਗਲਾ ਗੀਤ ਜਿਹੜਾ ਨਰਿੰਦਰ ਠਾਰ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਆ, ਉਹ ਵੀ ਮੈਂ ਜ਼ਰੂਰ ਲੱਭ ਕੇ ਔਰ ਤੁਹਾਡੇ ਲਈ ਲੈ ਕੇ ਆਉਂਗੀ। ਬਣੇ ਰਹੋ, ਜੁੜੇ ਰਹੋ, ਗੀਤ ਤੋਂ ਬਾਅਦ ਮਿਲਦੇ ਆ ਵਾਪਸ।
ਸਾਡੇ ਕਹਿਣੇ ਨੀ ਸਿੱਧੇ ਸਾਡੇ ਜੱਟ ਪਿੰਡਾਂ ਦੇ, ਤੈਨੂੰ ਕੰਮ ਤਾਂ ਕਰਨੇ ਪੈਣੇ, ਜੇ ਕਵੇ ਤਾਂ ਵੱਢ ਕੇ ਕਣਕਾਂ ਕੱਢਦੇ ਆ ਕਮਹਿੰਦੀ, ਫਿਰ ਕਣਕ ਦੀ ਰਾਖੀ ਕੁੜੀਏ ਤੂੰ ਕਿਉਂ ਨਾ ਪੈਂਦੀ, ਫਿਰ ਕਣਕ ਦੀ ਰਾਖੀ ਕੁੜੀਏ ਤੂੰ ਕਿਉਂ ਨਾ ਪੈਂਦੀ। ਉਹ ਗੱਲ ਨਹੀਂ ਉਹ ਵੇਖ ਲੈ ਮਨ ਸਮਝਾ ਕੇ ਮੇਰੀ ਕਣਕ ਮੋਤੀਆਂ ਵਰਗੀ ਤੇਰੇ ਪੈਰੀ ਪੈਂਦੀ ਮੇਰੀ ਕਣਕ ਦਿਰਾਗੀ ਕੁੜੀਏ ਤੂੰ ਕਿਉਂ ਨਾ ਪੈਂਦੀ ਮੇਰੀ ਕਣਕ ਦਿਰਾਗੀ
ਲੋ ਜੀ ਗੀਤ ਤੁਸੀਂ ਸੁਣ ਰਹੇ ਸੀ ਰਾਜ ਜੁਝਾਰ ਹੋਰਾਂ ਦੀ ਆਵਾਜ਼ ਦੇ ਵਿਚ ਤੇ ਗੀਤ ਤੋਂ ਬਾਅਦ ਇਕ ਵਾਰ ਫਿਰ ਸਵਾਗਤ ਕਰਦੇ ਆ ਹਰਮਨ ਰੇਡੀਓ ਤੇ ਪ੍ਰੋਗਰਾਮ ਲਾਰਾ ਚੱਲ ਰਿਹਾ ਹੈ ਮਾਰਨਿੰਗ ਸ਼ੋ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਲੋ ਜੀ ਪ੍ਰੋਗਰਾਮ ਦੇ ਵਿਚ ਹੋਰ ਵੀ ਬਹੁਤ ਕੁਛ ਹੈ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਇਕ ਬੁਝਾਰਤ ਪਿਛਲੀ ਵਾਰੀ ਅਸੀਂ ਪਾਈ ਸੀਗੀ ਪਰ ਉਸ ਬੁਝਾਰਤ ਦਾ ਤੁਸੀਂ ਜਵਾਬ ਸਾਨੂੰ ਭੇਜਿਆ ਨਹੀਂ ਸੀਗਾ ਅੱਜ ਵੀ ਬੁਝਾਰਤ ਥੋੜੀ ਜਿਹੀ ਲੇਟ ਹੋ ਗਈ ਆ ਪਰ ਕੋਈ ਗੱਲ ਨੀ ਇਕ ਵਾਰ ਤੁਹਾਡੇ ਨਾਲ ਸਾਂਝੀ ਜ਼ਰੂਰ ਆਪਾਂ ਕਰ ਦਿੰਦੇ ਆ ਕਿ ਉਹ ਬੁਝਾਰਤ ਕੀ ਸੀ ਅੱਧਾ ਘੰਟਾ ਪ੍ਰੋਗਰਾਮ ਦੇ ਵਿਚ ਹੁਣ ਬਚਿਆ ਤੇ ਇਸ ਅੱਧੇ ਘੰਟੇ ਦੇ ਵਿਚ ਦੇਖਦੇ ਆ ਕਿ ਤੁਸੀਂ ਉਸ ਬੁਝਾਰਤ ਦਾ ਜਿਹੜਾ ਜਵਾਬ ਹੈ ਉਹ ਭੇਜ ਦਿਓ ਜਾਂ ਨਹੀਂ ਫਿਰ ਨਹੀਂ ਤਾਂ ਫਿਰ ਅਖੀਰ ਦੇ ਵਿਚ ਜਵਾਬ ਜਿਹੜਾ ਉਹ ਮੈਨੂੰ ਹੀ ਸਾਂਝਾ ਕਰਨਾ ਪੈਣਾ ਹੈ ਨਾ ਬੁਝਾਰਤ ਬੜੀ ਸੌਖੀ ਸੀ ਬੁਝਾਰਤ ਸੀ ਜੀ ਕਿ ਇਕ ਇਹੋ ਜਿਹੀ ਚੀਜ਼ ਆ ਤੁਸੀਂ ਦੱਸਣੀ ਆ ਕਿ ਉਹਦੇ ਵਿਚ ਸ਼ਹਿਰ ਨੇ ਪਰ ਉਹਨਾਂ ਸ਼ਹਿਰਾਂ ਵਿਚ ਘਰ ਨਹੀਂ ਹੈ ਉਸ ਵਿਚ ਮਾਊਂਟੇਨਸ ਯਾਨੀ ਕਿ ਪਰਬਤ ਨੇ ਪਰ ਉਹਨਾਂ ਪਰਬਤਾਂ ਤੇ ਕੋਈ ਰੁੱਖ ਨਹੀਂ ਹੈ ਉਹਦੇ ਵਿਚ ਪਾਣੀ ਹੈ ਪਰ ਪਾਣੀ ਚ ਕੋਈ ਵੀ ਜੰਗਲੀ ਜੀਵ ਨਹੀਂ ਹੈ ਸੋ ਇਹ ਕਿਹੜੀ ਚੀਜ਼ ਹੈ ਸੋ ਕਿਹੜੀ ਇਹੋ ਜਿਹੀ ਥਾਂ ਆ ਸੋ ਤੁਸੀਂ ਦੱਸਣਾ ਇਹੋ ਜਿਹੀ ਕਿਹੜੀ ਥਾਂ ਆ ਜਿੱਥੇ ਸ਼ਹਿਰ ਤਾਂ ਹੈਗੇ ਆ ਸ਼ਹਿਰਾਂ ਦੇ ਵਿਚ ਘਰ ਨਹੀਂ ਹੈਗੇ ਜਿੱਥੇ ਪਰਬਤ ਤਾਂ ਹੈਗੇ ਆ ਪਰ ਪਰਬਤਾਂ ਤੇ ਰੁੱਖ ਨਹੀਂ ਹੈਗੇ ਜਿੱਥੇ ਪਾਣੀ ਤਾਂ ਹੈਗਾ ਪਰ ਪਾਣੀ ਦੇ ਵਿਚ ਜੀਵ ਜੰਤੂ ਨਹੀਂ ਹੈਗੇ ਸੋ ਇਸ ਚੀਜ਼ ਦਾ ਇਸ ਜਗ੍ਹਾ ਦਾ ਜਿਹੜਾ ਨਾਮ ਹੈ ਉਹ ਤੁਸੀਂ ਦੱਸਣਾ ਹੈ ਵੀ ਕੀ ਹੈ ਇਹ ਤੇ ਲਓ ਜੀ ਇਕ ਵਾਰ ਮੈਂ ਤੁਹਾਡੇ ਨਾਲ ਦੁਬਾਰਾ ਸਾਂਝੀ ਕਰ ਦਿੱਤੀ ਹੈ ਇਹ ਜਿਹੜੀ ਬੁਝਾਰਤ ਤੇ ਤੁਸੀਂ ਦੱਸਿਓ ਜੇ ਤੁਹਾਨੂੰ ਸਮਝ ਆਉਂਦੀ ਹੈ ਤੇ ਆਪਾਂ ਪ੍ਰੋਗਰਾਮ ਦੇ ਵਿਚ ਇਕ ਪਿਆਰੀ ਜਿਹੀ ਕਵਿਤਾ ਛੋਟੀ ਜਿਹੀ ਹੈ ਇਕ ਸੁਨੇਹਾ ਵੀ ਹੈ ਜਗਜੀਵਨ ਹੋਰਾਂ ਦੀ ਆਵਾਜ਼ ਦੇ ਵਿਚ ਤੁਹਾਡੀ ਨਜ਼ਰ ਕਰਦੇ ਆ
ਕਿੰਨਾ ਹੈ ਵਿਸਾਖੀ ਵਾਲਾ ਮੇਲਾ ਪਰਿਆ ਜਾਈ ਨਾ ਬਜ਼ਾਰਾਂ ਵਿਚ ਪੈਰ ਤਰਿਆ ਕਿੰਜ ਹੱਟ ਵਾਣੀਆਂ ਨੇ ਪਾਈਆਂ ਹੱਟੀਆਂ ਦੋਹੀ ਹੱਥੀ ਕਰ ਦੇ ਕਮਾਈਆਂ ਖੱਟੀਆਂ ਲੱਡੂਆਂ ਜਲੇਬੀਆਂ ਦੇ ਪਰੇ ਥਾਲ ਨੇ ਖਾਣ ਦੇ ਸ਼ੌਕੀਨ ਖੜੇ ਬਨ ਪਾਲਨੇ ਬੁੱਕਾਂ ਤੇ ਕਮੀਨਾ ਨੂੰ ਮਜ਼ਾ ਚ ਖਾ ਗਿਆ ਮਾਰਦਾ ਦਮਾਮੇ ਜੱਟ ਮਿਲਿਆ ਗਿਆ ਹਾਣੀਆਂ ਦੀ ਤਾਣੀ ਵਿਚ ਲਾੜਾ ਸਜਦਾ ਬਗ 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 ਬੋਲੇ ਸ਼ੇਰ ਗੱਜਦਾ ਹਾਣੀਆਂ ਦੀ ਟਾਣੀ ਵਿਚ ਲਾੜਾ ਸਜਦਾ ਬਗ 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 ਬੋਲੇ ਸ਼ੇਰ ਗੱਜਦਾ ਇਹ ਛੋਟੇ ਹੁੰਦੇ ਕਵਿਤਾ ਪੜ੍ਹੀ ਦੀ ਸੀਗੀ ਸੋ ਥੋੜੀ ਜਿਹੀ ਯਾਦ ਆ
ਲੋ ਜੀ ਇਹ ਕਵਿਤਾ ਜਗਜੀਵਨ ਮਠਾਰੂ ਹੋਰਾਂ ਦੀ ਆਵਾਜ਼ ਦੇ ਵਿਚ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਵਾਕਈ ਆਪਾਂ ਜਦੋਂ ਪੜ੍ਹਦੇ ਹੁੰਦੇ ਸੀਗੇ ਤਾਂ ਧਨੀ ਰਾਮ ਚਾਤਰਿਕ ਹੋਰਾਂ ਦੀ ਸ਼ਾਇਦ ਲਿਖੀ ਹੋਈ ਇਹ ਕਵਿਤਾ ਸੀ ਹੈਨਾ ਜਦੋਂ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਹੈਨਾ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਕੱਛਾਂ ਮਾਰ ਵੰਝਲੀ ਆਨੰਦ ਚ ਆ ਗਿਆ ਹੈਨਾ ਮਾਰਦਾ ਦਮਾਮੇ ਜੱਟ ਮਿਲਿਆ ਗਿਆ ਖੈਰ ਕਵਿਤਾ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਤੇ ਪ੍ਰੋਗਰਾਮ ਦੇ ਵਿਚ ਨਾ ਅਗਲਾ ਗੀਤ ਜਿਹੜਾ ਉਹ ਆਪਾਂ ਸੁਣਾਉਣਾ ਹੈ ਨਰਿੰਦਰ ਠੌਰ ਹੋਰਾਂ ਦੀ ਫਰਮਾਇਸ਼ ਤੇ ਸਰਦੂਲ ਸਿਕੰਦਰ ਤੇ ਅਮਰ ਨੂਰੀ ਹੋਰਾਂ ਦੀਆਂ ਆਵਾਜ਼ਾਂ ਦੇ ਵਿਚ ਹੈ ਗੀਤ ਮੈਨੂੰ ਮਿਲ ਗਿਆ ਸਰ ਠੌਰ ਸਾਹਿਬ ਲਓ ਜੀ ਤੁਹਾਡੀ ਫਰਮਾਇਸ਼ ਉੱਤੇ ਗੀਤ ਨਜ਼ਰ ਕਰਦੇ ਹਾਂ ਤੁਹਾਡੀ ਸਾਰਿਆਂ ਦੀ ਔਰ ਉਸ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਉਹ ਖ਼ਬਰਾਂ ਦਾ ਵੀ ਆਪਾਂ ਲੈ ਕੇ ਆਉਣਾ ਤੇ ਜਿਹੜੇ ਵਿਚਾਰ ਅਸੀਂ ਤੁਹਾਡੇ ਮੰਗੇ ਸੀਗੇ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਕੀ ਸੋਚਦੇ ਹੋ ਕਿ ਕਿੰਨਾ ਕੁ ਜਾਇਜ਼ ਹੈ ਜਾਂ ਫਿਰ ਕਿੰਨਾ ਕੁ ਕਿਸ ਰੂਪ ਦੇ ਵਿਚ ਜਿਹੜੀਆਂ ਖੁਸ਼ੀਆਂ ਆ ਉਹਨਾਂ ਦਾ ਇਜ਼ਹਾਰ ਹੋਣਾ ਚਾਹੀਦਾ ਤੁਸੀਂ ਉਹ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਤੇ ਲਓ ਇੱਕ ਗੀਤ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਆਪਣੇ ਅਗਲੇ ਸਿਲਸਿਲੇ ਦੇ ਨਾਲ ਖਬਰਾਂ
ਫਤਿਹ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ।
ਕਿਸੇ ਕੌਮ ਦੀ ਮਾਂ ਹੋ ਕੇ ਵਤਨ ਦੀ ਮਾਂ ਹੋ ਜਾਣਾ ਬੜੀ ਫਖਰ ਦੀ ਗੱਲ ਹੈ। ਵਿਸਾਖੀ ਵਾਲੇ ਦਿਨ ਖਾਲਸਾ ਕੌਮ ਸਜਾ ਲਈ ਗਈ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਨੀਆਂ ਤੋਂ ਵੱਖਰੀ ਕੌਮ ਸਜਾ ਕੇ ਮਾਤਾ ਸੁੰਦਰੀ ਜੀ ਨੂੰ ਪੁੱਛ ਰਹੇ ਨੇ ਕਿ ਤੇਰਾ ਖਾਲਸਾ ਬਣ ਕੇ ਤਿਆਰ ਹੋ ਗਿਆ ਤੇ ਤੇਰੀ ਕੀ ਦੇਣ ਹੋਵੇਗੀ ਇਸ ਖਾਲਸੇ ਲਈ। ਤੇ ਮਾਤਾ ਜੀ ਜਵਾਬ ਦਿੰਦੇ ਨੇ, ਸਾਹਿਬੋ ਮੈਂ ਚਾਹੁੰਦੀ ਹਾਂ ਕਿ ਮੇਰਾ ਖਾਲਸਾ ਜੋਸ਼ੀਲਾ ਵੀ ਹੋਵੇ, ਫੁਰਤੀਲਾ ਵੀ ਹੋਵੇ ਤੇ ਅਣਖੀਲਾ ਵੀ ਹੋਵੇ, ਪਰ ਇਹ ਸਭ ਤੋਂ ਉੱਚ ਮੈਂ ਚਾਹੁੰਦੀ ਹਾਂ ਕਿ ਮੇਰਾ ਖਾਲਸਾ ਇਸ ਦੁਨੀਆ ਦੀਆਂ ਸਭ ਮਿੱਠੀਆਂ ਦਾਤਾਂ ਤੋਂ ਵੱਧ ਮਿੱਠਾ ਹੋਵੇ। ਇਸ ਲਈ ਪਾਤਸ਼ਾਹ ਇਸ ਅੰਮ੍ਰਿਤ ਦੇ ਵਿੱਚ ਮੇਰੀ ਦੇਣ ਮਿਠਾਸ ਦੀ ਹੋਵੇ।
ਅੰਮ੍ਰਿਤ ਚਾਰ ਖੰਡੇ ਨਾਲ ਕੀਤਾ, ਕਿੱਦੜੋ ਸ਼ੇਰ ਬਣੋ ਜਿਨ ਪੀਤਾ। ਅੰਮ੍ਰਿਤ ਚਾਰ ਖੰਡੇ ਨਾਲ ਕੀਤਾ, ਕਿੱਦੜੋ ਸ਼ੇਰ ਬਣੋ ਜਿਨ ਪੀਤਾ। ਮੈਂ ਚਿੜੀਆਂ ਤਾਈ ਪਿਆ ਕੇ ਸਮਝ ਤੋਂ ਬਾਜ ਬਣਾਇਆ ਹੈ, ਚਿੜੀ ਤੋਂ ਬਾਜ ਬਣਾਇਆ ਹੈ। ਮੈਂ ਤੇ ਗਊ ਗਰੀਬ ਦੀ ਰਾਖੀ ਲਈ ਏ ਪੰਥ ਸਜਾਇਆ ਹੈ। ਮੈਂ ਤੇ ਗਊ ਗਰੀਬ ਦੀ ਰਾਖੀ ਲਈ ਏ ਪੰਥ ਸਜਾਇਆ ਹੈ।
ਪਾਤਸ਼ਾਹ ਮੇਰੀ ਮੈਂ ਵੀ ਕਰਨੀ ਗੱਲ ਉਚੇਰੀ, ਜੀ ਗੱਲ ਸੁਣ ਲੋ ਪਾਤਸ਼ਾਹ ਮੇਰੀ ਮੈਂ ਵੀ ਕਰਨੀ ਗੱਲ ਉਚੇਰੀ। ਮੈਂ ਸਹਿਬੋ ਇਸ ਅੰਮ੍ਰਿਤ ਵਿੱਚ ਕੋਲ ਪਤਾਸੇ ਪਾਵਾਂਗੀ, ਕੋਲ ਪਤਾਸੇ ਪਾਵਾਂਗੀ। ਜੋ ਤੁਸੀਂ ਪੰਥ ਖਾਲਸਾ ਸਾਜਿਆ ਮੈਂ ਉਹਦੀ ਮਾਂ ਅਖਵਾਵਾਂਗੀ, ਜੋ ਤੁਸੀਂ ਪੰਥ ਖਾਲਸਾ ਸਾਜਿਆ ਮੈਂ ਉਹਦੀ ਮਾਂ ਅਖਵਾਵਾਂਗੀ।
ਸ਼ਸਤਰ ਮਾਰਨਗੇ ਲਸ਼ਕਾਰੇ, ਮੋਕਮ ਹਿੰਮਤ ਧਰਮ ਸਾਹਿਬ ਦਇਆ ਸਿੰਘ ਪੰਜ ਪਿਆਰੇ, ਇਹਨਾਂ ਦੇ ਹੱਥਾਂ ਵਿੱਚ ਸ਼ਸਤਰ ਮਾਰਨਗੇ ਲਸ਼ਕਾਰੇ, ਹਾਏ ਮਾਰਨਗੇ ਲਸ਼ਕਾਰੇ। ਮੈਂ ਬੱਬਰ ਸ਼ੇਰ ਤੇ ਗਊਆਂ ਦਾ ਇੱਕ ਥਾਟ ਬਣਾਇਆ ਹੈ, ਮੈਂ ਬੱਬਰ ਸ਼ੇਰ ਤੇ ਗਊਆਂ ਦਾ ਇੱਕ ਥਾਟ ਬਣਾਇਆ ਹੈ। ਮੈਂ ਤੇ ਗਊ ਗਰੀਬ ਦੀ ਰਾਖੀ ਲਈ ਇਹ ਪੰਥ ਸਜਾਇਆ ਹੈ, ਮੈਂ ਤੇ ਗਊ ਗਰੀਬ ਦੀ ਰਾਖੀ ਲਈ ਇਹ ਪੰਥ ਸਜਾਇਆ ਹੈ।
ਅੰਮ੍ਰਿਤ ਵਿੱਚ ਪਤਾਸੇ ਪਾ ਕੇ ਅੰਮ੍ਰਿਤ ਕਰ ਦੂ ਮੈਂ ਮਿੱਠਾ, ਅੰਮ੍ਰਿਤ ਕਰ ਦੂ ਮੈਂ ਮਿੱਠਾ। ਧਰਤੀ ਤੋਂ ਅੰਬਰ ਤੱਕ ਪਹਿਲਾਂ ਕਿਸੇ ਅੰਮ੍ਰਿਤ ਨਹੀਂ ਡਿੱਠਾ, ਪਹਿਲਾਂ ਕਿਸੇ ਨੇ ਨਹੀਂ ਡਿੱਠਾ। ਅੰਮ੍ਰਿਤ ਵਿੱਚ ਪਤਾਸੇ ਲਿਆਵਾਂਗੀ, ਹਾਂ ਮਿਠਾਸ ਲਿਆਵਾਂਗੀ। ਜੋ ਤੁਸੀਂ ਪੰਥ ਖਾਲਸਾ ਸਾਜਿਆ ਮੈਂ ਉਹਦੀ ਮਾਂ ਅਖਵਾਵਾਂਗੀ, ਜੋ ਤੁਸੀਂ ਪੰਥ ਖਾਲਸਾ ਸਾਜਿਆ ਮੈਂ ਉਹਦੀ ਮਾਂ ਅਖਵਾਵਾਂਗੀ।
ਪਾ ਦਿੱਤਾ ਮ੍ਰਿਤ ਸੰਜੀਵਨ ਵਰਗਾ, ਇਹਨੂੰ ਪੀ ਕੇ ਸੀਸ ਕਟਾ ਕੇ ਫਿਰ ਨੀ ਖਾਲਸਾ ਮਰਦਾ। ਇਸ ਅੰਮ੍ਰਿਤ ਵਿੱਚ ਰਸ ਪਾ ਦਿੱਤਾ ਮ੍ਰਿਤ ਸੰਜੀਵਨ ਵਰਗਾ, ਇਹਨੂੰ ਪੀ ਕੇ ਸੀਸ ਕਟਾ ਕੇ ਫਿਰ ਨੀ ਖਾਲਸਾ ਮਰਦਾ, ਫਿਰ ਨੀ ਖਾਲਸਾ ਮਰਦਾ। ਮੈਂ ਮੀਰੀ ਪੀਰੀ ਦੋ ਤੇਗਾਂ ਤੋਂ ਸਬਕ ਸਿਖਾਇਆ ਹੈ, ਮੀਰੀ ਪੀਰੀ ਦੋ ਤੇਗਾਂ ਤੋਂ ਸਬਕ ਸਿਖਾਇਆ ਹੈ। ਮੈਂ ਗਊ ਗਰੀਬ ਦੀ
पंथ सजाया है, मैं ते गऊ गरीब दी राखी लई पंथ सजाया है।
गोद सवाती वांगू जदे सिंगा सिंगणिया पीणा, सिंगा सिंगणिया पीणा, नेजे ते बच्चे टंगवा के पाणा, मन मन के जीणा पाणा, मन के है जीणा। गोद सवाती वांगू जदे सिंगा सिंगणिया पीणा, सिंगा सिंगणिया पीणा, नेजे ते बच्चे टंगवा के पाणा, मन मन के जीणा पाणा, मन के है जीणा। कहे चंगे आरा सिंगा नू मैं मौत व्यावांगी, हां मैं मौत व्यावांगी, जो तुस पंथ खालसा साजिया मैं ओदी माय खवावांगी, जो तुस पंथ खालसा साजिया मैं ओदी माय खवावांगी। मैं ओदी माय खवावांगी,
मैं ते गऊ गरीब दी राखी लई पंथ सजाया।
आवाजा दे विच असी गीत सुनिया नरेंद्र ठौर होरां ने खास तौर दे उत्ते फरमाइश कीती सी इस गीत दी, ते गीत तों बाद इक वार फिर स्वागत करदे आं तुहाडा सारयां दा प्रोग्राम लहरां दे विच, ते लहरां प्रोग्राम दा हुण इह आखरी पड़ा, और इस आखरी पड़ा दे विच असी तुहाडे नाल सांझ पाउणी है खबरां दी, और खबरां दे सिलसिले दे विच हमेशा वांग मेरे नाल जुड़ चुके ने जसविंदर बिट्टा होरी इस वेले भारत तों, ते वड्डे तड़के यानी इस वेले सवेर दे उत्थे 5:15 हो चुके ने, ते उन्हां नूं जी आयां नूं कहने प्रोग्राम दे विच बहुत बहुत स्वागत पिट्टा साहब प्रोग्राम दे विच, और जी आयां नूं सत श्री अकाल
जी। बहुत मेहरबानी, शुक्रिया, और साडे सारे परिवारक मैंबरां नूं प्यार भरी निघी सत श्री अकाल, और खालसा दा साजना दिवस मौके भी बहुत बहुत मुबारक
जी। जी बिलकुल, और चढ़दी कला दे प्रतीक इस त्योहार दे उत्ते खास तौर दे उत्ते बहुत बहुत वधाई एक बार फिर असी अर्ज करदे आं सारे दोस्तां नूं सारे स्रोतियां नूं। और अज दे इस खबरां दे सिलसिले दे विच वी सब तों पहला जिहड़ी गल है ओह खालसा साजना दिवस दे उत्ते करनी बनदी है। खालसा साजना दिवस जिहड़ा आ ओह पंजाब दे विच वी भारत दे विच वी अलग अलग थावां दे उत्ते मनाया जा रहा है, और जदों असीं आनंदपुर साहिब दी गल करदे आं तां आनंदपुर साहिब दे विच इस दा जिहड़ा जाहो जलाल है ओह अपने आप वेख्या बणदा है। ते अज खालसा साजना दिवस नूं समर्पित बहुत सारे जिहड़े किसान मोर्चे आ ओह वी कीते जाणे आ पंजाब दे विच खास तौर दे उत्ते, हैना। और इस वेले जदों असी कोविड केसां दे विच रिकॉर्ड वाधा भी वेख रहे हां भारत दे विच खास तौर दे उते पंजाब दे विच भी बहुत गिणती जड़ी है ओह वधनी शुरू हो गई है, और बहुत सारे जड़े केस आ ओह लगातार हुण रिकॉर्ड तोड़ वध रहे आ, ते नाल नाल मौतां दी गिणती जड़ी है ओह भी बिट्टा साहिब वधी आ। तां इस सारे माहौल दे विच इन्हां त्योहारां नूं मनाउण दे लई किस तरह दे उत्थे उपराले कीते गए, और किस तरह दा जिहड़ा खास तौर दे उत्ते जिहड़ा एहतियात वरतण दे लई किस तरह दीआं जिहड़ीआं सावधानीआं जिहड़ीआं वरतण दे लई सरकार वल्लों जिहड़े प्रबंध ने। हैलो बिट्टा साहिब, मेरी आवाज सुन पा रहे हो?
बिल्कुल जी, बिल्कुल
जी जी। सो बिट्टा साहब
तख्त श्री केसगढ़ साहब के
जी जी
तख्त श्री केसगढ़ साहब के विसाखी का जिहड़ा त्योहार है ओह परसों तो शुरू होया है
जी।
तख्त श्री केसगढ़ साहब के जहदर सिंह साहब ज्ञानी रघुवीर सिंह ने अरदास करके स्वागत मेरी शुरुआत की थी। इस तरह ही तलवंडी साहब तो तख्त श्री गुरुद्वारा साहब उत्थे भी इस खालसे दे साजना दिवस नूं मनाउण दे लई श्री अकाल तख्त साहिब दे जहेदार जिहड़े तख्त श्री दमदमा साहिब दे जहेदार भी ने
जी,
उन्हां ने भी इस समागम शुरू कीता। कोविड दी वजह करके इस समागम नूं सरकार ने भी कहा कि इहनूं थोड़ा छोटा रखा जावे, लेकिन इह इक वड्डा वड्डा त्योहार हैगा खास तौर ते खालसे दा साजना दिवस विसाखी दा, और साडी रुत दे हिसाब नाल भी कणक नूं असीं वाढी लाउणी है
जी।
तां उदों तिन दिनां दा जिहड़ा समागम रख्या गया कोविड दी वजह करके बहुत सारियां सख्तियां भी होईयां ने, रात नूं 10 बजे तों बाद कर्फ्यू दा भी लग गया होया, ਲੇਕਿਨ ਕੋਵਿਡ ਜਿਹੜਾ ਹੈਗਾ ਬਹੁਤ ਸਾਰੇ ਲੋਕ ਤਾਂ ਕੋਵਿਡ ਨੂੰ ਕੋਵਿਡ ਨਹੀਂ ਮੰਨ ਰਹੇ। ਉਹਨਾਂ ਨੇ ਆਖਿਆ ਕਿ ਜੇ ਪੱਛਮੀ ਬੰਗਾਲ ਦੇ ਵਿਚ ਇਲੈਕਸ਼ਨ ਹੁੰਦੇ ਨੇ ਜਾਂ ਬਾਕੀ ਜਗ੍ਹਾ ਤੇ ਇਲੈਕਸ਼ਨ ਹੁੰਦੇ ਤਾਂ ਉੱਥੇ ਤੱਕ ਕੋਵਿਡ ਦਾ ਜਿਹੜਾ ਦਾਬਾ ਇਹ ਮਾਰਦੇ ਨੇ, ਪਰ ਜਦੋਂ ਆਪਣੀਆਂ ਰੈਲੀਆਂ ਕਰਦੇ ਨੇ ਜਾਂ ਕੁਛ ਹੋਰ ਕਰਦੇ ਨੇ ਤਾਂ ਉਦੋਂ ਕੋਵਿਡ ਕਿੱਥੇ ਚਲਾ ਜਾਂਦਾ। ਕੱਲ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਦਾਂ ਨਗਰ ਕੌਂਸਲ ਦੇ ਪ੍ਰਧਾਨ ਜਾਂ ਮੇਅਰ ਬਣਾਏ ਗਏ ਨੇ ਜਾਂ ਇਲੈਕਸ਼ਨ ਹੋਏ ਨੇ ਲੋਕਲ ਗਵਰਨਮੈਂਟ ਦੇ, ਤਾਂ ਉੱਥੇ ਮੰਤਰੀ ਅਧਿਕਾਰੀ ਜਿੰਨੇ ਵੀ ਇੱਥੇ ਪਹੁੰਚੇ ਹੋਏ ਉਹਨਾਂ ਨੇ ਆਪਸ ਦੇ ਵਿਚ ਕੋਈ ਨਾ ਤਾਂ ਸੋਸ਼ਲ ਡਿਸਟੈਂਸ ਦੀ ਕੋਈ ਦੂਰੀ ਬਣਾਈ ਨਾ ਉਹਨਾਂ ਨੇ ਮਾਸਕ ਪਹਿਨੇ। ਜੇ ਆਮ ਬੰਦਾ ਕੋਈ ਮਾਸਕ ਨਹੀਂ ਪਹਿਨਦਾ ਤੇ ਪੁਲਿਸ ਉਹਨੂੰ ਚਲਾਨ ਵੀ ਕੱਟਦੀ ਹੈ ਤੇ ਡੰਡੇ ਵੀ ਮਾਰਦੀ ਹੈ। ਤੇ ਕੱਲ ਮੰਤਰੀ ਜਦੋਂ ਇਕੱਠੇ ਹੋਏ ਤਾਂ ਸੰਦੀਪ ਸਿੱਧੂ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਉਹ ਐਸ ਡੀ ਹੈ, ਜਦੋਂ ਉਹਨੂੰ ਪੁੱਛਿਆ ਤਾਂ ਉਹ ਕਹਿੰਦੇ ਜੀ ਇਹ ਤਾਂ ਖੁਸ਼ੀ ਦਾ ਮੌਕਾ ਹੈ ਤੇ ਲੋਕ ਖੁਸ਼ੀ ਨਾਲ ਇੱਥੇ ਆਏ ਆ, ਅਸੀਂ ਭਾਵੇਂ ਘੱਟ ਰੱਖੇ ਸੀਗੇ ਬੰਦੇ, ਹਾਲਾਂਕਿ ਪੰਜਾਬ ਸਰਕਾਰ ਨੇ ਦੱਸਿਆ ਕਿ ਆਊਟਡੋਰ ਦੇ ਉੱਤੇ 50 ਬੰਦੇ ਇਕੱਠੇ ਕਰ ਸਕਦੇ ਹੋ ਤੇ ਇਨਡੋਰ ਦੇ 100 ਬੰਦਾ ਇਕੱਠਾ ਕਰ ਸਕਦੇ ਹੋ, ਲੇਕਿਨ ਆਪਣੇ ਲਈ ਇਹਨਾਂ ਨੇ ਆਪਣੇ ਇਕੱਠ ਦੇ ਲਈ ਵਾਹਵਾ ਬੰਦੇ ਸੱਦੇ ਤੇ ਜ਼ਿਆਦਾਤਰ ਉੱਥੇ ਬੰਦੇ ਜਿਹੜੇ ਨੇ ਸਰਕਾਰੀ ਅਧਿਕਾਰੀ ਵੀ ਪਹੁੰਚੇ ਜਿਹੜੇ ਸੋਸ਼ਲ ਡਿਸਟੈਂਸ ਦੀਆਂ ਬਿਨਾਂ ਮਾਸਕ ਦੀਆਂ ਧੱਕੀਆਂ ਲਾਉਂਦੇ ਰਹੇ। ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ, ਕੋਵਿਡ ਦੇ ਕੇਸ ਭਾਵੇਂ ਵੱਧ ਰਹੇ ਨੇ। ਰਾਤ ਵੀ ਮੈਂ ਦੇਖਿਆ ਤਾਂ ਦਿੱਲੀ ਸੀਗਾ, ਇੰਟਰਵਿਊ ਕਰਕੇ ਆ ਰਿਹਾ ਸੀਗਾ ਤੇ ਮੈਨੂੰ 12:15 ਵਜ ਗਏ ਜਦੋਂ ਮੈਂ ਆ ਰਿਹਾ ਸੀ ਰਸਤੇ ਚ, ਮੈਨੂੰ ਪੁਲਿਸ ਨੇ ਰੋਕਿਆ ਤਾਂ ਮੈਨੂੰ ਕਹਿੰਦੇ ਜੀ ਦਰਅਸਲ ਸਾਨੂੰ ਪਰਮਿਸ਼ਨ ਦਿਖਾਓ। ਮੈਂ ਦੱਸਿਆ ਕਿ ਮੈਂ ਮੀਡੀਆ ਤੋਂ ਹਾਂ, ਤਾਂ ਕਹਿੰਦੇ ਲਿਆਓ ਕਾਰਡ ਦਿਖਾਓ। ਮੈਂ ਕਾਰਡ ਹਾਲੇ ਕੱਢੇ ਨਹੀਂ ਸੀਗਾ ਤਾਂ ਉਹਨਾਂ ਨੇ ਕਿਸੇ ਨੇ ਕਾਰਡ ਨਹੀਂ ਚੈੱਕ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਕੀ ਇਹ ਤੁਸੀਂ ਕੀ ਦਿੱਤਾ ਹੋਇਆ। ਕਹਿੰਦੇ ਜੀ 2000 ਰੁਪਏ ਜੁਰਮਾਨਾ ਤੇ ਗੱਡੀ ਅਸੀਂ ਇੰਪਾਊਂਡ ਕਰਦੇ ਆ। ਤਾਂ ਮੈਨੂੰ ਉਹਨਾਂ ਨੇ ਇਮੀਡੀਏਟ ਕਿਹਾ ਵੀ ਤੁਸੀਂ ਇੱਥੋਂ ਨਿਕਲੋ, ਜਲਦੀ ਜਲਦੀ ਗੱਡੀ ਅੱਗੇ ਕਰੋ। ਉੱਥੇ ਤਾਂ ਇੱਕ ਬਹਾਨਾ ਬਣਾਇਆ ਜਾ ਰਿਹਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦਾ। ਕੋਵਿਡ ਚਲੋ ਹੈ ਜਾਂ ਨਹੀਂ ਹੈ ਉਹਦਾ ਇੱਕ ਵੱਖਰਾ ਇਸ਼ੂ ਹੈਗਾ, ਲੇਕਿਨ ਆਮ ਹੁਣ ਕੱਲ 8 ਵਜੇ ਦਿੱਲੀ ਦੇ ਸਾਰੇ ਬਾਜ਼ਾਰ ਜਿਹੜੇ ਆ ਉਹ ਬੰਦ ਕਰਾ ਦਿੱਤੇ ਗਏ। ਜੂਸ ਵਾਲੀ ਰੇਹੜੀ ਵਾਲੇ ਬੰਦੇ ਨੂੰ ਮੈਂ ਪੁੱਛਿਆ ਕਹਿੰਦੇ ਕਿੱਦਾਂ ਹੈਗਾ, ਕਹਿੰਦਾ ਜੀ ਬਹੁਤ ਬੁਰਾ ਹਾਲ ਹੈ, ਕੋਵਿਡ ਕਰਕੇ ਕੋਈ ਕਾਬਲ ਧੰਦਾ ਨਹੀਂ, ਬਾਜ਼ਾਰਾਂ ਦੇ ਵਿੱਚ ਰੌਣਕ ਬਿਲਕੁਲ ਖਤਮ ਹੋ ਚੁੱਕੀ ਹੈ ਔਰ ਬਹੁਤ ਬਿਜ਼ਨਸ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ। ਸਰਕਾਰ ਨੇ ਇੱਕ ਪੰਜੀ ਵੀ ਕਿਸੇ ਨੂੰ ਨਹੀਂ ਦਿੱਤੀ, ਸਿਰਫ ਡੰਡੇ ਮਾਰਨ ਤੋਂ ਇਲਾਵਾ, ਚਲਾਨ ਕੱਟਣ ਤੋਂ ਇਲਾਵਾ, ਸਖਤੀ ਕਰਨ ਤੋਂ ਇਲਾਵਾ ਸਰਕਾਰ ਕੁਝ ਨਹੀਂ ਕਰ ਰਹੀ। ਇਹ ਕਰਕੇ ਲੋਕ ਇਹ ਕਹਿੰਦੇ ਕਿ ਅਸੀਂ ਕੋਵਿਡ ਨਾਲ ਮਰ ਜਾਈਏ ਤਾਂ ਚੰਗੀ ਗੱਲ ਹੈ, ਪਰ ਭੁੱਖ ਨਾਲ ਸਾਨੂੰ ਇਹ ਸਰਕਾਰ ਮਾਰਨ ਨੂੰ ਫਿਰਦੀ ਹੈ। ਉਹ ਸਰਕਾਰ ਨੂੰ ਚਾਹੀਦਾ ਸੀ ਕੋਵਿਡ ਦੀਆਂ ਜਿਹੜੀਆਂ ਵੀ ਸ਼ਰਤਾਂ ਨੇ ਜੇ ਉਹ ਸੋਹਣੀਆਂ ਜਿਹੀਆਂ ਲਾਗੂ ਘੱਟ ਤਰੀਕੇ ਨਾਲ ਕਰਨ। ਡੰਡੇ ਨਾਲ ਕੋਈ ਵੀ ਕਾਨੂੰਨ ਲਾਗੂ ਕਰਨਾ ਭਾਰਤ ਦੇ ਵਿੱਚ ਇੱਕ ਰਵਾਇਤ ਬਣ ਚੁੱਕੀ ਹੈ, ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਟੈਕਸ ਲਾਉਣਾ, ਉਹਨਾਂ ਦੇ ਉੱਤੇ ਜੁਰਮਾਨੇ ਲਾਉਣੇ, ਚਲਾਨ ਕਰਨਾ, ਇਸ ਕਰਕੇ ਲੋਕ ਜਿਹੜੇ ਆ ਕੋਵਿਡ ਨੂੰ ਕੋਵਿਡ ਨਹੀਂ ਸਮਝ ਰਹੇ। ਲੋਕ ਇਹ ਸਮਝ ਰਹੇ ਕਿ ਇਹ ਸਰਕਾਰ ਦਾ ਇੱਕ ਡਰਾਮਾ ਹੈਗਾ ਤੇ ਸਰਕਾਰ ਇਸ ਗੱਲ ਦੇ ਵਿੱਚ ਦੱਸਣ ਦੇ ਵਿੱਚ ਹੀ ਨਾਕਾਮਯਾਬ ਰਹੀ ਹੈ ਕਿ ਵਾਕਈ ਕੋਵਿਡ ਕੋਵਿਡ ਹੈ ਜਾਂ ਕੋਵਿਡ ਕੋਈ ਬਿਮਾਰੀ ਹੈ ਜਾਂ ਕੋਈ ਜਾਣਬੁੱਝ ਕੇ ਫੈਲਾਇਆ ਹੋਇਆ ਕੋਈ ਇਸ ਤਰ੍ਹਾਂ ਦਾ ਵਾਇਰਸ ਹੈ। ਲੋਕ ਬਹੁਤ ਪਰੇਸ਼ਾਨ ਨੇ ਕਿਉਂਕਿ ਲਾਕਡਾਊਨ ਭਾਰਤ ਦੇ ਜਿਹੜਾ ਪਿਛਲੇ ਸਾਲ ਲੱਗਿਆ ਇਹਨਾਂ ਦਿਨਾਂ ਦੇ ਵਿੱਚ, ਔਰ ਉਸ ਤੋਂ ਬਾਅਦ ਲੋਕਾਂ ਨੂੰ ਕਿੰਨੀ ਲੰਬੀ ਪੈਦਲ ਤੁਰ ਕੇ ਜਾਣਾ ਪਿਆ, ਸੜਕਾਂ ਦੀਆਂ ਜਿਹੜੀਆਂ ਤਰਸਯੋਗ ਵੀਡੀਓ ਸਾਨੂੰ ਜੇ ਦਿਖਾਈ ਦਿੰਦੀਆਂ ਅੱਜ ਵੀ, ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ, ਸਰਕਾਰ ਨੇ ਕੋਈ ਭਰਪਾਈ ਨਹੀਂ ਦਿੱਤੀ। ਹਾਂ, ਕੋਵਿਡ ਉਹਨਾਂ ਲੋਕਾਂ ਲਈ ਬੜਾ ਚੰਗਾ ਰਿਹਾ ਜਿਹੜੇ ਬਹੁਤ ਵੱਡੇ ਬਿਜ਼ਨਸਮੈਨ ਨੇ ਜਿਨ੍ਹਾਂ ਨੇ ਵਰਚੁਅਲ ਆਪਣੀਆਂ ਮੀਟਿੰਗਾਂ ਦੇ ਵਿੱਚ ਜਾਂ ਸੋਫਟਵੇਅਰ ਵਿੱਚ ਜਿਨ੍ਹਾਂ ਦੀ ਆਮਦਨ ਹਜ਼ਾਰਾਂ ਲੱਖਾਂ ਗੁਣਾ ਜਿਹੜੀ ਵੱਧ ਗਈ, ਉਹਨਾਂ ਲਈ ਕੋਵਿਡ ਜਿਹੜਾ ਬਹੁਤ ਚੰਗਾ ਰਿਹਾ। ਆਮ ਲੋਕ ਕੋਵਿਡ ਤੋਂ ਹੁਣ ਡਰਨਾ ਛੱਡ ਚੁੱਕੇ ਨੇ, ਉਹਨਾਂ ਨੂੰ ਇਹ ਹੈ ਕਿ ਸਾਡੀ ਰੋਜ਼ੀ ਰੋਟੀ ਹੈ ਜਿਹੜੀ ਉਹ ਚੱਲਦੀ ਰਹੇ, ਘੱਟੋ ਘੱਟ ਸਾਨੂੰ ਸ਼ਾਮ ਦੀ ਜਿਹੜੀ ਰੋਟੀ ਉਹ ਜ਼ਰੂਰ ਮਿਲ ਜਾਵੇ।
ਜੀ ਜੀ, ਤੇ ਉਧਰ ਪੰਜਾਬ ਚ ਅੱਜ ਖਾਲਸਾ ਸਾਜਣਾ ਦਿਵਸ ਨੂੰ ਜਿਹੜੇ ਸਮਰਪਿਤ ਕਿਸਾਨ ਮੋਰਚੇ ਜਿਹੜੇ ਆ ਉਹ ਵੀ ਲੱਗਣੇ ਆ, ਔਰ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਣਾ ਆ। ਖੈਰ, ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਇੱਕ ਲਾਠੀ ਦੇ ਨਾਲ ਜਿਹੜੇ ਕਾਨੂੰਨ ਮਨਾਉਣੇ ਜਾਂ ਜਿਹੜੇ ਨਿਯਮ ਆ ਉਹਨਾਂ ਦੀ ਪਾਲਣਾ ਕਰਵਾਉਣਾ ਉਹ ਇਸ ਵੇਲੇ ਪ੍ਰਸ਼ਾਸਨ ਇਸ ਵੇਲੇ ਕਰ ਰਿਹਾ, ਪਰ ਦੂਜੇ ਪਾਸੇ ਜਦੋਂ ਅਸੀਂ ਕਿਸਾਨ ਮੋਰਚਿਆਂ ਦੀ ਗੱਲ ਕਰਦੇ ਹਾਂ ਤੇ ਉੱਥੇ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਲੋਕ ਆ ਉੱਥੇ ਜੁੜ ਰਹੇ ਆ, ਚਾਹੇ ਉਹ ਪੰਜਾਬ ਤੋਂ ਬਾਹਰ ਕਿਸਾਨ ਮੋਰਚੇ ਲੱਗੇ ਹੋਏ ਆ, ਚਾਹੇ ਉਹ ਪੰਜਾਬ ਦੇ ਅੰਦਰ ਕਿਸਾਨ ਮੋਰਚੇ ਲੱਗੇ ਹੋਏ ਆ, ਪਰ ਉਹ ਲੋਕ ਜਿਹੜੇ ਉਹ ਬੜੀਆਂ ਇਮਾਨਦਾਰ ਭਾਵਨਾਵਾਂ ਦੇ ਨਾਲ, ਬੜੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਲੋਕ ਹੈ। ਪਰ ਬੇਟਾ ਸਾਹਿਬ, ਗੱਲ ਫੇਰ ਉਹੀ ਆ ਕਿ ਦੇਖੋ ਮੋਰਚੇ ਲੱਗ ਰਹੇ ਆ, ਖਾਲਸਾ ਸਾਜਨਾ ਦਿਵਸ ਹਰ ਦਿਹਾੜਾ ਜਿਹੜਾ ਕੋਈ ਵੀ ਆਉਂਦਾ ਆ ਹਨਾ, ਉਹਨੂੰ ਮੁੱਖ ਰੱਖ ਕੇ ਜਿਹੜੀਆਂ ਭਾਵਨਾਵਾਂ ਆ ਉੱਥੇ ਜੁੜਦੀਆਂ ਨੇ, ਜਿਹੜੇ ਜਜ਼ਬਾਤ ਆ ਉੱਥੇ ਜੁੜਦੇ ਆ, ਪਰ ਅਖੀਰ ਜਿਹੜਾ ਸਵਾਲ ਆ ਉਹ ਅਜੇ ਵੀ ਉੱਥੇ ਦਾ ਉੱਥੇ ਹੀ ਖੜਾ ਹੋਇਆ। ਤੇ ਦੂਜੇ ਪਾਸੇ ਜਦੋਂ ਅਸੀਂ ਜਿਹੜੇ ਨੌਜਵਾਨ ਆ ਉਹਨਾਂ ਦੇ ਉੱਤੇ ਤਸ਼ੱਦਦ ਦੀ ਗੱਲ ਕਰਦੇ ਆ ਤਾਂ ਉਹ ਵੀ ਕਿਸੇ ਪਾਸਿਓਂ ਘਟਿਆ ਨਹੀਂ ਆ ਹਨਾ। ਪਿਛਲੇ ਦਿਨੀਆਂ ਜਿਹੜਾ ਲੱਖਾ ਸਧਾਣਾ ਹੋਰਾਂ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਜਦੋਂ ਪੁਲਿਸ ਨੇ ਚੁੱਕਿਆ ਔਰ ਦੱਸਿਆ ਜਾ ਰਿਹਾ ਕਿ ਹਿਰਾਸਤ ਦੇ ਵਿਚ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ, ਪਰ ਦਿੱਲੀ ਪੁਲਿਸ ਜਿਹੜੀ ਹੈ ਉਹ ਅੱਗਿਓਂ ਕਹਿ ਰਹੀ ਹੈ ਵੀ ਉਸ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਤਸ਼ੱਦਦ ਜਿਹੜਾ ਆ ਉਹ ਨਹੀਂ ਕੀਤਾ ਗਿਆ। ਤੇ ਇਹ ਜਿਹੜਾ ਸਰਾਸਰ ਗਲਤ ਪ੍ਰਚਾਰ ਉਹਨਾਂ ਨੇ ਕਿਹਾ ਵੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿਚ। ਜੀ
ਬਿਲਕੁਲ, ਜਲਿਆਂ ਵਾਲੇ ਬਾਗ ਨੂੰ ਤੁਸੀਂ ਦੇਖੋ ਵੀ ਇਹਨਾਂ ਨੇ ਬੰਦ ਕੀਤਾ ਹੋਇਆ ਨਵੀਨੀਕਰਨ ਦੇ ਨਾਂ ਦੇ ਉੱਤੇ। 13 ਅਪ੍ਰੈਲ ਦੀ ਘਟਨਾ ਜਿਹੜੀ ਹੈ ਜਲਿਆਂ ਵਾਲੇ ਬਾਗ ਨਾਲ ਜੁੜਦੀ ਹੈ
ਜੀ,
ਔਰ 1919 ਦੇ ਵਿਚ ਇਹ ਘਟਨਾ ਹੋਈ ਤੇ ਅੱਜ ਅਸੀਂ 2021 ਦੇ ਵਿਚ ਹੈ, 102 ਸਾਲ ਇਸ ਗੱਲ ਤੋਂ ਹੋ ਗਏ। ਉਸ ਨੂੰ ਬੰਦ ਕਰ ਦਿੱਤਾ ਗਿਆ, ਉੱਥੇ ਕੋਈ ਸਮਾਗਮ ਨਹੀਂ ਕੀਤਾ ਜਾ ਰਿਹਾ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਵਿਰਸੇ ਨੂੰ, ਸਾਡੇ ਸਭਿਆਚਾਰ ਨੂੰ ਸਾਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ
ਜੀ।
ਦੂਜੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਗੱਲ ਕੀਤੀ ਹੈ ਜਿੱਦਾਂ ਕਿ ਚੜ੍ਹਦੀ ਕਲਾ ਦੇ ਵਿਚ ਨੇ ਕਿਸਾਨ ਜਥੇਬੰਦੀਆਂ ਔਰ ਉਹਨਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ। ਕੱਲ ਸਿਹਤ ਮੰਤਰੀ ਜਿਹੜੇ ਹਰਿਆਣੇ ਦੇ ਨੇ ਅਨਿਲ ਵਿਜ, ਉਹਨਾਂ ਨੇ ਕਿਹਾ ਕਿ ਮੈਂ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਚਿੱਠੀ ਲਿਖ ਰਿਹਾ, ਕਿਸਾਨ ਜਥੇਬੰਦੀਆਂ ਨਾਲ ਗੱਲ ਕਰੋ। ਹੁਣ ਬੀਜੇਪੀ ਦੇ ਬਹੁਤ ਸਾਰੇ ਪ੍ਰੋਗਰਾਮਾਂ ਦਾ ਜਦੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ, ਅੰਬੇਦਕਰ ਜਯੰਤੀ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਨ ਹੈ, ਉਹ ਸਮਾਗਮਾਂ ਦਾ ਜਦੋਂ ਇਨ੍ਹਾਂ ਨੇ ਰੱਦ ਕਰ ਦਿੱਤੇ ਹਰਿਆਣਾ ਸਰਕਾਰ ਨੇ। ਹਰਿਆਣਾ ਸਰਕਾਰ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ ਦਾ ਵੀ ਵਿਰੋਧ ਹੋਇਆ, ਭਾਜਪਾ ਦਾ ਵੀ ਵਿਰੋਧ ਹੋਇਆ, ਔਰ ਏਡਾ ਵੱਡਾ ਵਿਰੋਧ ਹੋਇਆ ਕਿ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਹਰਿਆਣੇ ਦੇ ਵਿਚ ਪਰਚੇ ਵੀ ਦਰਜ ਕਰ ਦਿੱਤੇ ਗਏ। ਹੁਣ ਇਨ੍ਹਾਂ ਨੂੰ ਥੋੜਾ ਜਿਹਾ ਇਹ ਹੈ ਕਿ ਇਲੈਕਸ਼ਨ ਨੇੜੇ ਆਉਣ ਦੀ ਸੰਭਾਵਨਾ ਹੈਗੀ ਹੈ ਔਰ 2022 ਦੀਆਂ ਤਿਆਰੀਆਂ ਜਦੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਤਾਂ ਉਦੋਂ ਇਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਥੋੜਾ ਜਿਹਾ ਡੈਮੇਜ ਕੰਟਰੋਲ ਕਰਨਾ ਚਾਹੀਦਾ। ਕਿਸਾਨ ਜਥੇਬੰਦੀਆਂ ਲਗਾਤਾਰ ਤੁਸੀਂ ਦੇਖੋ ਵੀ ਸਰਦੀ ਦੇ ਵਿਚ ਵੀ ਬੈਠੀਆਂ ਰਹੀਆਂ ਤੇ ਹੁਣ ਗਰਮੀ ਵੀ ਆ ਗਈ ਹੈ, ਹੁਣ ਉੱਥੇ ਮੱਛਰ ਵੀ ਹੈ, ਗਰਮੀ ਵੀ ਹੈ, ਮੌਸਮ ਵੀ ਖਰਾਬ ਹੋ ਰਿਹਾ ਔਰ ਪਿਛਲੇ ਦਿਨਾਂ ਚ ਬਾਰਿਸ਼ ਕਰਕੇ ਕਣਕ ਦਾ ਵੀ ਨੁਕਸਾਨ ਹੋਇਆ। ਤਾਂ ਹੁਣ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਇਹ ਬਿਆਨ ਆਉਂਦਾ ਕਿ ਤੁਸੀਂ ਏਦਾਂ ਕਰੋ, ਅੰਦੋਲਨ ਖਤਮ ਕਰ ਦੋ ਤੇ ਗੱਲਬਾਤ ਲਈ ਸਾਡੇ ਕੋਲ ਆ ਜਾਓ। ਹੁਣ ਇਹ ਡਬਲ ਸਟੈਂਡਰਡ ਆ ਜਿਹੜਾ, ਇਹ ਵੀ ਸਮਝ ਨਹੀਂ ਆ ਰਹੀ ਵੀ ਸਰਕਾਰ ਕਿਸਾਨਾਂ ਦੇ ਜ਼ਖਮਾਂ ਨੂੰ ਉਚੇੜਨਾ ਚਾਹੁੰਦੀ ਹੈ ਜਾਂ ਕਿਸਾਨਾਂ ਦੇ ਜ਼ਖਮਾਂ ਤੇ ਮਲਮ ਲਾਉਣਾ ਚਾਹੁੰਦੀ ਹੈ। ਸਰਕਾਰ ਨੂੰ ਚਾਹੀਦਾ ਕੀ ਸੀਗਾ, ਸਰਕਾਰ ਨੂੰ ਚਾਹੀਦਾ ਸੀ ਖੇਤੀ ਮੰਤਰੀ ਨੂੰ ਕਿ 22 ਜਨਵਰੀ ਤੋਂ ਬਾਅਦ ਜਿਹੜੀ ਗੱਲਬਾਤ ਟੁੱਟੀ ਹੈ ਉਸ ਨੂੰ ਅੱਗੇ ਤੋਰਨਾ ਚਾਹੀਦਾ ਸੀ। ਹੁਣ ਜਾਣਬੁੱਝ ਕੇ ਬੀਜੇਪੀ ਆਪਣੇ ਮੰਤਰੀਆਂ ਦੇ ਨਾਮ ਦੇ ਉੱਤੇ ਚਿੱਠੀਆਂ ਲਿਖਾ ਕੇ ਮੰਤਰੀਆਂ ਦੇ ਰਾਹੀਂ ਇਹ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੇ ਮਾਮਲੇ ਵਿਚ, ਜਦਕਿ ਚਾਹੀਦਾ ਕੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਪਾਰਲੀਮੈਂਟ ਸੈਸ਼ਨ ਦੇ ਵਿਚ ਇਹ ਗੱਲ ਕਹਿੰਦੇ ਕਿ ਆਓ ਆਪਾਂ ਬੈਠ ਕੇ ਗੱਲ ਕਰਦੇ ਆ। ਪਾਰਲੀਮੈਂਟ ਸੈਸ਼ਨ ਵੀ ਲੰਘ ਗਿਆ, ਉਦੋਂ ਵੀ ਕੋਈ ਹੱਲ ਨਹੀਂ ਨਿਕਲ ਸਕਿਆ ਤੇ ਹੁਣ 13 ਅਪ੍ਰੈਲ ਜਿਹੜੀ ਅੱਜ ਅਸੀਂ ਉਸ ਚ ਵੀ ਪ੍ਰਵੇਸ਼ ਹੋ ਚੁੱਕੇ ਆ। ਖੇਤੀ ਮੰਤਰੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅੰਦੋਲਨ ਖਤਮ ਕਰਕੇ ਆਓ। ਇਹ ਸਰਕਾਰ ਕਿਤੇ ਨਾ ਕਿਤੇ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਹੌਲ ਸਿਰਜਣਾ ਚਾਹੁੰਦੀ ਹੈ ਕਿ ਇਸ ਮਸਲ ਨੂੰ ਹੱਲ ਨਾ ਕੀਤਾ ਜਾਵੇ। ਅੱਜ ਹਾਲਾਤ ਇਹ ਨੇ ਕਿ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਆਖਿਆ ਕਿ ਅਸੀਂ ਤਿੰਨੋ ਖੇਤੀ ਕਾਨੂੰਨ ਜਿਹੜੇ ਰੱਦ ਕਰਵਾ ਕੇ ਜਾਵਾਂਗੇ। ਦੂਜੇ ਪਾਸੇ ਦਿੱਲੀ ਪੁਲਿਸ ਨੇ ਜਿਹੜੀ ਸਖ਼ਤੀ ਕੀਤੀ ਹੈ ਲੱਖੇ ਸਧਾਣੇ ਦੇ ਭਰਾ ਨੂੰ ਚੁੱਕ ਕੇ, ਉਹ ਵੀ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਇਸ ਤਰ੍ਹਾਂ ਦੀ ਸਖ਼ਤੀ ਅਸੀਂ ਕਰ ਸਕਦੇ ਹਾਂ, ਪਰ ਸਪਸ਼ਟੀਕਰਨ ਵੀ ਦੇ ਰਹੀ ਹੈ ਦਿੱਲੀ ਪੁਲਿਸ। ਦੂਜੇ ਪਾਸੇ ਪੰਜਾਬ ਪੁਲਿਸ ਦੀ ਇਨਵੋਲਵਮੈਂਟ ਵੀ ਇਹਦੇ ਵਿਚ ਦਿਖਾਈ ਦੇ ਰਹੀ ਹੈ। ਵਿਰੋਧੀ ਪਾਰਟੀਆਂ ਜਿਹੜੀਆਂ ਇਹ ਕਹਿੰਦੀਆਂ ਕਿ ਪੰਜਾਬ ਤੋਂ ਜਿਹੜਾ ਪਟਿਆਲੇ ਤੋਂ ਜਿਹੜਾ ਮੁੰਡੇ ਨੂੰ ਚੁੱਕਿਆ ਇਹਦਾ ਮਤਲਬ ਉਹਦੀ ਵੀ ਨਾਕਾਮੀ ਹੈ, ਜੇ ਤੁਸੀਂ ਕਿਸੇ ਨੂੰ ਨਹੀਂ ਦੱਸਦੇ ਤਾਂ ਉਹ ਜਿਹੜਾ ਪਹਿਲਾਂ ਕਾਲਾ ਦੌਰ ਸੀਗਾ 1984 ਦਾ, ਜਿਹਨੂੰ ਮਰਜ਼ੀ ਚੱਕ ਲਓ, ਜਿਹਨੂੰ ਮਰਜ਼ੀ ਮੁਕਾਬਲਾ ਬਣਾ ਲਓ, ਜਿਹਦੀ ਮਰਜ਼ੀ ਲਾਸ਼ ਜਿਹੜੀ ਹੈ ਉਹ 6 ਮਹੀਨਿਆਂ ਬਾਅਦ 10 ਮਹੀਨਿਆਂ ਬਾਅਦ ਦੇ ਵਿਚ ਲੱਭਦੀ ਨਹੀਂ ਸੀ। ਤਰਨ ਤਾਰਨ ਦੇ ਕੋਲ ਕਿੰਨੇ ਐਸੇ ਜਿਹੜੇ ਨੌਜਵਾਨ ਸਨ ਸਿੱਖ ਨੌਜਵਾਨ ਜਿਹਨਾਂ ਨੂੰ ਖਾਲੜਾ ਸਾਹਿਬ ਦੇ ਬਾਅਦ ਲੱਭਿਆ ਵੀ ਪਰ ਖਾਲੜਾ ਸਾਹਿਬ ਨਾਲ ਜਿਹੜਾ ਕੁਛ ਹੋਇਆ ਉਹ ਸਾਰੀ ਦੁਨੀਆਂ ਜਾਣਦੀ ਹੈ। ਸੋ ਇਹ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਇੱਕ ਮਾਹੌਲ ਹੈ ਉਹ ਉਸਦਾ ਇੱਕ ਖਾਕਾ ਉਸਦਾ ਇੱਕ ਦ੍ਰਿਸ਼ ਹੈ ਜਿਹੜਾ ਉਹ ਸਿਰਜਣ ਦੀ ਸਰਕਾਰ ਸਾਜਿਸ਼ ਰਚ ਰਹੀ ਹੈ। ਜਿਹੜਾ ਕਿ ਚਾਹੀਦਾ ਕੀ ਸੀਗਾ ਕਿ ਸਰਕਾਰ ਕਿਸਾਨਾਂ ਨੂੰ ਇਹ ਦੁਸ਼ਮਣ ਦੇਸ਼ ਵਾਂਗ ਨਾ ਟ੍ਰੀਟ ਕਰਦੀ, ਕਿਸਾਨਾਂ ਨੂੰ ਕਿਸਾਨੀ ਵਾਂਗ ਟ੍ਰੀਟ ਕਰਦੀ ਤਾਂ ਅੱਜ ਤੱਕ ਇਹ ਮਸਲਾ ਜਿਹੜਾ ਹੱਲ ਹੋਇਆ ਹੁੰਦਾ। ਸਰਕਾਰ ਦਾਬੇ ਵੀ ਮਾਰਦੀ ਹੈ ਤੇ ਸਰਕਾਰ ਇਸ ਤਰ੍ਹਾਂ ਦਾ ਵੀ ਸ਼ੋਅ ਕਰਨਾ ਚਾਹੁੰਦੀ ਹੈ ਕਿ ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਹੈ, ਅਸੀਂ ਤਾਂ ਤੁਹਾਡਾ ਭਲਾ ਚਾਹੁੰਦੇ ਹਾਂ, ਪਰ ਸਮਝ ਨਹੀਂ ਲੱਗ ਰਹੀ ਕਿ ਇੱਕ ਪਾਸੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਗੱਲ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੱਲ ਕੋਈ ਨਹੀਂ ਨਿਕਲ ਰਿਹਾ।
ਜੀ ਜੀ ਬਿਲਕੁਲ। ਅੱਛਾ ਇੱਕ ਹੋਰ ਜਿਹੜੀ ਅੱਜ ਖਾਸ ਗੱਲਬਾਤ ਕਰਨੀ ਬਣਦੀ ਹੈ ਉਹ ਹੈਗਾ ਕੋਟਕਪੁਰਾ ਗੋਲੀ ਕਾਂਡ। ਹਾਈਕੋਰਟ ਦੇ ਫੈਸਲੇ ਮਗਰੋਂ ਪੰਜਾਬ ਸਰਕਾਰ ਜਿਹੜੀ ਉਹ ਇੱਕ ਵਾਰ ਫਿਰ ਘਿਰੀ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੋਟਕਪੁਰਾ ਗੋਲੀਕਾਂਡ ਦੀ ਪੜਤਾਲ ਰਿਪੋਰਟ ਜਿਹੜੀ ਆ ਬੰਦ ਕਰਨ ਤੋਂ ਬਾਅਦ ਕੈਪਟਨ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਇਸ ਵੇਲੇ। ਆਪਾਂ ਪਹਿਲਾਂ ਵੀ ਇਹਦੇ ਬਾਰੇ ਕਾਫੀ ਗੱਲਬਾਤ ਜਿਹੜੀ ਆ ਪਿਛਲੇ ਪ੍ਰੋਗਰਾਮਾਂ ਦੇ ਵਿਚ ਕਰਦੇ ਰਹੇ ਆ ਔਰ ਅਕਸਰ ਕਿਉਂਕਿ ਇਲੈਕਸ਼ਨ ਜਦੋਂ ਵੀ ਆਉਂਦੀ ਹੈ ਜਦੋਂ ਵੀ ਵੋਟਾਂ ਨੇੜੇ ਆਉਣ ਵਾਲੀਆਂ ਹੁੰਦੀਆਂ ਤਾਂ ਹਰ ਧਿਰ ਜਿਹੜੀ ਹੈ ਹਰ ਪਾਰਟੀ ਜਿਹੜੀ ਆ ਇਹੋ ਜਿਹੇ ਮੁੱਦਿਆਂ ਨੂੰ ਆਪਣੇ ਫਾਇਦੇ ਲਈ ਵਰਤਦੀ ਹੈ ਤੇ ਇਸ ਵੇਲੇ ਫਿਰ ਕੁਛ ਉਹੋ ਜਿਹਾ ਹੀ ਜਿਹੜਾ ਮਾਹੌਲ ਹੈ ਉਹ ਬਣਦਾ ਨਜ਼ਰ ਆ ਰਿਹਾ ਤੇ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਧਰਨਾ ਵੀ ਕਹਿੰਦੇ ਆ ਇੱਕ ਲਾਇਆ ਜਾਣਾ ਤੇ ਉਧਰ ਪੰਥਕ ਧਿਰਾਂ ਵੀ ਜਿਹੜੀਆਂ ਉਹ ਵੀ ਸਰਗਰਮ ਹੋਈਆਂ ਆ ਤੇ ਕੈਪਟਨ ਨੇ ਜਾਂਚ ਦੇ ਨਾਂ ਤੇ ਪੰਥ ਦੇ ਨਾਲ ਗੱਦਾਰੀ ਕੀਤੀ ਆ ਇਹ ਕਹਿਣਾ ਜੀ ਅਕਾਲੀ ਦਲ ਵੱਲੋਂ ਢੀਂਡਸਾ ਹੋਰਾਂ ਦਾ ਤੇ ਤੁਸੀਂ ਕੀ ਸੋਚਦੇ ਹੋ ਇਸ ਵੇਲੇ ਕਿ ਇਹ ਜਿਹੜਾ ਜੋ ਵੀ ਸਾਹਮਣੇ ਆ ਰਿਹਾ ਫੈਸਲਾ ਜਾਂ ਇਹ ਘਟਨਾ ਜਿਹੜਾ ਇਹ ਵਾਪਰ ਰਿਹਾ ਇਸ ਨੂੰ ਕਿਸ ਰੁੱਖ ਬੈਠ ਕੇ ਦੇਖਿਆ ਜਾਣਾ ਚਾਹੀਦਾ?
ਬਿਲਕੁਲ, ਬੇਅਦਬੀ ਕਾਂਡ ਕੋਟਕਪੁਰਾ ਬੈਰਲ ਗਲਾਂ ਗੋਲੀ ਕਾਂਡ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਰੋਸ ਵਜੋਂ ਸੰਗਤ ਨੇ ਧਰਨਾ ਲਾਇਆ ਕੋਟਕਪੁਰਾ ਵਿਖੇ ਬੱਚਿਆਂ ਵਾਲੇ ਚੌਂਕ ਦੇ ਵਿਚ ਔਰ ਸ਼ਾਮ ਨੂੰ ਧਰਨਾ ਲਾਇਆ ਸਵੇਰ ਸਮੇਂ 5 ਵਜੇ ਸੰਗਤ ਪਾਠ ਕਰ ਰਹੀ ਸੀ ਉਹਦੇ ਉੱਤੇ ਗੋਲੀ ਚਲਾ ਦਿੱਤੀ ਲਾਠੀਆਂ ਮਾਰ ਦਿੱਤੀਆਂ ਜ਼ਖਮੀ ਕਰ ਦਿੱਤਾ ਬਹੁਤ ਸਾਰੇ ਲੋਕਾਂ ਨੂੰ ਬਾਅਦ ਚ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਕਿ ਅਣਪਛਾਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਔਰ ਦੋ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਜਾਨ ਚਲੀ ਜਾਂਦੀ ਹੈ। ਉਸ ਤੋਂ ਬਾਅਦ ਸਿਆਸਤ ਭਖਦੀ ਹੈ ਉਹਦੇ ਤੇ ਰਾਹੁਲ ਗਾਂਧੀ ਉੱਥੇ ਆਉਂਦੇ ਨੇ ਸੁਖਬੀਰ ਬਾਦਲ ਉੱਥੇ ਆਉਂਦੇ ਆ ਕੰਧ ਤੋੜ ਕੇ ਉਹਨਾਂ ਨੂੰ ਬਾਅਦ ਕੱਢਿਆ ਜਾਂਦਾ ਉੱਥੋਂ ਲੇਕਿਨ ਉਹ ਘਟਨਾ ਦੀ ਜਾਂਚ ਤੋਂ ਬਾਅਦ ਐਸ ਆਈ ਟੀ ਕਿੰਨੀਆਂ ਐਸ ਆਈ ਟੀ ਬਣਦੀਆਂ ਜਸਟਿਸ ਰਣਜੀਤ ਸਿੰਘ ਬੈਠਦੇ ਨੇ ਜਸਟਿਸ ਜੋਰਾ ਸਿੰਘ ਬੈਠਦੇ ਨੇ ਔਰ ਸਰਕਾਰ ਆਪਣੇ ਵੱਲੋਂ ਇੱਕ ਜਾਂਚ ਕਰਾਉਂਦੀ ਹੈ ਉਹ ਜਾਂਚ ਤੋਂ ਬਾਅਦ ਅੱਗੇ ਗੱਲ ਤੁਰਦੀ ਤੁਰਦੀ ਉਹ ਜਦੋਂ 9 ਚਲਾਨ ਉਹਦੇ ਪੇਸ਼ ਹੁੰਦੇ ਆ ਅਦਾਲਤ ਦੇ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਐਸ ਆਈ ਟੀ ਦੇ ਮੋਹੀ ਬਣਾਏ ਜਾਂਦੇ ਜਿਹੜੇ ਇਮਾਨਦਾਰ ਅਧਿਕਾਰੀ ਦੱਸੇ ਜਾਂਦੇ ਨੇ ਜਦੋਂ ਉਹ ਇੰਟਰਵਿਊ ਦਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿਚ ਬੜੀ ਛੇਤੀ ਖੁਲਾਸੇ ਹੋ ਜਾਣਗੇ ਬੜੀ ਛੇਤੀ ਅਦਾਲਤ ਇਸ ਗੱਲ ਤੇ ਪਹੁੰਚ ਜਾਏਗੀ ਕਿ ਇਹ ਬੰਦੇ ਦੋਸ਼ੀ ਹੈ ਕਿਸੇ ਇੱਕ ਸਿਆਸੀ ਧਿਰ ਦੇ ਆਗੂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਔਰ ਉਹਨਾਂ ਨੂੰ ਆਪਣੀ ਸਰਕਾਰ ਤੋਂ ਵੀ ਹੱਥ ਧੋਣੇ ਪੈ ਜਾਂਦੇ ਆ ਤਾਂ ਉਦੋਂ ਇਹ ਫੈਸਲਾ ਆਉਣਾ ਹਾਈਕੋਰਟ ਨੇ ਇਹ ਕਹਿਣਾ ਕਿ ਜਿਹੜੀ ਵੀ ਐਸ ਆਈ ਟੀ ਨੇ ਇਹ ਰਿਪੋਰਟ ਦਿੱਤੀ ਹੈ ਇਸ ਰਿਪੋਰਟ ਨੂੰ ਰੱਦ ਕੀਤਾ ਜਾਵੇ ਦੂਜਾ ਕਿਹਾ ਜਾਵੇ ਕਿ ਇਸ ਨੂੰ ਜਾਂਚ ਹੈ ਜਿਹੜੀ ਉਹ ਸੀਬੀਆਈ ਨੂੰ ਦੇ ਦਿੱਤੀ ਜਾਵੇ ਤੀਜਾ ਕਿਹਾ ਜਾਵੇ ਕਿ ਇਹਦੇ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਸੇ ਕਰ ਦਿੱਤਾ ਜਾਵੇ ਤੇ ਚੌਥਾ ਕਿਹਾ ਜਾਵੇ ਕਿ ਇਹ ਜਾਂਚ ਹੈ ਜਿਹੜੀ ਉਹ ਹਰਿਆਣੇ ਨੂੰ ਦਿੱਤੀ ਜਾਵੇ ਜੇ ਘੱਟੋ ਘੱਟ ਪਾਸ ਕਰਾਉਣੀ ਤਾਂ ਇਹਦਾ ਮਤਲਬ ਕੀ ਹੋਇਆ ਇੱਕ ਪਾਸੇ ਹੁਣ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਦੇਖੋ ਸਾਨੂੰ ਇਨਸਾਫ਼ ਮਿਲਿਆ ਸਾਡਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਕਿ ਸੁਖਬੀਰ ਬਾਦਲ ਜਸ਼ਨ ਨਾ ਮਨਾਉਣ ਤਾਂ ਅਸੀਂ ਹਾਈਕੋਰਟ ਦੇ ਫੈਸਲੇ ਦੀ ਕਾਪੀ ਲੈ ਰਹੇ ਹਾਂ ਰਿਵਿਊ ਕਰ ਰਹੇ ਹਾਂ ਅਸੀਂ ਸੁਪਰੀਮ ਕੋਰਟ ਦੇ ਵਿਚ ਜਾਵਾਂਗੇ ਅਸੀਂ ਦੁਬਾਰਾ ਇਧਰ ਜਾਵਾਂਗੇ ਕਿਸੇ ਵੀ ਦੋਸ਼ੀ ਨੂੰ ਬਖਿਆ ਨਹੀਂ ਜਾਏਗਾ ਕਿੰਨਾ ਵੀ ਕੋਈ ਦੋਸ਼ੀ ਤਾਕਤਵਰ ਕਿਉਂ ਨਾ ਹੋਵੇ। ਸੁਖਦੇਵ ਸਿੰਘ ਢੀਂਡਸਾ ਨਾਲ ਮੇਰੀ ਗੱਲ ਹੋਈ ਹੈ ਪਰਸੋਂ ਉਨ੍ਹਾਂ ਨੇ ਆਖਿਆ ਕਿ ਅਸੀਂ ਵੀ ਇਕੱਤਰਤਾ ਕਰ ਰਹੇ ਹਾਂ ਧਿਆਨ ਸਿੰਘ ਮੰਡ ਇਕੱਠ ਕਰ ਰਹੇ ਨੇ 20 ਤਰੀਕ ਨੂੰ ਉਹ ਬੈਗਲ ਕਲਾਂ ਔਰ ਕੋਟਪੁਰਾ ਵਿਖੇ ਇੱਕ ਰੋਸ ਮਾਰਚ ਕਰ ਰਹੇ ਨੇ ਰੋਸ ਧਰਨਾ ਰੱਖ ਰਹੇ ਨੇ ਪੰਥਕ ਜਥੇਬੰਦੀਆਂ ਵੀ ਆਪਣੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਧਰੋਂ ਵੋਟਾਂ ਸਿਰ ਤੇ ਉੱਤੇ ਨੇ ਇਹ ਸਮਝ ਨਹੀਂ ਲੱਗ ਰਹੀ ਸਰਕਾਰ ਨੂੰ ਵੀ ਗੱਲ ਨਾ ਲੋਕਾਂ ਨੂੰ ਕਿ ਬਹਿਬਲ ਤੇ ਕੋਟਪੁਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਜਦੋਂ ਸਜ਼ਾਵਾਂ ਮਿਲਣ ਦਾ ਸਮਾਂ ਬਿਲਕੁਲ ਨੇੜੇ ਆ ਗਿਆ
ਜੀ,
ਤਾਂ ਉਦੋਂ ਇਹ ਜਿਹੜੀ ਜਾਂਚ ਹਾਈਕੋਰਟ ਦੇ ਉੱਤੇ ਰੱਦ ਕਰਵਾ ਕੇ ਨੇ, ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੋਈ ਮਿਲੀ ਭੁਗਤ ਦੇ ਜਿਹੜੇ ਸਬੂਤ ਲੱਗ ਰਹੇ ਨੇ, ਪਰ ਕੈਪਟਨ ਅਮਰਿੰਦਰ ਸਿੰਘ ਫਿਰ ਵੀ ਸਫਾਈ ਦੇ ਨੇ ਕਿ ਨਹੀਂ ਇਸ ਤਰ੍ਹਾਂ ਨੀ ਹੋ ਰਿਹਾ। ਭਗਵੰਤ ਮਾਨ ਨੇ ਵੀ ਇਹ ਗੱਲ ਕਹੀ, ਆਮ ਆਦਮੀ ਪਾਰਟੀ ਨੇ ਵੀ ਇਹ ਗੱਲ ਕਹੀ, ਪੰਥਕ ਜਥੇਬੰਦੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਸਾਰੇ ਰਲੇ ਹੋਏ ਨੇ ਕਿਤੇ ਨਾ ਕਿਤੇ ਆਪਣੇ ਤੌਰ ਦੇ ਉੱਤੇ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਿਹੜੇ ਫੈਸਲੇ ਨੇ ਉਹ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਰਾਹਤ ਦੇਣ ਵਾਲੇ ਨੇ, ਤੇ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਗਏ ਸੀ। ਉਹੀ ਅਧਿਕਾਰੀ ਹੁੰਦੇ ਆ ਜਿਹੜੇ ਪਰਚਾ ਦਰਜ ਕਰਦੇ ਆ, ਉਹੀ ਅਧਿਕਾਰੀ ਹੁੰਦੇ ਆ ਜਿਹੜੇ ਬਾਅਦ ਚ ਕਹਿੰਦੇ ਆ ਕਿ ਸਾਡੇ ਤੋਂ ਉੱਪਰ ਦਬਾ ਕੇ ਸਾਡੇ ਤੋਂ ਖਾਲੀ ਕਾਗਜ਼ਾਂ ਦੇ ਸਾਈਨ ਕਰਾ ਲਏ, ਸਾਨੂੰ ਨੀ ਪਤਾ ਕੀ ਹੋਇਆ। ਉਹ ਇਹ ਸਮਝ ਨੀ ਲੱਗ ਰਹੀ ਕਿ ਇਹ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਕਿੱਦਾਂ ਹੋਏਗਾ। ਔਰ ਸਾਰੀਆਂ ਮੈਂ ਤਾਂ ਇਹ ਸਮਝਦਾ ਕਿ ਅਸੀਂ ਜੇ ਪੰਜਾਬ ਚ ਰਹਿੰਦੇ ਆ ਤਾਂ ਸਾਨੂੰ ਇਹ ਲੱਗਦਾ ਕਿ ਦਿੱਲੀ ਜਿਹੜੀਆਂ ਇਕੱਠੀਆਂ ਹੁੰਦੀਆਂ ਸਾਰੀਆਂ ਪਾਰਟੀਆਂ, ਤਾਂ ਦਿੱਲੀ ਇਹਨਾਂ ਦੀਆਂ ਤਾਰਾਂ ਜਿਹੜੀਆਂ ਉਹ ਇੱਕੋ ਹੀ ਜੁੜੀਆਂ ਹੁੰਦੀਆਂ, ਰਿਸ਼ਤੇਦਾਰੀਆਂ ਵੀ ਇਹਨਾਂ ਦੀਆਂ
ਜੀ।
ਦਿੱਲੀ ਤੋਂ ਜਿਹੜੀਆਂ ਅਸੀਂ ਸਮਝਦੇ ਕਿ ਜਿਹੜੀਆਂ ਦਿੱਲੀ ਤੋਂ ਟ੍ਰੇਨਾਂ ਚੱਲਦੀਆਂ ਉਹਦੇ ਚ ਕੋਈ ਮਰਜ਼ੀ ਚੜ ਜੇ ਉਤਰ ਜੇ, ਇਸੇ ਤਰ੍ਹਾਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਸ ਦੇ ਵਿੱਚ ਰਲੇ ਹੋਏ ਨੇ
ਜੀ।
ਇਹ ਜਦੋਂ ਤਾਂ ਇਹਨਾਂ ਨੂੰ ਲੱਗਦਾ ਕਿ ਸਾਨੂੰ ਕੋਈ ਸੱਤਾ ਸੁੱਖ ਮਿਲਣਾ ਤਾਂ ਉਦੋਂ ਇਹ ਸਾਰੇ ਰਲ ਜਾਂਦੇ ਆ, ਤੇ ਜਦੋਂ ਕੋਈ ਲੋਕਾਂ ਨੂੰ ਕੋਈ ਸਹੂਲਤ ਦੇਣੀ ਹੈ ਜਾਂ ਲੋਕਾਂ ਨੇ ਕੋਈ ਹੱਕ ਮੰਗਣਾ ਆਪਣਾ ਤਾਂ ਉਦੋਂ ਇਹ ਕਹਿੰਦੇ ਕਿ ਨਹੀਂ ਜੀ ਉਹ ਤਾਂ ਸਾਡੀ ਗੱਲ ਨੀ ਮੰਨਦਾ, ਉਹ ਤਾਂ ਵਿਰੋਧੀ ਪਾਰਟੀ ਹੈ, ਅਸੀਂ ਕਿਹੜੀ ਗੱਲ ਤੇ ਯਕੀਨ ਕਰੀਏ। ਜੇ ਤਾਂ ਅਸੀਂ ਇਹਨਾਂ ਦੀਆਂ ਬਿਆਨਾਂ ਤੇ ਯਕੀਨ ਕਰੀਏ ਤਾਂ ਸਾਨੂੰ ਲੱਗਦਾ ਕਿ ਇੱਕ ਦੂਜੇ ਦੇ ਕੱਟੜ ਦੁਸ਼ਮਣ ਨੇ, ਤੇ ਜੇ ਇਸ ਤਰ੍ਹਾਂ ਦੇ ਕੇਸਾਂ ਦੇ ਯਕੀਨ ਕਰੀਏ ਤਾਂ ਸਾਨੂੰ ਲੱਗਦਾ ਕਿ ਅੰਦਰੋਂ ਸਾਰੇ ਕੋਈ ਰਲੇ ਹੋਏ ਨੇ, ਸਾਰੇ ਬਗਲੇ ਭਗਤ ਬਣੇ ਹੋਏ, ਤੇ ਅਸੀਂ ਇਹਨਾਂ ਬਗਲੇ ਭਗਤਾਂ ਦੇ ਅਸੀਂ ਅਸੀਂ ਯਕੀਨ ਕਰਦੇ ਹਾਂ ਤੇ ਅਸੀਂ ਧਰਮ ਦਾ ਵੀ ਨੁਕਸਾਨ ਕਰਾ ਰਹੇ ਹਾਂ, ਜਵਾਨੀ ਦਾ ਵੀ ਨੁਕਸਾਨ ਕਰਾ ਰਹੇ ਹਾਂ, ਪੰਜਾਬ ਨੂੰ ਆਰਥਿਕ ਤੌਰ ਤੇ ਵੀ ਅਸੀਂ ਬਰਬਾਦ ਕਰਾਉਣ ਦੇ ਵਿੱਚ ਇਹਨਾਂ ਦਾ ਜਿਹੜਾ ਯੋਗਦਾਨ ਹੈ, ਕਰਪਸ਼ਨ ਇੰਨੀ ਜ਼ਿਆਦਾ ਵੱਧ ਗਈ ਹੈ, ਕੋਈ ਬੰਦਾ ਜਿਹੜਾ ਜਿੱਥੇ ਰਹਿਣ ਨੂੰ ਤਿਆਰ ਨਹੀਂ। ਇਸੇ ਕਰਕੇ ਲਗਾਤਾਰ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪਲਾਇਨ ਕਰਨ ਦਾ ਜਿਹੜੀ ਯੋਜਨਾ ਉਹ ਲਗਾਤਾਰ ਚੱਲੀ ਆ ਰਹੀ ਹੈ, ਔਰ ਜਗ੍ਹਾ ਜਗ੍ਹਾ ਦੇ ਉੱਤੇ ਟਰੈਵਲ ਏਜੰਟ ਔਰ ਟਰੈਵਲ ਏਜੰਟਾਂ ਵੱਲੋਂ ਮਾਰੀ ਜਾਂਦੀ ਜਿਹੜੀ ਠੱਗੀ ਹੈ, ਸਾਡਾ ਸਰਮਾਇਆ ਜਿਹੜਾ ਲੁੱਟਿਆ ਜਾ ਰਿਹਾ, ਉਸ ਬਾਰੇ ਵੀ ਰਾਜਨੀਤਿਕ ਲੋਕ ਕੁਝ ਨੀ ਸੋਚ ਰਹੇ। ਰਾਜਨੀਤਿਕ ਲੋਕਾਂ ਨੂੰ ਇਹ ਹੈ ਕਿ 5 ਸਾਲ ਬਾਅਦ ਸਾਨੂੰ ਮੌਕਾ ਮਿਲੇ, ਸਾਨੂੰ ਇੱਕ ਵਾਰੀ ਕੁਰਸੀ ਮਿਲੇ। 3.5 ਲੱਖ ਕਰੋੜ ਰੁਪਇਆ ਪੰਜਾਬ ਦੇ ਕਰਜ਼ਾ ਹੋ ਗਿਆ, ਜਿਸ ਵੀ ਬੰਦੇ ਨੂੰ ਤੁਸੀਂ ਸੁਣੋ ਉਹ ਕਹਿੰਦਾ ਜੀ ਸਾਨੂੰ ਇੱਕ ਵਾਰੀ ਮੌਕਾ ਦੇ ਦੋ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਲਾਂਗੇ, ਉਹ ਸੋਨੇ ਦੀ ਚਿੜੀ ਪੰਜਾਬ ਸਾਡਾ ਬਣੂਗਾ, ਇਸ ਗੱਲ ਦੀ ਹਾਲੇ ਤੱਕ ਸਾਨੂੰ ਸਮਝ ਨਹੀਂ ਲੱਗ ਰਹੀ।
ਬਿਲਕੁਲ ਬਿਲਕੁਲ। ਸੋ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਦੇ ਨਾਲ ਖੇਡਣਾ ਜਾਰੀ ਹੈ ਸਾਡੇ ਰਾਜਨੀਤੀਵਾਨਾਂ ਦਾ, ਪਰ ਇਹੀ ਸਾਡੀ ਸਭ ਤੋਂ ਵੱਡੀ ਤਰਾਸਦੀ ਹੈ। ਲੋਕਾਂ ਨੂੰ ਅੱਗੇ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ। ਜੇਕਰ ਅਜੇ ਵੀ ਅਸੀਂ ਨਹੀਂ ਸੰਭਲੇ, ਜੇਕਰ ਅਜੇ ਵੀ ਅਸੀਂ ਵੋਟਾਂ ਜਿਹੜੀਆਂ ਉਹ ਗਲਤ ਲੋਕਾਂ ਨੂੰ ਪਾਉਂਦੇ ਰਹੇ ਔਰ ਉਹਨਾਂ ਨੂੰ ਜਿਤਾਉਂਦੇ ਰਹੇ ਤਾਂ ਜਿਹੜੀ ਹੈ ਆਪਣੀ ਹੀ ਤਰਾਸਦੀ ਜਿਹੜੀ ਉਹ ਆਪਾਂ ਫੇਰ ਦੁਬਾਰਾ ਲਿਖਾਂਗੇ। ਖੈਰ ਅਗਲੀ ਖਬਰ ਵੱਲ ਵਧਦੇ ਆ ਬਿੱਟਾ ਸਾਹਿਬ, ਆਖਰੀ ਖਬਰ ਲਵਾਂਗੇ ਇਹ, ਬਾਕੀ ਕੁਛ ਖਬਰਾਂ ਜਿਹੜੀਆਂ ਆਸਟ੍ਰੇਲੀਆ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਲਾਲ ਕਿਲਾ ਹਿੰਸਾ ਕੇਸ ਦੇ ਵਿਚ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਜਿਹੜਾ ਫੈਸਲਾ ਉਹ ਰਾਖਵਾਂ ਰੱਖ ਲਿਆ ਗਿਆ, ਅਜੇ ਕੋਈ ਵੀ ਉਹਦੇ ਉੱਤੇ ਸੁਣਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਬਾਕੀ ਉਹਨਾਂ ਦੇ ਆਪਣੇ ਵਕੀਲ ਯਾਨੀ ਦੀਪ ਸਿੱਧੂ ਦੇ ਆਪਣੇ ਵਕੀਲ ਨੇ ਦੀਪ ਸਿੱਧੂ ਦੇ ਹੱਕ ਦੇ ਵਿਚ ਕਾਫੀ ਸਾਰੇ ਜਿਹੜੇ ਸਬੂਤ ਆ ਉਹ ਵੀ ਪੇਸ਼ ਕੀਤੇ ਆ, ਪਰ ਇਸ ਦੇ ਬਾਵਜੂਦ ਵੀ ਜਿਹੜਾ ਇਹ ਫੈਸਲਾ ਆ ਉਹ ਅਜੇ ਰਾਖਵਾਂ ਰੱਖਿਆ ਗਿਆ। ਕੀ ਕਹੋਗੇ
ਜੀ? ਕੋਵਿਡ ਦੀ ਵਜ੍ਹਾ ਕਰਕੇ ਕੱਲ ਜੱਜ ਸਾਹਿਬ ਨਹੀਂ ਆਏ ਤੇ ਵਰਚੁਅਲ ਜਿਹੜੀ ਇਹ ਸੁਣਵਾਈ ਹੋਈ
ਜੀ।
ਦੇਰ ਰਾਤ ਇਹ ਮੈਨੂੰ ਵੀ, ਮੈਂ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਸਭਾ ਦਲ ਵਾਲੇ ਸੀ ਉਹ ਵੀ ਇਲੈਕਸ਼ਨ ਲੜ ਰਹੇ ਡਿਪਟੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉੱਥੇ ਮੈਨੂੰ ਚਰਚਾ ਚੱਲ ਰਹੀ ਸੀ। ਮੈਂ ਪਹਿਲਾਂ ਮੈਂ ਵੀ ਉਹਨਾਂ ਨੂੰ ਪੁੱਛਾਂ, ਮੈਂ ਕਿਹਾ 12 ਤਰੀਕ ਸੀਗੀ ਅੱਜ ਸੁਣਵਾਈ ਸੀ ਤੇ ਕੀ ਹੋਇਆ? ਮੈਂ ਕੱਲ ਦੇਖ ਨੀ ਸਕਿਆ ਕੋਈ ਜਿਆਦਾ ਡਿਟੇਲ ਚ, ਫਿਰ ਮੈਨੂੰ ਉੱਥੋਂ ਪਤਾ ਲੱਗਿਆ ਕਿ ਉਹ ਕਹਿੰਦੇ ਜੀ ਜੱਜ ਸਾਹਿਬ ਕੋਵਿਡ ਕਰਕੇ ਨਹੀਂ ਆਏ। ਸੁਖਪ੍ਰੀਤ ਸਿੰਘ ਗੁੱਦੋ ਦੇ ਇਸ ਕੇਸ ਦੇ ਵਿਚ ਨੇ ਉਹ ਕਾਫੀ ਪੈਰਵਾਈ ਕਰਦੇ ਨੇ, ਉਹ ਮੇਰੇ ਨਾਲ ਹੀ ਠਹਿਰੇ ਨੇ, ਮੇਰੇ ਸਾਹਮਣੇ ਕਮਰੇ ਚ ਜਿੱਥੇ ਮੈਂ ਠਹਿਰਿਆ ਹੋਇਆ। ਰਾਤ 11:30 ਵਜੇ ਜਦੋਂ ਮੈਂ ਵਾਪਸ ਉੱਥੋਂ ਆਇਆ ਤੇ ਮੈਂ ਉਹਨੂੰ ਵੀ ਪੁੱਛਿਆ ਸੀਗਾ, ਉਹ ਕਹਿੰਦੇ ਸੀ ਕਿ ਸੁਣਵਾਈ ਜਿਹੜੀ 15 ਤਰੀਕ ਤੇ ਪੈਂਦੀ ਹੈ, 15 ਤਰੀਕ ਨੂੰ ਉਮੀਦ ਹੈਗੀ ਕਿ ਬੇਲ ਹੋਣ ਦੀ ਸੰਭਾਵਨਾ ਹੈ, ਪਰ ਜੇ ਕੋਵਿਡ ਦੀ ਇਸੇ ਤਰ੍ਹਾਂ ਹੀ ਵਜ੍ਹਾ ਚੱਲਦੀ ਰਹੀ ਤਾਂ ਹੋ ਸਕਦਾ ਕਿ ਇਹ ਜਿਹੜੀ ਹੈ ਸੁਣਵਾਈ ਜਿਹੜੀ ਉਹ ਅੱਗੇ ਪਾ ਦਿੱਤੀ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਅਪ੍ਰੈਲ ਦੇ ਮਹੀਨੇ ਸ਼ਾਇਦ ਹੋ ਸਕਦਾ ਕਿ ਇਸ ਸੁਣਵਾਈ ਨੂੰ ਵਰਚੁਅਲ ਤਰੀਕੇ ਨਾਲ ਚਲਾਇਆ ਜਾਵੇ। ਬਾਕੀ ਅਦਾਲਤੀ ਕਾਰਵਾਈ ਉਹਨਾਂ ਨੇ ਪੱਖ ਰੱਖਿਆ ਔਰ ਪਿਛਲੇ ਦਿਨੀ ਜਦੋਂ ਫਿਜ਼ੀਕਲੀ ਦੀਪ ਸਿੰਘ ਦੀ ਸੁਣਵਾਈ ਹੋਈ ਸੀ ਉਦੋਂ ਦੀਪ ਸਿੰਘ ਨੇ ਸਾਫ਼ ਤੌਰ ਤੇ ਆਖਿਆ ਸੀ ਕਿ ਲਾਲ ਕਿਲ੍ਹਾ ਦੇ ਵਿੱਚ ਮੈਂ ਕਿਸੇ ਨੂੰ ਫਸਿਆ ਨਹੀਂ, ਨਾ ਮੈਂ ਕਿਸਾਨ ਆਗੂ ਹੈ, ਮੇਰੀ ਗਲਤੀ ਇੰਨੀ ਜ਼ਰੂਰ ਹੈ ਕਿ ਮੈਂ ਜਿਸ ਜਗ੍ਹਾ ਤੇ ਸੀਗਾ ਉਸ ਜਗ੍ਹਾ ਤੇ ਮੈਂ ਇੱਕ ਵੀਡੀਓ ਬਣਾਈ ਹੈ, ਵੀਡੀਓ ਬਣਾਉਣਾ ਕੋਈ ਅਪਰਾਧ ਨਹੀਂ। ਤੇ ਨਾਲੇ ਉਹਨਾਂ ਨੇ ਇਹ ਆਖਿਆ ਕਿ ਮੈਂ ਤਾਂ ਉੱਥੇ ਪੁਲਿਸ ਦੀ ਮਦਦ ਕਰਨ ਗਿਆ ਸੀ, ਮੀਡੀਆ ਨੇ ਮੇਰਾ ਜਾਣ ਬੁੱਝ ਕੇ ਟ੍ਰਾਇਲ ਬਣਾਇਆ, ਮੀਡੀਆ ਮੈਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਕਿ ਜਿਵੇਂ ਮੈਂ ਬਹੁਤ ਵੱਡਾ ਇੱਕ ਖੂੰਖਾਰ ਜਿਹੜਾ ਅੱਤਵਾਦੀ ਹੋਵਾਂ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਮੇਰੀ ਪਬਲਿਕ ਲਾਈਫ ਦੇਖ ਲਓ ਤੁਸੀਂ, ਮੇਰੀਆਂ ਵੀਡੀਓ ਦੇਖ ਲਓ, ਉਹਨਾਂ ਨੇ ਜਿਹੜੀਆਂ ਵੀਡੀਓ ਬਣਾਈਆਂ ਸੀ ਉਹਨਾਂ ਨੇ ਉਹਦੀ ਟਰਾਂਸਲੇਟ ਕਰਕੇ ਉਹਦੀ ਜਿਹੜੀ ਸਕ੍ਰਿਪਟ ਹੈਗੀ ਹੈ ਸਾਰੀ ਉਹ ਟਰਾਂਸਲੇਟ ਕਰਕੇ ਉਹਨਾਂ ਨੇ ਹਿੰਦੀ ਪੰਜਾਬੀ ਇੰਗਲਿਸ਼ ਦੇ ਵਿੱਚ ਉਹਨਾਂ ਦੇ ਵਕੀਲਾਂ ਨੇ ਕੱਲ ਸਬਮਿਟ ਕਰਾਈ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੱਜ ਸਾਹਿਬਾਂ ਨੇ ਕੀ ਫੈਸਲਾ ਲੈਣਗੇ ਇਹ ਦੇਖਣ ਵਾਲੀ ਗੱਲ ਹੋਏਗੀ। ਦੀਪ ਸਿੱਧੂ ਦੇ ਬਾਰੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉਹ ਇੱਕ ਡਾਇਰੀ ਵੀ ਲਿਖ ਰਹੇ ਨੇ, ਕਿਤਾਬ ਵੀ ਲਿਖ ਰਹੇ ਨੇ, ਤੇ ਦੂਸਰੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿਹੜੀਆਂ ਜਿਹੜੀਆਂ ਕਮੀਆਂ ਇਸ ਮੋਰਚੇ ਦੀਆਂ ਹੋਈਆਂ ਉਸ ਬਾਰੇ ਵੀ ਉਹ ਜਲਦੀ ਹੀ ਕੋਈ ਨਾ ਕੋਈ ਡਾਕੂਮੈਂਟ ਜਿਹੜੇ ਟੈਚਰ ਕਰਨਗੇ। ਪਰ ਹੁਣ ਜ਼ਮਾਨਤ ਜਿਹੜੀ ਹੈ 15 ਅਪ੍ਰੈਲ ਤੇ ਉਹਨਾਂ ਦੀ ਪਾ ਦਿੱਤੀ ਗਈ ਹੈ
ਸੁਣਵਾਈ ਸਮੁੰਦਰੀ ਤੂਫਾਨ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਔਰ ਇਹ ਜਿਹੜਾ ਤੂਫਾਨ ਸੀਗਾ ਇੰਨਾ ਕੁ ਖਤਰਨਾਕ ਇੰਨਾ ਕੁ ਜ਼ਬਰਦਸਤ ਸੀਗਾ ਕਿ ਇਥੋਂ ਦਾ ਇੱਕ ਸੈਲਾਨੀ ਸ਼ਹਿਰ ਹੈ ਕੈਲਬਾਰੀ ਉਹਦੇ ਵਿਚ ਕਾਫੀ ਭਿਆਨਕ ਤਬਾਹੀ ਜਿਹੜੀ ਆ ਉਹ ਇਹਨੇ ਮਚਾਈ ਆ। 120 ਤੋਂ ਲੈ ਕੇ 170 ਕਿਲੋਮੀਟਰ ਦੀ ਰਫਤਾਰ ਦੇ ਨਾਲ ਉੱਥੇ ਤੇਜ਼ ਹਵਾਵਾਂ ਚੱਲੀਆਂ ਆ ਤੇ ਜਿਹੜਾ ਹੜਾਂ ਦਾ ਪਾਣੀ ਆ ਉਹਨੇ ਵੀ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਆ। ਇੱਕ ਹੋਰ ਸ਼ਹਿਰ ਹੈ ਇੱਥੇ ਦਾ ਗਰਲੈਂਟਨ ਸ਼ਹਿਰ ਦਾ ਨਾਮ ਹੈ, ਉੱਥੇ 20,000 ਜਿਹੜੇ ਲੋਕ ਆ ਉਹਨਾਂ ਨੂੰ ਬਿਜਲੀ ਸਪਲਾਈ ਤੋਂ ਬਿਨਾਂ ਰਹਿਣਾ ਪੈ ਰਿਹਾ ਔਰ 167 ਮਿਲੀਮੀਟਰ ਜਿਹੜਾ ਮੀਂਹ ਪਿਆ ਆ 12 ਘੰਟਿਆਂ ਦੇ ਵਿਚ ਉਹਨਾਂ ਨੇ ਇਲਾਕੇ ਨੂੰ ਪੂਰਾ ਪਾਣੀ ਦੇ ਵਿਚ ਡਬੋ ਦਿੱਤਾ। ਪਿਛਲੇ ਇੱਕ ਦਿਨ ਪਹਿਲਾਂ ਹੀ ਜਿਹੜਾ ਇਹ ਤੂਫਾਨ ਆ ਉਹ ਆਇਆ ਸੀਗਾ ਔਰ ਨਾਲੋ ਨਾਲ ਇੱਕ ਦੋ ਹੋਰ ਖਬਰਾਂ ਜਿਹੜੀਆਂ ਉਹ ਵੀ ਸਾਂਝੀਆਂ ਕਰਦੇ ਆ। ਵੈਸਟਰਨ ਆਸਟ੍ਰੇਲੀਆ ਦੇ ਵਿਚ ਇੱਕ ਕਾਰਗੋ ਸ਼ਿਪ ਦੇ ਕਰਿਊ ਮੈਂਬਰ ਦੇ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਅਧਿਕਾਰੀਆਂ ਨੇ ਕਿਹਾ ਆ ਕਿ ਕੋਰੋਨਾ ਦਾ ਜਿਹੜਾ ਖਤਰਾ ਆ ਉਹ ਆਸਟ੍ਰੇਲੀਆ ਦੇ ਵਿਚ ਅਜੇ ਟਲਿਆ ਨਹੀਂ ਆ ਕਿਉਂਕਿ ਅਜੇ ਵੀ ਜੇ ਇੱਕ ਜਾਂ ਦੋ ਕੇਸ ਜਿਹੜੇ ਆ ਉਹ ਇਹੋ ਜਿਹੇ ਆ ਰਹੇ ਆ ਤਾਂ ਫੇਰ ਅਜੇ ਵੀ ਸਾਨੂੰ ਬਹੁਤ ਏਹਤਿਆਤ ਵਰਤਣ ਦੀ ਲੋੜ ਹੈ। ਤੇ ਇਧਰ ਵਿਕਟੋਰੀਆ ਦੇ ਵਿਚ ਨਿਊ ਸਾਊਥ ਵੇਲਸ ਦੇ ਇੱਕ ਕੈਂਪਰ ਦੀ ਬੁਸ਼ਲੈਂਡ ਵਿਕਟੋਰੀਅਨ ਬੁਸ਼ਲੈਂਡ ਦੇ ਵਿਚ ਲਾਪਤਾ ਹੋਣ ਦੀ ਵੀ ਖਬਰ ਜਿਹੜੀ ਉਹ ਆ ਰਹੀ ਹੈ। 3 ਰਾਤਾਂ ਤੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਕ੍ਰਿਸਟੋਫਰ ਜਿਹੜਾ ਨਾਮ ਦਾ ਇਹ ਵਿਅਕਤੀ ਆ ਤੇ ਇਹ ਵਿਅਕਤੀ ਜਿਹੜਾ ਕਹਿੰਦੇ ਸ਼ਨੀਵਾਰ ਨੂੰ ਆਖਰੀ ਸਮੇਂ ਦੇਖਿਆ ਗਿਆ ਸੀਗਾ ਬੈਂਡੋਕ ਸ਼ਹਿਰ ਦੇ ਇੱਕ ਟਰੈਕ ਦੇ ਉੱਤੇ ਤੇ ਕੈਂਪਿੰਗ ਦੇ ਲਈ ਇਹ ਠਹਿਰਿਆ ਹੋਇਆ ਸੀ ਉਸ ਇਲਾਕੇ ਦੇ ਵਿਚ ਉਸ ਥਾਂ ਦੇ ਉੱਤੇ ਪਰ ਭਾਰੀ ਠੰਡ ਤੇ 2 ਡਿਗਰੀ ਸੈਲਸੀਅਸ ਤਾਪਮਾਨ ਦੇ ਵਿਚ ਉਹਦੇ ਪਰਿਵਾਰ ਵਾਲੇ ਤੇ ਜਿਹੜੇ ਹੋਰ ਉਹਦੇ ਜਾਣੂ ਨੇ ਉਹ ਕਾਫੀ ਫਿਕਰਮੰਦ ਨੇ ਕਿਉਂਕਿ ਉਹਦਾ ਜਿਹੜਾ ਸਾਰਾ ਸਮਾਨ ਹੈ ਉਹਦੇ ਕੱਪੜੇ ਨੇ ਜਾਂ ਹੋਰ ਸਮਾਨ ਜਿਹੜਾ ਉਹ ਅਜੇ ਕੈਂਪ ਵਾਲੀ ਜਗ੍ਹਾ ਤੇ ਹੀ ਹੈ ਤੇ ਉਹ ਸਿਰਫ ਸ਼ਾਰਟ ਦੇ ਵਿਚ ਬਿਨਾਂ ਸ਼ੂਜ਼ ਤੋਂ ਹੀ ਹੈ ਔਰ ਉਹਦੇ ਬਾਰੇ ਚ ਚਿੰਤਾ ਜਿਹੜੀ ਜਤਾਈ ਜਾ ਰਹੀ ਹੈ। ਔਰ ਅਖੀਰ ਦੇ ਵਿਚ ਪ੍ਰਧਾਨ ਮੰਤਰੀ ਸਾਹਿਬ ਨੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਆਪਣੀਆਂ ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਨੂੰ ਜਿਹੜੀਆਂ ਵਧਾਈਆਂ ਆ ਉਹ ਦਿੱਤੀਆਂ ਆ ਤੇ ਵਧਾਈਆਂ ਦੇਣ ਦੇ ਨਾਲ ਨਾਲ ਕੋਵਿਡ ਦੇ ਸਮੇਂ ਦੌਰਾਨ ਤੇ ਹੋਰ ਕੁਦਰਤੀ ਕਰੋਪੀਆਂ ਦੇ ਦੌਰਾਨ ਸਿੱਖ ਸੰਸਥਾਵਾਂ ਵੱਲੋਂ ਜੋ ਮਨੁੱਖਤਾ ਦੀ ਜਿਹੜੀ ਸੇਵਾ ਦੀ ਜਿਹੜੀ ਇੱਕ ਐਗਜ਼ਾਮਪਲ ਇੱਕ ਮਿਸਾਲ ਜਿਹੜੀ ਆ ਉਹ ਪੇਸ਼ ਕੀਤੀ ਗਈ ਆ ਉਹਦੀ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਪ੍ਰਸ਼ੰਸਾ ਆ ਉਹ ਕੀਤੀ ਆ। ਸੋ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹੋਰਾਂ ਨੇ ਇੱਕ ਖਾਸ ਸੁਨੇਹਾ ਜਿਹੜਾ ਇਸ ਮੌਕੇ ਦੇ ਉੱਤੇ ਜਾਰੀ ਕੀਤਾ ਆ। ਤੇ ਲਓ ਜੀ ਇਹ ਸੀ ਅੱਜ ਦੀਆਂ ਖਾਸ ਖਬਰਾਂ ਤੇ ਬਿੱਟਾ ਸਾਹਿਬ ਤੁਹਾਡਾ ਇਸ ਵੱਡੇ ਤੜਕੇ ਸਾਡੇ ਨਾਲ ਜੁੜਨ ਦੇ ਲਈ ਔਰ ਇਹ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਗਰਾਊਂਡ ਰਿਐਲਿਟੀ ਜਿਹੜੀ ਆ ਉਹਨਾਂ ਦੇ ਬਾਰੇ ਪੇਸ਼ ਕਰਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕੋਈ ਸੁਨੇਹਾ ਸਾਂਝਾ ਕਰਨਾ ਚਾਹੋ ਜ਼ਰੂਰ ਕਰੋ।
ਹਾਂਜੀ ਇੱਕ ਮੇਰੇ ਕੋਲ 2 ਮਿੰਟ ਦੀ ਖਬਰ ਹੈ
ਜੀ।
ਦਿੱਲੀ ਚ ਜਿਹੜੀਆਂ ਧਾਰਮਿਕ ਚੋਣਾਂ ਹੋ ਰਹੀਆਂ ਰਹਿਤ ਮਰਿਆਦਾ ਦੀ ਬੜੀ ਘੋਰ ਉਲੰਘਣਾ ਹੋ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਬਲਵੰਤ ਹੈ ਸਿੱਖ ਰਹਿਤ ਮਰਿਆਦਾ ਉਸ ਦੇ ਮੁਤਾਬਕ ਜੇ ਅਸੀਂ ਪੜ੍ਹੀਏ ਤਾਂ ਹਰੇਕ ਗੁਰਸਿੱਖ ਨੂੰ ਆਪਣੇ ਨਾਮ ਪਿੱਛੇ ਜਾਤ ਗੋਤ ਧਰਮ ਜਾਂ ਸਰਨੇ ਬੁਲਾਉਣ ਦੀ ਕੋਈ ਤਰ੍ਹਾਂ ਮਨਾਹੀ ਹੈ ਔਰ ਮੈਂ ਧਾਰਮਿਕ ਚੋਣਾਂ ਜਿਹੜੀਆਂ ਇਹ ਕਵਰ ਕਰ ਰਿਹਾ ਤਾਂ ਉਸ ਸਮੇ ਮੈਨੂੰ ਇੱਕ ਬੜੇ ਹਾਸੋਹੀਣੀ ਗੱਲ ਹੈ, ਇਸ ਗੱਲ ਦਾ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੋਈ ਨੋਟਿਸ ਲਿਆ ਤੇ ਨਾ ਹੀ ਜਿਹੜੇ ਡਾਇਰੈਕਟੋਰੇਟ ਸਿੱਖ ਡਾਇਰੈਕਟੋਰੇਟ ਦੇ ਚੋਣ ਅਧਿਕਾਰੀ ਆ ਉਹਨਾਂ ਨੇ। 25 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ, 504 ਉਮੀਦਵਾਰ ਨੇ ਤੇ ਜੇ ਤੁਸੀਂ ਉਹਨਾਂ ਦੇ ਨਾਮ ਪਿੱਛੇ ਪੜੋ, ਜਿੱਥੇ ਪਿੱਛੇ ਕੌਰ ਸਿੰਘ ਤੋਂ ਇਲਾਵਾ ਜਿਹੜਾ ਜਾਤ ਗੋਤ ਸਰਨੇਮ ਲਾਉਣ ਦੇ ਉੱਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਕੁਝ ਮੈਂ ਨਾਮ ਇਕੱਤਰ ਕੀਤੇ ਨੇ ਵੀ ਕਿਹੜੇ ਕਿਹੜੇ ਬੰਦੇ ਇਲੈਕਸ਼ਨ ਲੜ ਰਹੇ ਨੇ। ਇੱਕ ਛੋਟੀ ਜਿਹੀ ਜਾਣਕਾਰੀ ਹੈ ਮੇਰੇ ਕੋਲੇ ਜਿਹਦਾ ਵੇਰਵਾ ਇਸ ਪ੍ਰਕਾਰ ਹੈ, ਜਿਸ ਵੀ ਬੰਦੇ ਨੇ ਨਾਮ ਆਪਣਾ ਇਲੈਕਸ਼ਨ ਲੜ ਰਹੇ ਨੇ ਉਹਦੇ ਚ ਇਹ ਚਰਚਿਤ ਨਾਮ ਆ ਰਹੇ ਨੇ, ਜੱਸਾ, ਜੱਸੀ, ਜੱਗਾ, ਪੱਪੂ, ਪੱਪਾ, ਪਿੰਕੀ, ਘੁੱਗੀ, ਗੋਪਾ, ਨੋਨੀ, ਨਿੱਕੂ, ਸਮਾਟੀ, ਜੀਤੀ, ਲੱਕੀ, ਗੋਲਡੀ, ਸੋਨੂ, ਸਨੀ, ਸਵੀਟਾ, ਸ਼ੰਟੀ, ਮੰਟੀ, ਮੀਤਾ, ਟਿੰਕੂ, ਕੇਪੀ, ਰੂਬੀ, ਰਿੰਟੂ, ਚੰਨ, ਜੌਲੀ, ਜੀ ਕੇ ਖਾਲਸਾ ਤੇ ਸਰਸਾ ਤੇ ਰਾਣਾ। ਇਸ ਤੋਂ ਇਲਾਵਾ ਜਿਨ੍ਹਾਂ ਨੇ ਆਪਣੇ ਨਾਮ ਦੇ ਪਿੱਛੇ ਆਪਣੀ ਕਾਸਤ ਦਿਖਾਈ ਉਹਨਾਂ ਦੇ ਵਿੱਚ ਹੈਗੇ ਨੇ ਨਾਗੀ, ਨਾਰੰਗ, ਲਵਾਣਾ, ਕਾਲੋ, ਮਾਂ, ਵਿਰਕ, ਭੁੱਲਰ, ਬੱਬਰ, ਔਲਖ, ਚੰਡੋਕ, ਸਾਨੀ, ਥਾਪਰ, ਕਈ, ਚੱਡਾ, ਚਡੋਕ, ਔਲਖ, ਭਾਟੀਆ, ਸਰਨਾ, ਖੀਵਾ, ਸਬਰਵਾਲ, ਕੋਛਰ, ਕੋਹਲੀ, ਖੁਰਾਣਾ, ਮੱਕੜ, ਸੰਧੂ, ਪਰਮਾਰ, ਬਰਾੜ, ਮਰਵਾਹਾ, ਕਾਲੜਾ, ਚਾਵਲਾ, ਘੁੰਮਣ, ਚਾਹਲ, ਸਾਨੀ, ਮਿਨਹਾਸ, ਖੰਨਾ, ਬਾਠ। 26 ਉਮੀਦਵਾਰਾਂ ਨੇ ਆਪਣੇ ਨਾਮ ਦੇ ਪਿੱਛੇ ਸਿਰਫ ਸਿੰਘ ਲਿਖਿਆ ਤੇ ਇੱਕ ਪਾਰਟੀ ਦੀ ਉਮੀਦਵਾਰ ਹੈ ਜਿਸ ਦੇ ਨਾਮ ਦੇ ਪਿੱਛੇ ਮਨਪ੍ਰੀਤ ਕੌਰ ਜਿਹੜੀ ਹੈ ਉਹਦੇ ਪਿੱਛੇ ਖਾਲਸਾ ਲਿਖਿਆ। ਤਿਲਕ ਵਿਹਾਰ ਤੋਂ ਇੱਕ ਉਮੀਦਵਾਰ ਹੈ, ਉਹਨੇ ਆਪਣੇ ਨਾਮ ਦੇ ਪਿੱਛੇ ਦੁਖੀਆ ਲਿਖਿਆ। ਔਰ ਇਸੇ ਤਰ੍ਹਾਂ ਜਿਹੜੀਆਂ ਧਾਰਮਿਕ ਸੰਪਰਦਾਵਾਂ ਦੇ ਨਾਮ ਨੇ ਉਹਨਾਂ ਦੇ ਨਾਮ ਤੇ ਵੀ ਚੋਣਾਂ ਲੜੀਆਂ ਜਾ ਰਹੀਆਂ। 25 ਅਪ੍ਰੈਲ ਨੂੰ ਇਹ ਹੋਣ ਜਾ ਰਹੀਆਂ ਚੋਣਾਂ ਦੇ ਵਿੱਚ 5 ਪਾਰਟੀਆਂ ਜਿਹੜੀਆਂ ਹਿੱਸਾ ਲੈ ਰਹੀਆਂ ਔਰ ਚੋਣਾਂ ਲੜਨ ਵਾਲੇ ਉਮੀਦਵਾਰ ਇੱਕ ਦੂਜੇ ਦੇ ਚੋਣ ਨਿਸ਼ਾਨ ਦੇ ਉਲਟ ਵੀ ਜਿਹੜੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ। ਜਿਵੇਂ ਕਲਾਰ ਚੋਣ ਨਿਸ਼ਾਨ ਹੈ, ਇੱਕ ਦਾ ਹੈਗਾ ਲੈਂਪ ਹੈ, ਇੱਕ ਦਾ ਕਿਤਾਬ ਚੋਣ ਨਿਸ਼ਾਨ ਹੈ ਔਰ ਇੱਕ ਦਾ ਹੈਗਾ ਬਾਲਟੀ ਚੋਣ ਨਿਸ਼ਾਨ ਹੈ। ਇਸ ਤਰ੍ਹਾਂ ਚੋਣ ਨਿਸ਼ਾਨ ਦੇ ਉੱਤੇ ਮੈਨੂੰ ਇੱਕ ਕਿਸੇ ਨੇ ਭੇਜੀ ਆ, ਉਹ ਕਹਿੰਦੇ ਕਿ ਕਾਰ ਇੰਨੀ ਪੁਰਾਣੀ ਹੋ ਚੁੱਕੀ ਹੈ, ਮਾਰਕੀਟ ਚ ਉਸਦਾ ਹੁਣ ਕੋਈ ਸਪੇਅਰ ਪਾਰਟਸ ਨਹੀਂ ਮਿਲਦਾ ਕਿਉਂਕਿ ਅੰਬੈਸਡਰ ਕਾਰ ਹੈ ਜਿਹੜੀ ਉਹ ਚੋਣ ਨਿਸ਼ਾਨ ਦੱਸੀ ਜਾ ਰਹੀ ਹੈ ਤੇ ਇੱਕ ਦਾ ਲੈਂਪ ਜਿਹੜਾ ਮੋਮਬੱਤੀ ਜਿਹੜਾ ਚੋਣ ਨਿਸ਼ਾਨ ਹੈਗਾ ਉਹਦੇ ਬਾਰੇ ਉਹਨੇ ਲਿਖਿਆ ਵੀ ਹੁਣ ਸੋਲਰ ਸਿਸਟਮ ਆ ਗਿਆ ਤੇ ਲੈਂਪ ਤੇ ਮੋਮਬੱਤੀ ਦੀ ਲੋੜ ਨਹੀਂ ਪੈਂਦੀ। ਕਿਤਾਬ ਵੀ ਚੋਣ ਨਿਸ਼ਾਨ ਹੈ, ਉਹ ਕਹਿੰਦੇ ਕਿ ਇੰਟਰਨੈਟ ਕਰਕੇ ਹੁਣ ਕਿਤਾਬ ਦੀ ਲੋੜ ਨਹੀਂ ਪੈਂਦੀ, ਮੋਬਾਈਲ ਦੇ ਵਿੱਚ ਸਾਰਾ ਕੁਝ ਗਿਆਨ ਪ੍ਰਾਪਤ ਹੋ ਸਕਦਾ। ਇੱਕ ਬਾਲਟੀ ਚੋਣ ਨਿਸ਼ਾਨ ਹੈ ਤੇ ਉਹ ਕਹਿੰਦੇ ਕਿ ਹੁਣ ਬਾਲਟੀ ਦੀ ਵੀ ਲੋੜ ਨਹੀਂ ਪੈਂਦੀ, ਲੋਕਾਂ ਨੇ ਜਿਹੜੇ ਸ਼ਾਵਰ ਲਾ ਲਏ ਨੇ ਬਾਥਰੂਮਾਂ ਦੇ ਵਿੱਚ। ਸੋ ਇੱਕ ਦੂਜੇ ਦੇ ਚੋਣ ਨਿਸ਼ਾਨਾਂ ਤੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਟੀਕਾ ਟਿੱਪਣੀਆਂ ਉਹ ਜਨਤਕ ਤੌਰ ਦੇ ਉੱਤੇ ਜਿਹੜੀਆਂ ਰੈਲੀਆਂ ਹੁੰਦੀਆਂ ਉਹਦੇ ਚ ਨਜ਼ਰ ਆ ਰਹੀਆਂ। ਸੋ 25 ਅਪ੍ਰੈਲ ਨੂੰ ਦਿੱਲੀ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 46 ਵਾਰਡਾਂ ਦੀਆਂ ਚੋਣਾਂ ਹੋਣ ਜਾ ਰਹੀਆਂ। ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇਹ ਜਿਹੜੀ ਧਾਰਮਿਕ ਅਹੁਦਾ ਹੈਗਾ ਔਰ ਲੇਕਿਨ ਚੋਣਾਂ ਜਿਹੜੀਆਂ ਰਾਜਸੀ ਤਰੀਕੇ ਦੇ ਤਰ੍ਹਾਂ ਹੀ ਲੜੀਆਂ ਜਾ ਰਹੀਆਂ।
ਰਿਜੈਕਟ ਕਰ ਦਿੱਤਾ, ਕਾਰਨ ਕੀ ਆ? ਇਹਦੇ ਬਾਰੇ ਚ ਅਸੀਂ ਵੈਸੇ ਗਿੱਲ ਸਾਹਿਬ ਗੱਲ ਕਰ ਚੁੱਕੇ ਹਾਂ, ਜੇਕਰ ਤੁਸੀਂ ਮੈਨੂੰ ਲੱਗਦਾ ਉਹ ਹਿੱਸਾ ਮਿਸ ਕਰ ਦਿੱਤਾ ਤਾਂ ਜ਼ਰੂਰ ਬਿੱਟਾ ਸਾਹਿਬ ਨੂੰ ਕਹਾਂਗੀ ਕਿ ਥੋੜਾ ਜਿਹਾ ਉਹਦੇ ਬਾਰੇ ਚ ਜਾਂਦੇ ਜਾਂਦੇ ਟਿੱਪਣੀ ਕਰ ਜੋ।
ਕਾਰਨ ਉਹਦਾ ਕੀ ਹੋਣਾ ਜੀ? ਕਾਰਨ ਤਾਂ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਹੈ ਪਰ ਕੈਪਟਨ ਅਮਰਿੰਦਰ ਸਾਹਿਬ ਕਹਿੰਦੇ ਨੇ ਕਿ ਸਾਨੂੰ ਕਾਪੀ ਨਹੀਂ ਮਿਲੀ ਹਲੇ ਤੱਕ, ਕਾਪੀ ਰਿਵਿਊ ਕਰ ਰਹੇ ਹਾਂ। ਅਤੁਲ ਦੰਦਾ ਐਡਵੋਕੇਟ ਜਨਰਲ ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਹੁਣ ਤੱਕ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਇੱਕ ਹੀ ਕੇਸ ਉਹਨਾਂ ਨੇ ਪੰਜਾਬ ਸਰਕਾਰ ਦੇ ਹੱਕ ਚ ਨਹੀਂ ਕਰਕੇ ਦਿੱਤਾ। ਪਿਛਲੇ ਦਿਨ ਉਹਨਾਂ ਨੇ ਅਸਤੀਫ਼ਾ ਵੀ ਦੇ ਦਿੱਤਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਬੜੇ ਕਾਮਯਾਬ ਨੇ, ਬੜੇ ਦਲੇਰ ਨੇ, ਇਹ ਮੇਰੇ ਭਰੋਸੇਮੰਦ ਨੇ ਅਤੁਲ ਨੰਦਾ, ਇਸ ਕਰਕੇ ਤੁਸੀਂ ਇਸ ਨੌਕਰੀ ਤੇ ਰਹੋ। ਹੁਣ ਇਹ ਪ੍ਰਾਪਤੀ ਇਹ ਹੈ ਤੇ ਕਾਰਨ ਤਾਂ ਹੁਣ ਅਤੁਲ ਨੰਦਾ ਦੱਸ ਸਕਦੇ ਆ, ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਆ ਤੇ ਸੁਖਬੀਰ ਸਿੰਘ ਬਾਦਲ ਜਦੋਂ ਕਹਿੰਦੇ ਆ ਕਿ ਸਾਨੂੰ ਅਦਾਲਤ ਨੇ ਕਲੀਨ ਚਿੱਟ ਦੇ ਦਿੱਤੀ ਉਦੋਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਜਸ਼ਨ ਨਾ ਮਨਾਉਣ ਤੇ ਭਗਵੰਤ ਮਾਨ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਆਪਸ ਚ ਰਲੇ ਹੋਏ ਹੈ ਤੇ ਸਾਨੂੰ ਇਹਨਾਂ ਤੇ ਸ਼ੱਕ ਹੈ ਤੇ ਇਹ ਜਿਹੜੀ ਜਾਂਚ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਦੁਬਾਰਾ ਕਰਾਉਣੀ ਚਾਹੀਦੀ ਹੈ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੁਬਾਰਾ ਇਸ ਜਾਂਚ ਦੇ ਵਿੱਚ ਰੱਖਣਾ ਚਾਹੀਦਾ। ਜਦਕਿ ਹਾਈਕੋਰਟ ਦਾ ਜਿਹੜਾ ਹੁਕਮ ਹੈ ਉਹ ਕਹਿੰਦੇ ਕਿ ਹਰਿਆਣੇ ਤੋਂ ਜਾਂਚ ਕਰਾਓ ਜਾਂ ਸੀਬੀਆਈ ਤੋਂ ਕਰਾਓ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਤੋਂ ਪਾਸੇ ਕਰਾਓ।
ਸੋ ਟੁਡਿਕੇ ਸਾਹਿਬ ਉਮੀਦ ਕਰਦੀ ਆ ਜੀ ਕਿ ਇਸ ਸਵਾਲ ਦਾ ਜਿਹੜਾ ਜਵਾਬ ਤੁਹਾਡੇ ਤੱਕ ਪਹੁੰਚ ਗਿਆ ਤੇ ਬਿੱਟਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਵਾਰ ਫੇਰ ਤੋਂ ਤੇ ਖਬਰਾਂ ਦੇ ਇਸ ਵਿੱਚ ਖਾਸ ਸਮਾਂ ਆਪਾਂ ਸਾਂਝਾ ਕਰਨ ਦੇ ਲਈ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ। ਸੋ ਦੋਸਤੋ, ਅਸੀਂ ਖਬਰਾਂ ਦਾ ਸਿਲਸਿਲਾ ਔਰ ਇਹ ਸਾਡੇ ਇਸ ਪ੍ਰੋਗਰਾਮ ਦਾ ਆਖਰੀ ਪੜਾਅ ਹੁੰਦਾ ਔਰ ਇਸ ਪੜਾਅ ਦੇ ਵਿੱਚ ਦੇਸ਼ ਦੁਨੀਆਂ ਦੀਆਂ ਖਬਰਾਂ ਜਿਹੜੀਆਂ ਉਹ ਅਸੀਂ ਸਾਂਝੀਆਂ ਕਰਦੇ ਹਾਂ। ਕਈ ਵਾਰ ਕੀ ਹੁੰਦਾ ਕਿ ਦੁਨੀਆਂ ਦੀਆਂ ਖਬਰਾਂ ਜਿਹੜੀਆਂ ਸਾਂਝਾ ਕਰਨ ਦਾ ਸਮਾਂ ਹੀ ਨਹੀਂ ਬਚਦਾ, ਸੋ ਆਸਟ੍ਰੇਲੀਆ ਦੀਆਂ ਤੇ ਭਾਰਤ ਦੀਆਂ ਕੁਝ ਖਾਸ ਖਬਰਾਂ ਜਿਹੜੀਆਂ ਉਹ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਮੀਦ ਕਰਦੇ ਹਾਂ ਕਿ ਜ਼ਰੂਰ ਤੁਸੀਂ ਇਹਨਾਂ ਤੋਂ ਜਾਣੂ ਹੋਏ ਹੋਵੋਗੇ ਔਰ ਕੋਈ ਨਾ ਕੋਈ ਜਿਹੜਾ ਫਾਇਦਾ ਜ਼ਰੂਰ ਲਓਗੇ। ਤੇ ਇਹ ਸਿਲਸਿਲਾ ਹੁਣ ਇੱਥੇ ਰੋਕਦੇ ਹਾਂ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਜੁੜੇ ਹੋਏ ਨੇ। ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਭਾਵੇਂ ਉੱਪਰ ਹੋ ਚੁੱਕਾ ਪਰ ਮੈਂ ਤੁਹਾਡੇ ਸਾਰਿਆਂ ਦੇ ਸੁਨੇਹੇ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਸਾਡੇ ਨਾਲ ਨਰਿੰਦਰ ਠੌਰ ਹੁਣੀ ਇੱਕ ਵਾਰ ਜੁੜੇ ਨੇ ਦੁਬਾਰਾ ਔਰ ਕਹਿੰਦੇ ਜੀ ਵਿਚਾਰ ਬਹੁਤ ਵਧੀਆ ਨੇ, ਬੁਝਾਰਤ ਤਾਂ ਜੀ ਵੱਸੋਂ ਬਾਹਰ ਹੈ ਸਮਝਣੀ। ਚਲੋ ਕੋਈ ਨੀ, ਮੈਂ ਤੁਹਾਨੂੰ ਅਖੀਰ ਦੇ ਵਿੱਚ ਬੁਝਾਰਤ ਦਾ ਜਿਹੜਾ ਜਵਾਬ ਆ ਉਹ ਵੀ ਸਾਂਝਾ ਕਰਾਂਗੀ। ਪਰ ਜਿਹੜੇ ਅਸੀਂ ਵਿਚਾਰ ਮੰਗੇ ਸੀ, ਜਿਹੜੀ ਚਰਚਾ ਅਸੀਂ ਕਰਨੀ ਚਾਹੁੰਦੇ ਸੀਗੇ ਕਿ ਜਿਹੜਾ ਵਿਸ਼ਾ ਅਸੀਂ ਚੁਣਿਆ ਸੀ, ਚੁਣਿਆ ਕਿਉਂ ਸੀ? ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਜਿਹੜੇ ਸੱਜਣ ਆ ਉਹ ਇਹੋ ਜਿਹੇ ਸਵਾਲ ਪੈਦਾ ਕਰਦੇ, ਇਹੋ ਜਿਹੇ ਮੁੱਦੇ ਦੇ ਉੱਤੇ ਗੱਲ ਕਰਨੀ ਚਾਹੁੰਦੇ ਆ। ਪਰ ਜਦੋਂ ਅਸੀਂ ਇਸ ਤਰ੍ਹਾਂ ਦਾ ਮੌਕਾ ਦਿੰਨੇ ਆ ਤਾਂ ਸਾਡੀ ਇਹ ਬਹੁਤ ਵੱਡੀ ਇੱਕ ਕਮਜ਼ੋਰੀ ਆ ਕਿ ਅਸੀਂ ਸਾਹਮਣੇ ਆ ਕੇ ਗੱਲ ਨਹੀਂ ਕਰਨਾ ਚਾਹੁੰਦੇ, ਹੈ ਨਾ? ਔਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਤਾਂ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਪਰ ਅਸੀਂ ਕਰਦੇ ਨਹੀਂ ਆ। ਸੋ ਇਹ ਇੱਕ ਬਹੁਤ ਵੱਡੀ ਸਾਡੀ ਕਮਜ਼ੋਰੀ ਆ ਕਿ ਅਸੀਂ ਸਾਹਮਣੇ ਆ ਕੇ ਨਹੀਂ ਮੁੱਦਾ ਚੱਕਦੇ, ਅਸੀਂ ਸਾਹਮਣੇ ਆ ਕੇ ਨਹੀਂ ਸਵਾਲ ਕਰਨਾ ਚਾਹੁੰਦੇ, ਪਰ ਅਸੀਂ ਪਿੱਠ ਪਿੱਛੇ ਰਹਿ ਕੇ ਬਹੁਤ ਸਵਾਲ ਜਿਹੜੇ ਆ ਉਹ ਖੜੇ ਵੀ ਕਰਦੇ ਆ, ਹਨਾ? ਔਰ ਬਹੁਤ ਤਰ੍ਹਾਂ ਦੇ ਜਿਹੜੇ ਸ਼ੰਕੇ ਆ ਉਹ ਪੈਦਾ ਵੀ ਕਰਦੇ ਆ, ਪਰ ਉਹਨਾਂ ਦਾ ਨਿਪਟਾਰਾ ਜਿਹੜਾ ਆ ਉਹ ਦੋਸਤੋ ਤਾਂ ਹੀ ਸੰਭਵ ਹੁੰਦਾ ਆ ਜੇ ਅਸੀਂ ਆਪੋ ਆਪਣੇ ਵੀ ਜਿਹੜੇ ਵਿਚਾਰ ਆ, ਆਪੋ ਆਪਣੀ ਜਿਹੜੀ ਰਾਏ ਆ ਉਹਦੇ ਪ੍ਰਤੀ ਜ਼ਰੂਰ ਸਾਂਝੀ ਕਰਦੇ ਰਹੀਏ, ਤਾਂ ਕਿ ਇੱਕ ਜਿਹੜਾ ਰਸਤਾ ਆ ਨਾ ਉਹਦੇ ਨਾਲ ਬਣਦਾ ਜਾਂਦਾ ਆ। ਸਾਨੂੰ ਕਈ ਚੀਜ਼ਾਂ ਜਿਹੜੀਆਂ ਸਪਸ਼ਟ ਨਹੀਂ ਹੁੰਦੀਆਂ ਉਹ ਹੌਲੀ ਹੌਲੀ ਸਪਸ਼ਟ ਹੋਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਸਾਨੂੰ ਗਲਤ ਤੇ ਸਹੀ ਦੀ ਜਿਹੜੀ ਪਛਾਣ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ, ਹਨਾ? ਕਈ ਵਾਰ ਅਸੀਂ ਬਹੁਤ ਸਾਰੀਆਂ ਦੁਵਿਧਾਵਾਂ ਦੇ ਵਿੱਚ ਫਸੇ ਰਹਿੰਦੇ, ਬਹੁਤ ਸਾਰੇ ਸ਼ਸ਼ੋ ਪੰਜ ਜਿਹੜੇ ਸਾਡੇ ਲਈ ਬਣੇ ਰਹਿੰਦੇ ਆ। ਪਰ ਇੱਥੇ ਮੈਂ ਸਿਫਤ ਕਰਨਾ ਚਾਹਾਂਗੀ ਨਰਿੰਦਰ ਠੌਰ ਹੋਰਾਂ ਦੀ, ਜਿਨ੍ਹਾਂ ਨੇ ਇੱਥੇ ਆਪਣੇ ਵਿਚਾਰ ਜਿਹੜੇ ਆ ਇਸ ਵਿਸ਼ੇ ਨੂੰ ਲੈ ਕੇ ਭੇਜੇ ਆ। ਕਹਿੰਦੇ ਤੁਸੀਂ ਵਿਚਾਰ ਮੰਗੇ ਸੀ ਕਿ ਵਿਸਾਖੀ ਦੇ ਜੋ ਪ੍ਰੋਗਰਾਮ ਅਸੀਂ ਮਨਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਵਿਸਾਖੀ ਮੇਲੇ ਦਾ ਨਾਂ ਦਿੰਦੇ ਹਾਂ, ਇਹ ਮੇਰੇ ਨਜ਼ਰੀਏ ਤੋਂ ਤਾਂ ਗਲਤ ਹੈ ਕਿ ਵਿਸਾਖੀ ਅਸੀਂ ਵਿਸਾਖੀ ਦਾ ਜਿਹੜਾ ਅਸਲ ਦੇ ਵਿੱਚ ਮਨੋਰਥ ਅਤੇ ਅਸਲ ਮੰਤਵ ਹੈ ਜੋ ਸਾਡੀ ਜ਼ਿੰਦਗੀ ਚ ਹੈ ਉਸ ਤੋਂ ਅਸੀਂ ਬਿਲਕੁਲ ਉਲਟ ਕਰ ਰਹੇ ਹਾਂ, ਹਨਾ? ਤੇ ਜਦੋਂ ਸਾਡੇ ਬੱਚੇ ਇਹ ਸਭ ਦੇਖਣਗੇ ਤਾਂ ਉਹਨਾਂ ਲਈ ਵਿਸਾਖੀ ਮੇਲੇ ਤੇ ਇੱਕ ਆਮ ਸਭਿਆਚਾਰ ਮੇਲੇ ਦੇ ਵਿੱਚ ਕੋਈ ਫਰਕ ਕਰਨਾ ਜਿਹੜਾ ਆ ਉਹ ਬਹੁਤਾ ਫਰਕ ਨਹੀਂ ਰਹੇਗਾ। ਸੋ ਮੈਂ ਤਾਂ ਕਹਿੰਦੇ ਇਹੀ ਕਹਾਂਗਾ ਕਿ ਆਪਣੀ ਅਗਲੀ ਪੀੜ੍ਹੀ ਨੂੰ ਇਹਨਾਂ ਤਿਉਹਾਰਾਂ ਦਾ ਅਸਲ ਮਤਲਬ ਸਮਝਾਇਓ, ਬਾਕੀ ਜੁੜਨਾ ਨਾ ਜੁੜਨਾ ਤਾਂ ਅਗਲੀ ਪੀੜ੍ਹੀ ਦੀ ਆਪਣੀ ਮਰਜ਼ੀ ਹੈ, ਪਰ ਸਾਡਾ ਫਰਜ਼ ਇਹ ਹੈ ਕਿ ਉਹਨਾਂ ਨੂੰ ਸਹੀ ਮਤਲਬ ਤੇ ਇਸ ਦਿਨ ਦਾ ਇਤਿਹਾਸ ਜ਼ਰੂਰ ਦੱਸਿਓ। ਕਿਆ ਬਾਤ ਹੈ! ਔਰ ਇਹ ਬਹੁਤ ਜ਼ਰੂਰੀ ਹੈ ਔਰ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਆਪਣੀ ਰਾਏ ਜਿਹੜੀ ਆ, ਆਪਣੇ ਜਿਹੜੇ ਵਿਚਾਰ ਆ ਉਹ ਰੱਖਿਆ ਇਸ ਵਿਸ਼ੇ ਦੇ ਉੱਤੇ। ਔਰ ਸਭ ਤੋਂ ਜਿਹੜੀ ਇਹਦੇ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਸਾਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਆ ਕਿ ਆਮ ਸਭਿਆਚਾਰਕ ਮੇਲੇ ਦੇ ਵਿੱਚ ਤੇ ਵਿਸਾਖੀ ਮੇਲੇ ਦੇ ਵਿੱਚ ਵੱਡਾ ਅੰਤਰ ਕੀ ਆ, ਇਹਦੀ ਜਿਹੜੀ ਸਭਿਆਚਾਰਕ ਜਾਂ ਧਾਰਮਿਕ ਪੱਖ ਤੋਂ ਜਿਹੜੀ ਕੀ ਮਹੱਤਤਾ ਆ, ਔਰ ਉਸ ਮਹੱਤਤਾ ਨੂੰ ਲੈ ਕੇ, ਉਸ ਮਹੱਤਵ ਨੂੰ ਲੈ ਕੇ, ਉਸ ਜਿਹੜੀ ਅਹਿਮੀਅਤ ਨੂੰ ਲੈ ਕੇ ਅਸੀਂ ਉਸ ਨੂੰ ਕਿਸ ਢੰਗ ਦੇ ਨਾਲ ਮਨਾਉਣਾ ਆ, ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਔਰ ਜੇਕਰ ਅਸੀਂ ਉਸ ਢੰਗ ਨੂੰ ਕਿਸੇ ਹੋਰ ਰੂਪ ਦੇ ਵਿੱਚ ਪਰਿਵਰਤਿਤ ਕਰ ਰਹੇ ਹਾਂ ਤਾਂ ਇਹ ਸਾਡੀ ਬਹੁਤ ਵੱਡੀ ਇੱਕ ਗਲਤੀ ਜਿਹੜੀ ਆ ਉਹ ਵੀ ਹੋ ਸਕਦੀ ਹੈ, ਜਿਹਦਾ ਜਿਹੜਾ ਹਰਜ਼ਾਨਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਾਨੂੰ ਭੁਗਤਣਾ ਪਵੇ। ਸੋ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਮ ਸਭਿਆਚਾਰਕ ਮੇਲਾ ਜਾਂ ਕਿ ਵਿਸਾਖੀ ਦਾ ਜਿਹੜਾ ਮੇਲਾ ਆ ਉਹ ਆਪਸ ਵਿੱਚ ਇੱਕ ਦੂਜੇ ਤੋਂ ਬਿਲਕੁਲ ਭਿੰਨ ਨੇ, ਵੱਖਰੇ ਨੇ, ਹਨਾ? ਸੋ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਆਪਣੇ ਵਿਚਾਰ ਰੱਖੇ ਆ ਔਰ ਰਠੌਰ ਸਾਹਿਬ ਇਹਦੇ ਲਈ ਬਹੁਤ ਬਹੁਤ ਧੰਨਵਾਦ ਵੀ ਹੈ ਤੁਹਾਡਾ। ਤੇ ਅੱਗੇ ਸਾਡੇ ਨਾਲ ਜੁੜ ਚੁੱਕੇ ਨੇ ਜਗਦੀਪ ਗੁਰਾਇਆ ਹੁਰੀ, ਉਨ੍ਹਾਂ ਨੇ ਖਾਲਸਾ ਜੀ ਦੇ ਪ੍ਰਗਟ ਦਿਹਾੜੇ ਦੀਆਂ ਸਾਰੀ ਮਾਨਵਤਾ ਨੂੰ ਮੁਬਾਰਕਾਂ ਭੇਜੀਆਂ। ਸੋ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਗਦੀਪ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਬਾਕੀ ਕਹਿੰਦੇ ਇੱਕ ਗੀਤ ਵੀ ਸੁਣਾ ਦਿਓ ਹਰਭਜਨ ਮਾਨ ਦਾ, ਪੰਥ ਤੇਰੇ ਦੀਆਂ ਗੂੰਜਾਂ। ਸੋ ਮੈਂ ਹਰਭਜਨ ਮਾਨ ਹੋਰਾਂ ਦਾ ਇੱਕ ਗੀਤ ਤਾਂ ਕੱਢਿਆ ਸੋ ਖਾਲਸਾ ਪੰਥ ਦੇ ਉੱਤੇ ਹੀ ਆ, ਤੇ ਪਤਾ ਨੀ ਹੁਣ ਇਹ ਗੀਤ ਉਹੀ ਹੋਏਗਾ ਜਿਹੜਾ ਤੁਸੀਂ ਫਰਮਾਇਸ਼ ਕੀਤੀ ਆ, ਪਰ ਜੇ ਕੋਈ ਹੋਰ ਹੋਇਆ ਤਾਂ ਉਹਦੇ ਲਈ ਮਾਫੀ ਆ। ਪਰ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਗੀਤ ਜਿਹੜਾ ਜਾਂਦੇ ਜਾਂਦੇ ਮੈਂ ਤੁਹਾਡੇ ਲਈ ਜ਼ਰੂਰ ਤੁਹਾਡੀ ਨਜ਼ਰ ਕਰਾਂਗੀ। ਤੇ ਇੱਥੇ ਸਾਡੇ ਨਾਲ ਜਗਤਾਰ ਗਿੱਲ ਹੁਰੀ ਦੁਬਾਰਾ ਜੁੜਨ ਦੀ ਕੋਸ਼ਿਸ਼ ਨੇ, ਕੋਈ ਮੈਸੇਜ ਜਿਹੜਾ ਆ ਉਹ ਇਸ ਵੇਲੇ ਟਾਈਪ ਕਰ ਰਹੇ ਨੇ। ਸੋ ਗਿੱਲ ਸਾਹਿਬ, ਜਦੋਂ ਤੱਕ ਤੁਹਾਡਾ ਮੈਸੇਜ ਟਾਈਪ ਹੁੰਦਾ, ਮੈਂ ਬੁਝਾਰਤ ਦਾ ਜਿਹੜਾ ਜਵਾਬ ਹੈ ਉਹ ਜ਼ਰੂਰ ਸਾਂਝਾ ਕਰ ਦਿੰਦੀ ਹਾਂ ਜਾਂਦੀ ਜਾਂਦੀ। ਬੁਝਾਰਤ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਸੀ ਉਹ ਇਹ ਸੀ ਕਿ ਕੋਈ ਇਹੋ ਜਿਹੀ ਥਾਂ ਆ ਜਿਹਦੇ ਵਿੱਚ ਸ਼ਹਿਰ ਹੈਗੇ ਆ ਪਰ ਉਹਨਾਂ ਵਿੱਚ ਘਰ ਨਹੀਂ ਆ, ਪਰਬਤ ਹੈਗੇ ਆ ਪਰ ਉਹਨਾਂ ਦੇ ਉੱਤੇ ਰੁੱਖ ਨਹੀਂ ਆ, ਪਾਣੀ ਹੈਗਾ ਪਰ ਉਹਦੇ ਵਿੱਚ ਕੋਈ ਵੀ ਜੀਵ ਜੰਤੂ ਨਹੀਂ ਆ। ਸੋ ਕਿਹੜੀ ਥਾਂ ਆ, ਕਿਹੜੀ ਚੀਜ਼ ਆ ਉਹ? ਸੋ ਤੁਸੀਂ ਦੱਸਣੀ ਸੀ, ਇਹ ਹੈਗੀ ਆ ਜੀ ਨਕਸ਼ਾ। ਸੋ ਮੈਪ, ਸੋ ਮੈਪ ਜਾਂ ਨਕਸ਼ਾ ਜਿਹੜਾ ਆ ਉਹ ਇਹੋ ਜਿਹੀ ਚੀਜ਼ ਆ ਜਿਹਦੇ ਵਿੱਚ ਸ਼ਹਿਰ ਹੁੰਦੇ ਆ ਹਨਾ ਪਰ ਉਹਨਾਂ ਵਿੱਚ ਘਰ ਨਹੀਂ ਹੁੰਦੇ। ਸੋ ਪਰਬਤ ਹੁੰਦੇ ਆ ਦਿਖਾਏ ਪਰ ਉਹਨਾਂ ਦੇ ਰੁੱਖ ਨਹੀਂ ਹੁੰਦੇ, ਤੇ ਪਾਣੀ ਹੁੰਦਾ ਆ ਪਰ ਜੰਗਲੀ ਜੀਵ ਨਹੀਂ ਹੁੰਦੇ। ਸੋ ਇਹ ਸੀ ਜੀ ਜਵਾਬ, ਤੇ ਬੁਝਾਰਤ ਦਾ ਜਵਾਬ ਜਿਹੜਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਆ। ਤੇ ਜਿਹੜੇ ਵੀ ਦੋਸਤ ਅੱਜ ਪ੍ਰੋਗਰਾਮ ਦੌਰਾਨ ਸਾਡੇ ਨਾਲ ਜੁੜੇ ਉਹਨਾਂ ਨੂੰ ਵੀ ਅਸੀਂ ਇੱਕ ਵਾਰ ਫੇਰ ਵਿਸਾਖੀ ਦੀਆਂ ਜਿਹੜੀਆਂ ਮੁਬਾਰਕਾਂ, ਖਾਲਸਾ ਸਾਜਣਾ ਦਿਵਸ ਦੀਆਂ ਜਿਹੜੀਆਂ ਮੁਬਾਰਕਾਂ ਆ ਉਹ ਪੇਸ਼ ਕਰਦੇ ਆ। ਤੇ ਨਾਲੇ ਨਾਲ ਅੱਜ ਕਿਉਂਕਿ ਸਾਡੇ ਜਿਹੜੇ ਮੁਸਲਿਮ ਭੈਣ ਭਾਈ ਨੇ ਉਹਨਾਂ ਦੇ ਲਈ ਵੀ ਇੱਕ ਖਾਸ ਦਿਨ ਹੈ, ਸੋ ਰਮਾਦਾਨ ਹੈ, ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਇਸ ਮੌਕੇ ਮੁਬਾਰਕਬਾਦ ਜਿਹੜੀ ਆ ਉਹ ਪੇਸ਼ ਕਰਦੇ ਆ। ਚਲੋ ਜੀ, ਪ੍ਰੋਗਰਾਮ ਦਾ ਜਿਹੜਾ ਉਹ ਸਮਾਂ ਆ ਉਹ ਹੁਣ ਤਕਰੀਬਨ ਖਤਮ ਹੋ ਚੁੱਕਾ, ਪਰ ਜਾਣ ਤੋਂ ਪਹਿਲਾਂ ਗਿੱਲ ਸਾਹਿਬ ਦੇ ਇੱਕ ਮੈਸੇਜ ਦੀ ਵੀ ਉਡੀਕ ਹੈ ਕਿਉਂਕਿ ਉਹ ਅਜੇ ਵੀ ਟਾਈਪ ਕਰ ਰਹੇ ਆ, ਪਰ ਜਾਂਦੇ ਜਾਂਦੇ ਜਿਹੜਾ ਗੀਤ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਜਗਦੀਪ ਗੁਰਾਇਆ ਹੋਰਾਂ ਦੀ ਫਰਮਾਇਸ਼ ਦੇ ਉੱਤੇ ਮੈਂ ਲਗਾਉਣਾ, ਉਹ ਜ਼ਰੂਰ ਤੁਹਾਨੂੰ ਜਾਂਦੇ ਜਾਂਦੇ ਸੁਣਾਵਾਂਗੇ। ਤੇ ਅਗਲੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਸੁਣਦੇ ਰਹਿਣਾ, ਕਿਉਂਕਿ ਪ੍ਰੋਗਰਾਮ ਜਿਹੜੇ ਹਰਮਨ ਰੇਡੀਓ ਦੇ ਉੱਤੇ 24 ਘੰਟੇ ਚੱਲਦੇ ਰਹਿੰਦੇ ਆ, ਤੇ 24 ਘੰਟਿਆਂ ਦੌਰਾਨ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਵਿਸ਼ੇ ਆ ਉਹ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੈ ਕੇ ਆਉਂਦੇ ਆ। ਔਰ ਮਨਦੀਪ ਢਿੱਲੋਂ ਜਿਹੜਾ ਕਿ ਹਰਮਨ ਜੰਕਸ਼ਨ ਲੈ ਕੇ ਆਉਂਦੇ ਆ ਉਹਨੂੰ ਵੀ ਤੁਸੀਂ ਬਹੁਤ ਪਸੰਦ ਕਰਦੇ ਹੋ, ਤੇ ਅੱਜ ਦੇ ਵੀ ਉਸ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਉਹ ਲੈ ਕੇ ਆਉਣਗੇ। ਬਾਕੀ ਇਸ ਵੇਲੇ ਜਗਤਾਰ ਗਿੱਲ ਹੋਰੀ ਕਹਿ ਰਹੇ ਨੇ, ਕਹਿੰਦੇ ਮੇਰਾ ਮੰਨਣਾ ਕਿ ਸਭਿਆਚਾਰਕ ਸੰਬੰਧ ਵਿਸਾਖੀ ਦਾ ਕਣਕ ਦੀ ਫਸਲ ਨਾਲ ਹੈ, ਤੇ ਇਸ ਵਿਸਾਖੀ ਦੇ ਦਿਵਸ ਤੇ ਗੁਰੂ ਸਾਹਿਬ ਨੇ ਖਾਲਸੇ ਦੀ ਸਥਾਪਨਾ ਕਰਕੇ ਸਿੱਖਾਂ ਲਈ ਖਾਸ ਬਣਾ ਦਿੱਤਾ। ਬਿਲਕੁਲ ਗਿੱਲ ਸਾਹਿਬ, ਇਹੀ ਅਸੀਂ ਗੱਲ ਜਿਹੜੀ ਪ੍ਰੋਗਰਾਮ ਦੇ ਵਿੱਚ ਕਰਦੇ ਆ ਰਹੇ ਹਾਂ ਕਿ ਜਦੋਂ ਅਸੀਂ ਸਭਿਆਚਾਰਕ ਪੱਖ ਤੋਂ ਵੀ ਗੱਲ ਕਰਦੇ ਹਾਂ ਤਾਂ ਦੇਖੋ ਕਿਸਾਨੀ ਦੇ ਨਾਲ ਸਿੱਧਾ ਸੰਬੰਧ ਉਹਦਾ ਜੁੜਦਾ ਹੈ ਨਾ, ਸਾਡੀਆਂ ਫਸਲਾਂ ਦੇ ਨਾਲ ਸਿੱਧਾ ਸੰਬੰਧ ਜੁੜਦਾ, ਕਣਕ ਦੇ ਨਾਲ ਉਹਦਾ ਸਿੱਧਾ ਸੰਬੰਧ ਜੁੜਦਾ। ਤਾਂ ਉਹਦੇ ਲਈ ਵੀ ਦੇਖੋ ਜਦੋਂ ਫਸਲ ਘਰ ਆਉਂਦੀ ਆ ਤਾਂ ਸ਼ੁਕਰਾਨਾ ਕਰਨਾ ਬਣਦਾ ਹੁੰਦਾ, ਖੁਸ਼ੀ ਤਾਂ ਹੁੰਦੀ ਹੈ, ਔਰ ਉਸ ਖੁਸ਼ੀ ਨੂੰ ਅਸੀਂ ਬਿਹਤਰ ਢੰਗ ਦੇ ਨਾਲ ਕਿਵੇਂ ਮਨਾਉਣਾ ਹੈ, ਸ਼ੁਕਰਾਨੇ ਦੇ ਰੂਪ ਵਿੱਚ ਕਿਵੇਂ ਮਨਾਉਣਾ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਸੋ ਬਾਕੀ ਖਾਲਸੇ ਦੀ ਸਾਜਨਾ ਦਾ ਦਿਵਸ ਹੈ, ਖਾਲਸੇ ਦੀ ਸਥਾਪਨਾ ਦਾ ਦਿਵਸ ਹੈ, ਇਸ ਕਰਕੇ ਇਹ ਹੋਰ ਵੀ ਖਾਸ ਸਾਡੇ ਲਈ ਬਣ ਜਾਂਦਾ। ਸੋ ਇਸ ਮੌਕੇ ਇੱਕ ਵਾਰ ਫਿਰ ਜਾਣ ਤੋਂ ਪਹਿਲਾਂ ਸਾਰੇ ਸੁਣਨ ਵਾਲਿਆਂ ਨੂੰ, ਸਾਰੇ ਦੋਸਤਾਂ ਨੂੰ ਵਿਸਾਖੀ ਦੀਆਂ, ਖਾਲਸਾ ਸਾਜਨਾ ਦਿਵਸ ਦੀਆਂ, ਰਮਾਦਾਨ ਦੀਆਂ ਬਹੁਤ ਬਹੁਤ ਮੁਬਾਰਕਾਂ। ਜਾਂਦੇ ਜਾਂਦੇ ਤੁਸੀਂ ਸੁਣੋ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ, ਤੇ ਮੈਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਵਿੱਖ ਵਿੱਚ ਖਾਲਸੇ ਦੀ ਹੋਣ ਵਾਲੀ ਚੜ੍ਹਤ ਦੀ ਇਸ ਤਰ੍ਹਾਂ ਭਵਿੱਖਬਾਣੀ ਕਰਦੇ ਹਨ। ਅੱਖਾਂ ਖੋਲ ਬੋਲੇ ਹੱਸ ਦੱਸ ਮੈਂ ਗੁਰੂ, ਮੇਰੀਆਂ ਪੁੱਤਾਂ ਦੀ ਗਾਥਾ ਸੱਥਾਂ ਚ ਤੁਰੂ, ਮੇਰੀਆਂ ਪੁੱਤਾਂ ਦੀ ਗਾਥਾ ਸੱਥਾਂ ਚ ਤੁਰੂ। ਜ਼ਾਲਮਾਂ ਦਾ ਤਾਜ ਪੈਰੀ ਰੁੱਲੂ ਸੰਗ ਤੇ, ਜ਼ਾਲਮਾਂ ਦਾ ਤਾਜ ਪੈਰੀ ਰੁੱਲੂ ਸੰਗ ਤੇ, ਖਾਲਸਾ ਪੰਥ ਵਧੂ ਫੁੱਲੂ ਸੰਗ ਤੇ, ਖਾਲਸਾ ਪੰਥ ਵਧੂ ਫੁੱਲੂ ਸੰਗ ਤੇ। ਰਾਜ ਦੇ ਨਸ਼ੇ ਚ ਜਿੰਨਾ ਕਾਲਾ ਕਰਿਆ, ਹਰੀ ਸਰਕਾਰ ਜਾ ਕੇ ਮੈਂ ਹਰਿਆ, ਹਰੀ ਸਰਕਾਰ ਜਾ ਕੇ ਮੈਂ ਅਗਲੀ ਨੂੰ ਚੀਰ ਚੜੂਗਾ, ਸੂਰਜ ਅੰਧੇਰਿਆਂ ਨੂੰ ਚੀਰ ਚੜੂਗਾ, ਖਾਲਸਾਈ ਝੰਡਾ ਸਾਰੇ ਝੁੱਲੂ ਸੰਗ ਤੇ, ਖਾਲਸਾਈ ਝੰਡਾ ਸਾਰੇ ਝੁੱਲੂ ਸੰਗ ਤੇ, ਖਾਲਸਾ ਪੰਥ ਵਧੂ ਫੁੱਲੂ ਸੰਗ ਤੇ, ਖਾਲਸਾ ਪੰਥ ਵਧੂ ਫੁੱਲੂ ਸੰਗ ਤੇ, ਕੁੱਲੂ ਸੰਗ ਤੇ, ਖਾਲਸਾ ਪੰਥ ਵਧੂ ਕੁੱਲੂ ਸੰਗ ਤੇ, ਖਾਲਸਾ ਪੰਥ ਵਧੂ ਕੁੱਲੂ ਸੰਗ ਤੇ, ਉੱਥੇ ਯਾਦਗਾਰ ਸਦਾ ਬਣ ਕੇ ਰਹੂ, ਧਰਮ ਦੇ ਲਈ ਕਿਸੇ ਸਿੱਖ ਦਾ ਲਹੂ, ਸਿੱਖਦਾ ਲਹੂ ਇੱਕ ਤੁਪਕਾ ਵੀ ਜਿੱਥੇ ਡੁੱਲੂ ਸੰਗ ਤੇ, ਇੱਕ ਤੁਪਕਾ ਵੀ ਜਿੱਥੇ ਡੁੱਲੂ ਸੰਗ ਤੇ, ਖਾਲਸਾ ਪੰਥ ਵਧੂ ਕੁੱਲੂ ਸੰਗ ਤੇ, ਖਾਲਸਾ ਪੰਥ ਵਧੂ ਕੁੱਲੂ ਸੰਗ ਤੇ, ਪੁੱਤਵਾਰ ਕੀਤੀ ਮੈਂ ਧਰਮ ਪਾਲਣਾ, ਧਰ ਕੇ ਦਲੀ ਤੇ ਸੀਸ ਕਾਲੀ ਕਾਲਣਾ, ਕੀਤੀ ਕੁਰਬਾਨੀ ਨਾ ਕੋਈ ਭੁੱਲੂ ਸੰਗ ਤੇ, ਕੀਤੀ ਕੁਰਬਾਨੀ ਨਾ ਕੋਈ ਭੁੱਲੂ ਸੰਗ ਤੇ, ਖਾਲਸਾ ਪੰਥ ਵਧੂ ਭੁੱਲੂ ਸੰਗ ਤੇ, ਖਾਲਸਾ ਪੰਥ ਵਧੂ ਭੁੱਲੂ ਸੰਗ ਤੇ, ਸੂਰਮੇ ਵਹਾਉਣਗੇ, ਜਿਸ ਜਗ੍ਹਾ ਖੂਨ ਸੂਰਮੇ ਵਹਾਉਣਗੇ, ਸੋਨੇ ਨਾਲੋਂ ਮਿੱਟੀ ਮਹਿੰਗੀ ਤੁੱਲੂ ਸੰਗ ਤੇ, ਸੋਨੇ ਨਾਲੋਂ ਮਿੱਟੀ ਮਹਿੰਗੀ ਤੁੱਲੂ ਸੰਗ ਤੇ, ਖਾਲਸਾ ਪੰਥ ਵਧੂ ਕੁੱਲੂ ਸੰਗ ਤੇ, ਖਾਲਸਾ ਪੰਥ ਵਧੂ ਕੁੱਲੂ ਸੰਗ ਤੇ, ਖਾਲਸਾ ਪੰਥ ਵਧੂ ਕੁੱਲੂ ਸੰਗ ਤੇ,
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
I can't believe that it's real. I can't believe that it's happening.
Are you interested in becoming a presenter? Would you like to join Hermann Radio? If so, contact Hermann Radio on hermannradio.com. Thank you.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लिए जां किसी भी पसंदीदा प्रोग्राम नूं स्पॉन्सर करने लिए संपर्क करो। अकाउंट साइट harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन।